ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਕੁਦਰਤ ਦੇ ਬਣਾਏ ਅਟਲ ਚੱਕਰ ਵਿੱਚ ਚੱਲਦਿਆਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਦੇਖਿਆ ਜਾਏ ਤੇ ਸਾਡੇ ਸਾਰਿਆਂ ਲਈ ਕਾਮ ਜਿਹੀ ਪ੍ਰਕਿਰਿਆ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਨਾ ਰੋਜ਼ ਵਰਗਾ ਇੱਕ ਆਮ ਦਿਨ ਪਰ ਇਸ ਆਮ ਦਿਨ ਨੂੰ ਗੌਰ ਨਾਲ ਦੇਖੀਏ ਵਿਚਾਰੀਏ ਤਾਂ ਹਰ ਦਿਨ ਆਪਣੇ ਆਪ ਚ ਖਾਸ ਤੇ ਅਹਿਮ ਹੁੰਦਾ ਹੈ ਜੋ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਜ਼ਾ ਤਰੀਨ ਪਲ ਜਿਨ੍ਹਾਂ ਨੂੰ ਅਸੀਂ ਆਪਣੀ ਸਮਝ ਨਾਲ ਖਾਸ ਤੇ ਬੇਹਤਰੀਨ ਨਾ ਭੁੱਲਣ ਯੋਗ ਬਣਾ ਸਕਦੇ ਹਾਂ ਸੋ ਹਰ ਦਿਨ ਮੰਨੋ ਸਾਡੀ ਜੇਬ ਦੇ ਵਿੱਚ ਜਿਹੜਾ ਦਿਨ ਹੁੰਦਾ ਆ ਉਹ ਇੱਕ ਲੋਟਰੀ ਦੇ ਪੈਸਿਆਂ ਵਰਗਾ ਹੁੰਦਾ ਹੈ ਨਾ ਜਿਹਨੂੰ ਅਸੀਂ ਬੇਫਜ਼ੂਲ ਖਰਚ ਕੇ ਬਰਬਾਦ ਵੀ ਕਰ ਸਕਦੇ ਹਾਂ ਤੇ ਆਪਣੀ ਸੂਝ ਬੂਝ ਨਾਲ ਇਸਤੇਮਾਲ ਕਰਕੇ ਜ਼ਿੰਦਗੀ ਵੀ ਬਦਲ ਸਕਦੇ ਹਾਂ ਸੋ ਇਹ 24 ਘੰਟੇ ਸਾਡੇ ਸਾਰਿਆਂ ਦੇ ਹਿੱਸੇ ਆਉਂਦੇ ਆ ਪਰ ਅਸੀਂ ਇਹ ਸਾਡੀ ਸਮਝ ਤੇ ਨਿਰਭਰ ਕਰਦਾ ਕਿ ਅਸੀਂ ਉਹ 24 ਘੰਟਿਆਂ ਨੂੰ ਕਿੱਦਾਂ ਵਰਤਣਾ ਆ ਕਿੱਦਾਂ ਅੱਜ ਦੇ ਦਿਨ ਨੂੰ ਖਾਸ ਬਣਾਉਣਾ ਆ ਸੋ ਗੱਲ ਕਰਾਂ ਮੈਂ ਆਸਟ੍ਰੇਲੀਆ ਦੀ ਤੇ 30 June 2021 ਦੀ ਤਾਰੀਖ ਜਿਹੜੀ ਆ ਅੱਜ ਚੜ ਗਈ ਆ ਸੋ ਆਓ ਇਸ ਦਿਨ ਨੂੰ ਰਲ ਕੇ ਕੁਝ ਖਾਸ ਬਣਾਈਏ ਕੁਝ ਨਵਾਂ ਕਰੀਏ ਕੁਝ ਨਵਾਂ ਸਿੱਖੀਏ ਕੁਝ ਨਵਾਂ ਸਿਖਾਈਏ ਸੋ ਮੈਂ ਨਵੇਂ ਦਿਨ ਦੇ ਨਾਲ ਤੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਨਾਲ ਹਾਜ਼ਰ ਹਾਂ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਐਡੀਲੇਡ ਸਟੂਡੀਓ ਤੋਂ ਜੀ ਹਾਂ ਸੁਖਪ੍ਰੀਤ ਤੁਹਾਡੀ ਆਪਣੀ ਯਾਦਾਂ ਦਾ ਗੀਤ ਤੇ ਤੁਹਾਡੀ ਰੂਹ ਦੀ ਮੀਤ ਸੋ ਸਮਾਂ ਇਸ ਵੇਲੇ ਹੋ ਗਿਆ ਜੀ 7:33 ਐਡੀਲੇਡ ਦੀਆਂ ਘੜੀਆਂ ਦੇ ਉੱਤੇ ਤੇ ਜੇ ਮੈਂ ਸਿਡਨੀ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ 8:03 ਹੋ ਚੁੱਕੇ ਆ ਸੋ ਤੁਹਾਨੂੰ ਸਾਰਿਆਂ ਨੂੰ ਜਿੱਥੋਂ ਵੀ ਤੁਸੀਂ ਦੁਨੀਆ ਦੇ ਜਿਸ ਕਿਸੇ ਕੋਨੇ ਚੋਂ ਵੀ ਹਰਮਨ ਰੇਡੀਓ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਿ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਸੋ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਸਾਡਾ ਸਾਥ ਨਿਭਾ ਰਹੇ ਨੇ ਪਟਿਆਲਾ ਸਟੂਡੀਓ ਤੋਂ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀਆਂ ਲਹਿਰਾਂ ਸੋ ਹਮੇਸ਼ਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੀਦਾ ਹੈ ਸੋ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਉਸ ਪਰਮਾਤਮਾ ਦੀ ਯਾਦ ਦੇ ਨਾਲ ਹੀ ਕਰੀਏ ਜਿੱਥੇ ਕਿਤੇ ਵੀ ਜੋ ਵੀ ਕੰਮ ਕਰ ਰਹੇ ਹੋ ਇਸ ਵੇਲੇ ਇੱਕ ਵਾਰੀ ਆਪਣਾ ਧਿਆਨ ਬਸ ਉਸ ਪਰਮਾਤਮਾ ਵੱਲ ਜਿਸ ਨੂੰ ਤੁਸੀਂ ਜਿਸ ਵੀ ਨਾਮ ਨਾਲ ਯਾਦ ਕਰਦੇ ਹੋ ਉਧਰ ਲੈ ਕੇ ਜਾਈਏ ਔਰ ਉਸ ਦੀਆਂ ਬਖਸ਼ੀਆਂ ਇੰਨੀਆਂ ਸਾਰੀਆਂ ਨਿਆਮਤਾਂ ਲਈ ਸ਼ੁਕਰਾਨਾ ਕਰੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਦੁਨੀਆਂ ਦੇ ਵਿੱਚ ਸੁੱਖ ਸ਼ਾਂਤੀ ਪਸਰੇ ਪਿਆਰ ਖੁਸ਼ੀਆਂ ਤੇ ਹਾਸਿਆਂ ਦੀ ਬੁਛਾਰ ਲੱਗੀ ਰਵੇ ਸੋ ਆਓ ਚਿਹਰਿਆਂ ਤੇ ਲਿਆਉਂਦੇ ਹਾਂ ਇੱਕ ਪਿਆਰੀ ਜਿਹੀ ਸਮਾਈਲ ਇੱਕ ਵੱਡੀ ਸਾਰੀ ਮੁਸਕੁਰਾਹਟ ਤੇ ਉਹਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਦਿਨ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਰਵੇ ਜੀ ਖੂਬ ਤਰੱਕੀਆਂ ਕਰੋ ਹੱਸਦੇ ਰਹੋ ਹਸਾਉਂਦੇ ਰਹੋ ਔਰ ਕੋਈ ਔਕੜ ਵੀ ਆਵੇ ਤੇ ਯਾਦ ਰੱਖਿਓ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਹੈ ਸੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੀਏ ਸੋ ਲਓ ਜੀ ਬੜੀ ਪਿਆਰੀ ਜਿਹੀ ਸਵੇਰ ਅੱਜ ਮੈਂ ਐਡੀਲੇਡ ਦੀ ਜੇ ਮੈਂ ਆਪਣੀ ਗੱਲ ਕਰਾਂ ਤੇ ਸਵੇਰ ਬੜੀ ਸੋਹਣੀ ਆ 2 ਕੁ ਦਿਨ ਤੋਂ ਚੰਗਾ ਮੌਸਮ ਹੋਇਆ ਚੰਗਾ ਤੇ ਮੌਸਮ ਚਲੋ ਖੈਰ ਸਾਰੇ ਹੀ ਹੁੰਦੇ ਆ ਪਰ ਸਰਦੀਆਂ ਦੇ ਵਿੱਚ ਸਾਨੂੰ ਥੋੜੀ ਧੁੱਪ ਚਾਹੀਦੀ ਹੈ ਤੇ ਸਾਨੂੰ ਤਾਂ ਚੰਗਾ ਮੌਸਮ ਕਹਿੰਦੇ ਆ ਔਰ ਗਰਮੀਆਂ ਦੇ ਵਿੱਚ ਧੁੱਪ ਹੋਵੇ ਤੇ ਥੋੜਾ ਮੀਂਹ ਪੈ ਜਾਵੇ ਤਾਂ ਅਸੀਂ ਉਹਨੂੰ ਚੰਗਾ ਮੌਸਮ ਕਹਿੰਦੇ ਆ ਵੈਸੇ ਅਸੀਂ ਇਨਸਾਨ ਵੀ ਆਪਣੀ ਫਿਤਰਤ ਕਿੱਦਾਂ ਚੇਂਜ ਕਰ ਲੈਂਦੇ ਆ ਨਾ ਹੈ ਨਾ ਸੋ ਜੇ ਮੈਂ ਸਰਦੀਆਂ ਦੇ ਮੌਸਮ ਦੀ ਗੱਲ ਕਰਾਂ ਤੇ ਅੱਜ ਠੰਡਕ ਤਾਂ ਹਮੇਸ਼ਾ ਰਹਿੰਦੀ ਹੈ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ, ਪਰ ਨਾਲ ਨਾਲ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ ਤੇ ਜਿਹਦੇ ਤੋਂ ਇਹ ਆਸਾਰ ਦਿਸ ਰਹੇ ਆ ਵੀ ਅੱਜ ਦਿਨੇ ਧੁੱਪ ਜਿਹੜੀ ਆ ਉਹ ਚੜੀ ਰਹਿਣੀ ਆ, ਔਰ ਧੁੱਪ ਸੇਕਣ ਦਾ ਸਬੱਬ ਜਿਹੜਾ ਜੇ ਕਿਤੇ ਕੰਮਾਂ ਕਾਰਾਂ ਤੋਂ ਫੁਰਸਤ ਮਿਲੀ ਤੇ ਜ਼ਰੂਰ ਮਿਲ ਸਕਦਾ ਸਾਨੂੰ। ਸੋ ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਮਾਰ ਰਹੇ ਹੋ, ਕੀ ਹਾਲ ਚਾਲ ਹੈ, ਕਿਵੇਂ ਦਾ ਰਿਹਾ ਤੁਹਾਡਾ ਹਫ਼ਤਾ ਤੇ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ। ਬਿਲਕੁਲ ਗੱਲਾਂ ਬਾਤਾਂ ਮਾਰੀ ਦੀਆਂ, ਗੱਲਾਂ ਬਾਤਾਂ ਅਸੀਂ ਮਾਰਦੇ ਰਹਿਣਾ, ਪਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਦੇ ਹਾਂ ਅਸੀਂ ਹਮੇਸ਼ਾ ਇੱਕ ਧਾਰਮਿਕ ਗੀਤ ਦੇ ਨਾਲ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਕਰਦੇ ਹਾਂ, ਤੇ ਉਸ ਤੋਂ ਬਾਅਦ ਉਹੀ ਮੇਰੀਆਂ ਹੱਡ ਬੀਤੀਆਂ ਹੈ ਨਾ ਜੀ ਹਾਂ ਗੱਲਾਂ ਬਾਤਾਂ ਕਰਾਂਗੇ ਇਸ ਗੀਤ ਤੋਂ ਬਾਅਦ।
ਪਟਕਾ ਮੈਂ ਇਧਰ ਉਧਰ ਦਿਖਦਾ ਮੈਨੂੰ ਕੋਈ ਨਾ, ਲੜ ਲੱਗਿਆ ਤੇਰੇ ਜਦ ਤੋਂ ਅੱਖ ਮੇਰੀ ਰੋਈ ਨਾ, ਦੁੱਖ ਨੇੜੇ ਵੀ ਨਾ ਆਉਂਦਾ ਜਿਹਦੀ ਬਣ ਜਾਵੇ ਢਾਲ, ਮੇਰੇ ਦਾਤਿਆ ਤੂੰ ਰੱਖੀ ਸਦਾ ਚਰਨਾ ਦੇ ਨਾਲ, ਮੇਰੇ ਮਾਲਕਾ ਤੂੰ ਰੱਖੀ ਸਦਾ ਚਰਨਾ ਦੇ ਨਾਂ, ਦੇਵਾ ਪਰਿਵਾਰ ਨੂੰ ਮੈਂ ਛਾ ਬੋੜ ਬਣ ਕੇ, ਔਕੜਾਂ ਦੇ ਮੂਹਰੇ ਖੜਾ ਸਦਾ ਰੋੜ ਬਣ ਕੇ, ਦੇਵਾ ਪਰਿਵਾਰ ਹਰ ਸੁਖ ਹਰ ਸਾ ਹਰ ਪਲ ਲਈ ਸ਼ੁਕਰਾਨਾ ਮੈਂ ਕਰਾਂ, ਤੇਰੀ ਬਾਣੀ ਪੜ ਕੇ ਦਿਨ ਸ਼ੁਰੂ ਰੋਜ਼ਾਨਾ ਮੈਂ ਕਰਾਂ, ਬਸ ਨਾਮ ਜਪਾਂ ਤੇ ਕਿਰਤ ਕਰਾਂ, ਇੰਨੀ ਕੁ ਬਖਸ਼ਿਸ਼ ਕਰ ਦਈ ਤੈਨੂੰ ਭੁੱਲ ਕੇ ਵੀ ਜੇ ਭੁੱਲਿਆ ਤਾਂ ਹਰ ਜਾਨਾ ਮੈਂ ਪਰਾਂ, ਤੋਹਫੇ ਦੁਨੀਆ ਦੇ ਝੂਠੇ ਸਭ ਝੂਠੇ ਮਾਇਆ ਜਾ, ਤੂੰ ਰੱਖੀ ਸਦਾ ਚਰਨਾ ਦੇ ਨਾਲ, ਮੇਰੇ ਮਾਲਕਾ ਤੂੰ ਰੱਖੀ ਸਦਾ ਚਰਨਾ ਦੇ ਨਾਲ, ਰਹਿਮਤ ਤੇਰੀ ਹੋ ਜੇ ਤਾਂ ਫੁੱਲ ਲੱਗਦੇ ਰਹਿੰਦੇ ਕੱਕਿਆਂ ਚ, ਤੇਰੀ ਮਿਹਰ ਨਾ ਪਾਕ ਤੇ ਆਉਂਦੀ ਸਾਡੇ ਟੁੱਟਿਆਂ ਥੱਕਿਆਂ ਚ, ਤੇਰੀ ਮਿਹਰ ਨਾ ਪਾਕ ਤੇ ਆਉਂਦੀ ਸਾਡੇ ਟੁੱਟਿਆਂ ਥੱਕਿਆਂ ਚ, ਖੁਦ ਵੇ ਆਪ ਸੱਚਾ ਨੀ ਜੋ ਲਿਖੇ ਤੇਰੇ ਬਾਰੇ ਗਰੇਵਾ, ਮੇਰੇ ਦਾਤਿਆ ਤੂੰ ਰੱਖੀ ਸਦਾ ਚਰਨਾ ਦੇ ਨਾਲ, ਮੇਰੇ ਮਾਲਕਾ ਤੂੰ ਰੱਖੀ ਸਦਾ ਚਰਨਾ ਦੇ ਨਾਲ।
ਲੋ ਜੀ ਮੇਰੇ ਮਾਲਕਾ ਤੂੰ ਰੱਖੀ ਸਦਾ ਚਰਨਾ ਦੇ ਨਾਲ, ਸੋ ਬਿਲਕੁਲ ਜੀ ਉਸ ਪਰਮਾਤਮਾ ਦਾ ਓਟ ਆਸਰਾ ਹਮੇਸ਼ਾ ਸਾਡੇ ਤੇ ਬਣਿਆ ਰਹੇ। ਔਰ ਪ੍ਰੋਗਰਾਮ ਲਹਿਰਾਂ, ਔਰ ਲਹਿਰਾਂ ਦੇ ਵਿੱਚ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਲਹਿਰਾਂ ਕੱਲਿਆਂ ਨੇ ਕੀ ਲਾਉਣੀਆਂ ਹੁੰਦੀਆਂ, ਲਹਿਰਾਂ ਹੁੰਦੀਆਂ ਸਾਡੀਆਂ ਸਭ ਦੀਆਂ ਸਾਂਝੀਆਂ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਹੁੰਦੇ ਆ ਉਹ ਬੜੇ ਜ਼ਰੂਰੀ ਹੁੰਦੇ ਆ, ਸੋ ਤੁਸੀਂ ਆਪਣੇ ਸੁੱਖ ਸੁਨੇਹੇ ਪਹੁੰਚਾ ਸਕਦੇ ਹੋ ਜੀ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ, request@harmanradio.com ਈਮੇਲ ਦਾ ਪਤਾ ਹੈ ਜੀ, ਤੇ ਇਸ ਤੋਂ ਇਲਾਵਾ @harmanradio ਟੈਲੀਗ੍ਰਾਮ ਦੇ ਰਾਹੀਂ ਤੁਸੀਂ ਜਿਹੜੇ ਆਪਣੇ ਮੈਸੇਜਿਸ ਆ ਉਹ ਮੇਰੇ ਤੱਕ ਪਹੁੰਚਾ ਸਕਦੇ ਹੋ। ਸੋ ਕੋਈ ਵੀ ਮੈਸੇਜ, ਕਈ ਵਾਰੀ ਅਸੀਂ ਕੋਈ ਯਾਦਾਂ ਯਾਦ ਕਰਦੇ ਹੋਈ ਦਾ ਤੇ ਉਹਦੇ ਵਿੱਚ ਕੋਈ ਯਾਦ ਤੁਹਾਨੂੰ ਜਿਹੜੀ ਆਪਣੀ ਆ ਜਾਏ ਤਾਂ ਉਹ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਉਹ ਵੀ ਸਾਨੂੰ ਲਿਖ ਕੇ ਭੇਜ ਸਕਦੇ ਹੋ। ਨਰਿੰਦਰ ਰਠੌਰ ਹੁਣਾਂ ਨੇ ਸਭ ਤੋਂ ਪਹਿਲਾਂ ਮੈਸੇਜ ਕੀਤਾ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖ ਭੈਣ ਤੇ ਸਰਬਜੀਤ ਭਾਜੀ ਤੇ ਸਾਰੇ ਪਰਿਵਾਰ ਨੂੰ ਫਤਿਹ, ਬਹੁਤ ਸਾਰਾ ਪਿਆਰ ਮੇਰੇ ਵੱਲੋਂ ਨਰਿੰਦਰ ਵੀਰ, ਉਮੀਦ ਤੇ ਅਰਦਾਸ ਕੇ ਰਾਜੀ ਖੁਸ਼ੀ ਹੋਵੋਗੇ ਤੁਸੀਂ। ਤੇ ਲਓ ਜੀ ਸੁਖਵਿੰਦਰ ਸੌਂਦ ਹੁਣਾਂ ਦਾ ਵੀ ਮੈਸੇਜ ਆ ਗਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਬਸ ਅੱਜ ਗੱਲਾਂ ਅਸੀਂ ਕਰਨੀਆਂ, ਬਿਲਕੁਲ ਗੱਲਾਂ ਮੇਰੀਆਂ ਉਹੀ ਪੁਰਾਣੀਆਂ ਹੁੰਦੀਆਂ, ਆਪਣੀਆਂ ਯਾਦਾਂ ਦੀਆਂ, ਕੁਝ ਬੀਤੇ ਹੋਏ ਸਮੇਂ ਦੀਆਂ, ਕੁਝ ਅੱਜ ਦੀਆਂ, ਔਰ ਇਹਨਾਂ ਦੀਆਂ ਗੱਲਾਂ ਕਰਕੇ ਫਿਰ ਕੁਝ ਗੱਲਾਂ ਜਾਂ ਚਿੰਤਨ ਅਸੀਂ ਆਉਣ ਵਾਲੇ ਸਮੇਂ ਤੇ ਵੀ ਕਰ ਲਈਦਾ ਹੁੰਦਾ। ਬਾਕੀ ਬਸ ਇਹ ਕੁਝ ਆਪ ਬੀਤੀਆਂ ਤੇ ਕੁਝ ਜੱਗ ਬੀਤੀਆਂ, ਇਹੀ ਨਾਂ ਇਹਨਾਂ ਲਹਿਰਾਂ ਦਾ ਜਿਹੜਾ ਹਰਮਨ ਰੇਡੀਓ ਤੋਂ ਰੋਜ਼ ਸਵੇਰ ਨੂੰ ਚੱਲਦੀਆਂ। ਸੋ ਮੌਸਮ ਦੀ ਮੈਂ ਗੱਲ ਕੀਤੀ ਸੀਗੀ ਕਿ ਮੌਸਮ ਐਡੀਲੇਡ ਦੇ ਵਿੱਚ ਅੱਜ ਬੜਾ ਵਧੀਆ। ਸੋ ਬਿਲਕੁਲ ਜੀ, ਐਡੀਲੇਡ ਦੇ ਮੌਸਮ ਦੀ ਗੱਲ ਕਰਾਂ ਤੇ ਅੱਜ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣਾ ਐਡੀਲੇਡ ਦੇ ਵਿੱਚ, ਤੇ ਨਾਲ ਦੀ ਨਾਲ ਧੁੱਪ ਜਿਹੜੀ ਹੈ ਚੜੀ ਰਹਿਣੀ ਹੈ। ਤੇ ਉਸ ਤੋਂ ਬਾਅਦ ਮੈਲਬਰਨ ਦੀ ਗੱਲ ਕਰੀਏ ਤੇ ਮੈਲਬਰਨ ਦੇ ਵਿੱਚ ਵੀ ਅੱਜ ਮੌਸਮ ਬਿਲਕੁਲ ਸਾਫ਼ ਹੈ ਔਰ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਜਾਣਾ ਹੈ। ਸਿਡਨੀ ਦੇ ਵਿੱਚ ਹਲਕੀ ਬੱਦਲਬਾਈ ਨਾਲ ਤਾਪਮਾਨ 16 ਡਿਗਰੀ ਦਿਖਾਈ ਦੇ ਰਿਹਾ ਅੱਜ, ਔਰ ਬ੍ਰਿਸਬੇਨ ਦੀ ਗੱਲ ਕਰਾਂ ਤੇ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਅਤੇ ਨਾਲ ਹਲਕੀ ਬੱਦਲਬਾਈ ਉੱਥੇ ਬਣੀ ਰਹਿਣੀ ਹੈ। ਪੰਜਾਬ ਦੇ ਵਿੱਚ ਗਰਮੀਆਂ ਦਾ ਮੌਸਮ ਚੱਲ ਰਿਹਾ ਜੀ ਬਿਲਕੁਲ, ਔਰ ਗਰਮੀਆਂ ਦੇ ਮੌਸਮ ਦੀ ਗੱਲ ਕਰੀਏ ਤੇ ਗਰਮੀਆਂ ਦੇ ਮੌਸਮ ਦੇ ਨਾਲ ਕਈ ਕੁਛ ਯਾਦ ਆ ਜਾਂਦਾ ਜਿਹੜਾ ਪੰਜਾਬ ਦਾ। ਬਿਲਕੁਲ ਜੀ ਬਿਲਕੁਲ, ਇੱਕ ਤਾਂ ਸਕੂਲ ਦੀਆਂ ਛੁੱਟੀਆਂ ਯਾਦ ਆਉਂਦੀਆਂ, ਉਸ ਤੋਂ ਇਲਾਵਾ ਹੋਰ ਬਹੁਤ ਕੁਛ ਯਾਦ ਆਉਂਦਾ, ਭਿੰਡੀਆਂ ਯਾਦ ਆ ਜਾਂਦੀਆਂ ਆ, ਔਰ ਅੰਬ ਯਾਦ ਆ ਜਾਂਦੇ ਆ, ਜਾਮਣਾ ਯਾਦ ਆ ਜਾਂਦੀਆਂ ਆ, ਔਰ ਗੱਲ ਕੀ ਜੇ ਕੁਛ ਵੈਸੇ ਤੇ ਭੁੱਲਦੀਆਂ ਹੀ ਨਹੀਂ, ਔਰ ਜਦੋਂ ਫਿਰ ਪੰਜਾਬ ਤੋਂ ਜਿਹੜੇ ਰਿਸ਼ਤੇਦਾਰ ਉਧਰ ਹੁੰਦੇ ਉਹਨਾਂ ਦੀਆਂ ਫੋਟੋਆਂ ਆ ਜਾਂਦੀਆਂ, ਕਦੀ ਮੋਟਰ ਤੇ ਨਹਾਉਂਦਿਆਂ ਦੀਆਂ, ਕਦੀ ਮਸਤੀ ਮਾਰਦਿਆਂ ਦੀਆਂ, ਹਨਾ। ਸੋ ਦਿਲ ਉਦਾਸ ਜਿਹਾ ਹੋ ਜਾਂਦਾ। ਚਲੋ, ਔਰ ਸਭ ਤੋਂ ਔਖਾ ਅੱਜ ਕੱਲ ਇਹ ਲੱਗ ਰਿਹਾ ਸਾਨੂੰ ਕਿ ਪਤਾ ਨੀ ਜਾਣਾ ਕਦੋਂ ਬਣਦਾ, ਕਦੋਂ ਸਬੱਬ ਬਣਦਾ ਪੰਜਾਬ ਜਾਣ ਦਾ। ਮੈਨੂੰ ਪਤਾ ਕਿ ਜਿੰਨੇ ਵੀ ਅਸੀਂ NRIs ਹੈਗੇ ਆ, ਚਾਹੇ ਪੰਜਾਬ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਆ, ਕਿਸੇ ਵੀ ਦੇਸ਼ ਤੋਂ ਆ, ਇੱਕ ਆਪਣੇ ਆਪ ਨੂੰ ਬੱਜਿਆ ਬੱਜਿਆ ਮਹਿਸੂਸ ਕਰਦੇ ਆ ਨਾ, ਇੱਕ ਹੈਲਪਲੈਸ ਜਿਹਾ ਮਹਿਸੂਸ ਕਰਦੇ ਆ ਵੀ ਪਤਾ ਨੀ ਜਿੱਦਾਂ ਬੱਜ ਗਏ ਹੁੰਦੇ ਆ, ਪਤਾ ਨੀ ਕਦੋਂ ਨੂੰ ਉਡ ਹੋਣਾ, ਹੁਣ ਕਦੋਂ ਨੂੰ ਉਡਾਰੀ ਮਾਰ ਕੇ ਜਾ ਹੋਣਾ, ਆਪਣੇ ਵਤਨ ਨੂੰ ਕਦੋਂ ਉੱਥੇ ਦੇਖ ਹੋਣਾ। ਹੁਣ ਤੇ ਬੱਚੇ ਵੀ ਪੁੱਛਦੇ ਆ ਵੀ ਮੰਮਾ ਕਦੋਂ ਜਾਵਾਂਗੇ, ਕਦੋਂ ਜਾਵਾਂਗੇ, ਤੇ ਕੋਈ ਜਵਾਬ ਦੇ ਨਹੀਂ ਹੁੰਦਾ ਵੀ ਕਦੋਂ ਜਾਵਾਂਗੇ, ਨਾ ਜਾ ਹੁੰਦਾ ਤੇ ਨਾ ਕੋਈ ਆ ਹੀ ਰਿਹਾ ਆ। ਸੋ ਚਲੋ, ਇਸੇ ਕਰਕੇ ਹੋਰ ਖਾਸ ਹੋ ਜਾਂਦਾ ਇਹਨਾਂ ਗੱਲਾਂ ਨੂੰ ਕਰਨਾ, ਆਪਣੇ ਦਿਲਾਂ ਦੇ ਜਜ਼ਬਾਤਾਂ ਨੂੰ ਫੋਲਣਾ, ਕਿਉਂਕਿ ਜੇ ਅਸੀਂ ਆਪਣਿਆਂ ਦੇ ਕੋਲ ਜਾਂਦੇ ਹਾਂ ਤੇ ਆਪਣਾ ਦਿਲ ਫੋਲਣ ਲਈ ਜਾਂਦੇ ਹਾਂ, ਔਰ ਜਦੋਂ ਕੋਈ ਸਾਡੇ ਕੋਲ ਵੀ ਆਉਂਦਾ ਤੇ ਸਾਡੇ ਕੋਲ ਗੱਲਾਂ ਦਾ ਐਡਾ ਭੰਡਾਰ ਹੁੰਦਾ ਵੀ ਜਦੋਂ ਮਾਂ ਪਿਓ ਵੀ ਆਏ ਹੁੰਦੇ ਆ ਸਾਡੇ, ਹਨਾ, ਤੇ ਕਿੰਨਾ ਵਧੀਆ ਲੱਗਦਾ ਸਵੇਰੇ ਸਵੇਰੇ ਬੈਠ ਕੇ ਚਾਹ ਪੀਣੀ ਨਾਲੇ, ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ, ਗੱਲਾਂ ਸਿਰਫ ਆਪਣੀਆਂ ਹੀ ਇੱਥੇ ਦੀਆਂ ਹੀ ਨਹੀਂ ਹੁੰਦੀਆਂ, ਗੱਲਾਂ ਅਸੀਂ ਪਿੱਛੇ ਦੀਆਂ ਵੀ ਕਰਦੇ ਆ, ਫਲਾਨੇ ਰਿਸ਼ਤੇਦਾਰ ਦੀਆਂ, ਉਹਦਾ ਕਿੱਦਾਂ, ਉਹਦਾ ਕਿੱਦਾਂ, ਉਹਦਾ ਕਿੱਦਾਂ, ਔਰ ਉਹ ਗੱਲਾਂ ਕਰਦੇ ਕਰਦੇ ਅਸੀਂ ਉਹਨਾਂ ਦੇ ਨਾਲ ਉੱਥੇ ਹੀ ਪਹੁੰਚ ਜਾਈਦਾ ਹੁੰਦਾ, ਉਸੇ ਪਿੰਡ ਦੇ ਵਿੱਚ, ਉਸੇ ਜਗ੍ਹਾ ਤੇ ਜਿੱਥੇ ਅਸੀਂ ਰਹੀਦਾ ਹੁੰਦਾ ਸੀ, ਉਹਨਾਂ ਹੀ ਰਿਸ਼ਤੇਦਾਰੀਆਂ ਦੇ ਵਿੱਚ, ਉਹਨਾਂ ਹੀ ਜਗ੍ਹਾ ਦੇ ਵਿੱਚ, ਹੈ ਨਾ। ਸੋ ਉਹਨਾਂ ਚੀਜ਼ਾਂ ਨੂੰ ਜ਼ਰੂਰ ਮਿਸ ਕਰਦੇ ਆ। ਸੋ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਜੇ ਹੁਣ ਸਾਡੇ ਆਪਣੇ ਕੋਲ ਨਹੀਂ ਹੈਗੇ ਜਾਂ ਅਸੀਂ ਆਪਣਿਆਂ ਦੇ ਕੋਲ ਨਹੀਂ ਜਾ ਸਕਦੇ ਤਾਂ ਅਸੀਂ ਆਪਣੇ ਬਣ ਕੇ ਇੱਕ ਦੂਜੇ ਨੂੰ ਜ਼ਰੂਰ ਸੁਣਦੇ ਰਹੀਏ, ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ। ਖਾਸ ਕਰਕੇ ਇੱਕ ਅੱਜ ਕੱਲ ਅਸੀਂ ਗੱਲਾਂ ਆਇਆ ਕਰਦੇ ਆ ਵੀ ਵਧੀਆ ਗੱਲਾਂ, ਚਿੰਤਨ ਵਾਲੀਆਂ ਗੱਲਾਂ, ਵਿਚਾਰਾਂ ਵਾਲੀਆਂ ਗੱਲਾਂ, ਪਰ ਉਸ ਤੋਂ ਇਲਾਵਾ ਵਿਹਲੀਆਂ ਗੱਲਾਂ ਜ਼ਿੰਦਗੀ ਚ ਬੜੀਆਂ ਜ਼ਰੂਰੀ ਹੁੰਦੀਆਂ, ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ, ਜੋ ਮੈਂ ਦੇਖਿਆ ਕਿ ਸਾਡੇ ਬਜ਼ੁਰਗ ਵੀ ਕਰਦੇ ਹੁੰਦੇ ਸੀਗੇ, ਇੱਕ ਦਿਲ ਹੌਲਾ ਕਰਨਾ ਜਿਹਨੂੰ ਕਹਿੰਦੇ ਹੁੰਦੇ ਆ, ਹਨਾ। ਕਈ ਵਾਰੀ ਇੱਕ ਛੋਟੀ ਜਿਹੀ ਚੀਜ਼ ਹੁੰਦੀ ਅਸੀਂ ਦਿਲ ਚ ਉਹਨੂੰ ਘੁਮਾਈ ਜਾਂਦੇ ਘੁਮਾਈ ਜਾਂਦੇ ਘੁਮਾਈ ਜਾਂਦੇ, ਸਾਨੂੰ ਲੱਗਦਾ ਲੈ ਇਹ ਕੀ ਗੱਲ ਆ, ਇਹ ਕੀ ਗੱਲ ਆ, ਇਹ ਗੱਲ ਕਿੰਨਾ ਕਰੀਏ, ਪਰ ਕਦੀ ਕਦੀ ਉਹ ਗੱਲ ਕਰ ਲੈਣੀ ਚਾਹੀਦੀ ਆ, ਦਿਲ ਹਲਕਾ ਹੋ ਜਾਂਦਾ ਹੈ ਨਾ। ਔਰ ਅੱਜ ਦੀ ਜ਼ਿੰਦਗੀ ਜਿਹੜੀ ਤੇਜ਼ ਰਫਤਾਰ ਜ਼ਿੰਦਗੀ ਆ, ਉਹਦੇ ਵਿੱਚ ਤਾਂ ਬਿਲਕੁਲ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਇਹ ਗੱਲਾਂ ਬਾਤਾਂ ਕਰਨ ਦਾ ਵੀ। ਸੋ ਟਾਈਮ ਦੀ ਗੱਲ ਕਰਾਂ ਤੇ ਥੋੜੀ ਜਿਹੀ ਸ਼ਾਰਟੇਜ ਅੱਜ ਕੱਲ ਟਾਈਮ ਦੀ ਮੇਰੇ ਤੋਂ ਵੀ ਆਈ ਹੋਈ ਆ, ਪਰ ਫਿਰ ਵੀ ਕੋਸ਼ਿਸ਼ ਕਰਾਂਗੀ ਕਿ ਲਹਿਰਾਂ ਦਾ ਜਿਹੜਾ ਪ੍ਰੋਗਰਾਮ ਆ ਬੁੱਧਵਾਰ ਦਾ, ਉਹ ਮੈਂ ਕੰਟੀਨਿਊ ਰੱਖਾਂ। ਸਮਾਂ ਥੋੜਾ ਜਿਹਾ ਸ਼ਾਇਦ ਘੱਟ ਜਾਏਗਾ, ਪਰ ਹਰ ਬੁੱਧਵਾਰ ਆ ਕੇ ਮੈਂ ਹਾਜ਼ਰੀ ਜ਼ਰੂਰ ਲਵਾਇਆ ਕਰਾਂਗੀ, ਔਰ ਆਪਣੀਆਂ ਗੱਲਾਂ ਕੁਝ ਆਪਣੀਆਂ ਯਾਦਾਂ ਤੁਹਾਡੇ ਨਾਲ ਹਮੇਸ਼ਾ ਸਾਂਝੀਆਂ ਕਰਦੀ ਰਵਾਂਗੀ। ਇਸ ਕਰਕੇ ਕੋਈ ਵਾਧੂ ਗੱਲਾਂ ਨਹੀਂ, ਹੁਣ ਅਸੀਂ ਸ਼ੁਰੂ ਤੋਂ ਗੱਲਾਂ ਕਰਨੀਆਂ, ਮੇਰੇ ਕੋਲ ਤਾਂ ਯਾਦਾਂ ਹੀ ਆ, ਔਰ ਮੈਂ ਯਾਦਾਂ ਦੀਆਂ ਗੱਲਾਂ ਤੁਹਾਡੇ ਨਾਲ ਸ਼ੁਰੂ ਕਰਾਂਗੀ, ਕਿਉਂਕਿ ਪਿਛਲੇ ਹਫਤੇ ਅਸੀਂ ਸ਼ੁਰੂ ਕੀਤੀਆਂ ਸੀਗੀਆਂ ਗੱਲਾਂ ਕਿ ਉਹ ਕਿਹੜੇ ਮਨੋਰੰਜਨ ਦੇ ਸਾਧਨ ਹੁੰਦੇ ਸੀ ਜਿਹੜੇ ਅਸੀਂ ਵਿਹਲੇ ਸਮੇਂ ਦੇ ਵਿੱਚ ਕਰਦੇ ਹੁੰਦੇ ਸੀਗੇ। ਦੇਖ ਲਓ ਅੱਗੇ ਕਿੰਨਾ ਵਿਹਲਾ ਸਮਾਂ ਹੁੰਦਾ ਸੀ, ਹੈ ਨਾ, ਇੰਨੇ ਕੰਮ ਕਰਕੇ ਫਿਰ ਵੀ ਸਮਾਂ ਵਿਹਲਾ ਹੋ ਜਾਂਦਾ ਸੀਗਾ, ਔਰ ਉਹਨਾਂ ਦੇ ਵਿੱਚ ਉਹ ਵਿਹਲੇ ਸਮੇਂ ਦੇ ਵਿੱਚ ਕਰਨ ਲਈ ਵੀ ਕਈ ਕੁਝ ਹੁੰਦਾ ਸੀ। ਉਹ ਕੀ ਕੁਝ ਹੁੰਦਾ ਸੀ, ਕੁਝ ਗੱਲਾਂ ਤੁਹਾਡੇ ਨਾਲ ਪਿਛਲੇ ਹਫਤੇ ਮੈਂ ਸਾਂਝੀਆਂ ਕੀਤੀਆਂ ਸੀ, ਕੁਝ ਗੱਲਾਂ ਅੱਜ ਸਾਂਝੀਆਂ ਕਰਾਂਗੀ, ਔਰ ਤੁਹਾਨੂੰ ਵੀ ਯਾਦ ਆਵੇ ਵੀ ਕੀ ਖੇਡਦੇ ਹੁੰਦੇ ਸੀ, ਕਿੱਦਾਂ ਤੁਸੀਂ ਆਪਣਾ ਵਿਹਲਾ ਸਮਾਂ ਬਿਤਾਉਂਦੇ ਹੁੰਦੇ ਸੀ, ਤਾਂ ਮੈਨੂੰ ਜ਼ਰੂਰ ਦੱਸਿਓ। ਜ਼ਿੰਦਗੀ ਫੋਨ ਤੋਂ ਬਿਨਾਂ, ਇਹ ਸੋਸ਼ਲ ਮੀਡੀਆ ਤੋਂ ਬਿਨਾਂ ਕਿੱਦਾਂ ਦੀ ਸੀ ਸਾਡੀ, ਓਹਦੇ ਤੇ ਅੱਜ ਕੱਲ ਵਿਚਾਰ ਕਰਾਂਗੇ। ਸੋ ਨਾਲ ਨਾਲ ਗੀਤ ਵੀ ਚੱਲਦੇ ਰਹਿਣੇ ਆ, ਸੋ ਇੱਕ ਗੀਤ ਸੁਣਦੇ ਆ ਔਰ ਉਸ ਤੋਂ ਬਾਅਦ ਬਸ ਸ਼ੁਰੂ ਕਰਦੇ ਆ ਜੀ ਆਪਣੇ ਦਿਲ ਚ ਵਸੀਆਂ ਯਾਦਾਂ ਨੂੰ।
ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ। ਉਹ ਚੰਨ ਕਿੱਥਾਂ ਗੁਜ਼ਾਰੀਏ, ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ। ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦਾ ਗਾ ਭਲਾ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦਾ ਗਾ ਭਲਾ। ਆਸ਼ਕਾਂ ਜੋੜੀਆਂ ਪੌੜੀਆਂ ਤੇ ਮਸ਼ੂਕਾਂ ਜੋੜੇ ਰਾ ਭਲਾ। ਉਹ ਚੰਨ ਕਿੱਥਾਂ ਗੁਜ਼ਾਰੀਏ, ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ। ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦੀ ਰੇ ਥਲਾ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਕਦੀ ਰੇ ਥਲਾ। ਅਸਾਂ ਗੁੰਦਾਇਆ ਮੀਂਡੀਆਂ ਤੂੰ ਕੈਸੇ ਬਹਾਨੇ ਦੇ ਸਰਾ। ਚੰਨ ਕਿੱਥਾਂ ਗੁਜ਼ਾਰੀਏ, ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ। ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਨੂਰ ਭਲਾ। ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਨੂਰ ਭਲਾ। ਪਹਿਲੀ ਰੋਟੀ ਤੂੰ ਖਾਵੇ ਉਹ ਕੰਡ ਸਾਥੀ ਨੱਸਦੇ ਦੂਰ ਭਲਾ। ਉਹ ਚੰਨ ਕਿੱਥਾਂ ਗੁਜ਼ਾਰੀਏ, ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ। ਉਹ ਚੰਨ ਕਿੱਥਾਂ ਗੁਜ਼ਾਰੀਏ, ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ। ਉਹ ਚੰਨ ਕਿੱਥਾਂ
ਲਓ ਜੀ ਸੁਰਿੰਦਰ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਚੰਨ ਕਿੱਥੇ ਗੁਜ਼ਾਰਿਆ ਰਾਤ ਵੇ। ਸੋ ਕੁਝ ਕੁ ਗੀਤ ਜਿਹੜੇ ਬਸ ਰੂਹਾਂ ਚ ਸਮਾਏ ਹੋਏ ਆ ਸਾਡੇ, ਹੈਨਾ। ਔਰ ਮਾਂ ਬੋਲੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਬੜੀ ਅਮੀਰ ਆ, ਉਹ ਅਮੀਰ ਇਹਨਾਂ ਚੀਜ਼ਾਂ ਨਾਲ ਹੀ ਹੁੰਦੀ ਆ, ਉੱਥੇ ਦੇ ਸਾਹਿਤ ਨਾਲ, ਉੱਥੇ ਦੇ ਲੋਕ ਗੀਤਾਂ ਨਾਲ, ਉੱਥੇ ਦੇ ਰਹਿਣ ਵਾਲੇ ਜਿਹੜੇ ਲੋਕ ਹੈ ਉਹ ਕਿੰਨਾ ਉਸ ਬੋਲੀ ਨੂੰ ਪਿਆਰ ਕਰਦੇ ਆ ਉਹਦੇ ਨਾਲ। ਇਹੀ ਕਿਸੇ ਬੋਲੀ ਦੀ ਅਮੀਰ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸੋ ਕੋਸ਼ਿਸ਼ ਕਰਿਆ ਕਰੀਏ ਕਿ ਪੰਜਾਬੀ ਵੱਧ ਤੋਂ ਵੱਧ ਬੋਲਿਆ ਕਰੀਏ ਘਰਾਂ ਦੇ ਵਿੱਚ, ਔਰ ਵੱਧ ਤੋਂ ਵੱਧ ਸੁਣਿਆ ਵੀ ਕਰੀਏ ਕੁਝ। ਕਦੀ ਤੁਸੀਂ ਪੰਜਾਬੀ ਗੀਤ ਚਲਾ ਲਓ, ਕਦੀ ਪੁਰਾਣੇ ਗਾਣੇ ਲਗਾ ਲਓ, ਕਦੀ ਚਲੋ, ਕਿਉਂਕਿ ਬੱਚਿਆਂ ਨੇ ਆਲੇ ਦੁਆਲੇ ਤੋਂ ਮਾਹੌਲ ਤੋਂ ਜੋ ਸੁਣਦੇ ਰਹਿੰਦੇ ਆ, ਜੋ ਦੇਖਦੇ ਰਹਿੰਦੇ ਆ, ਉਹੀ ਉਹ ਹੋ ਜਾਂਦੇ ਆ, ਹੈਨਾ। ਸੋ ਇਹ ਵਾਲੇ ਗੀਤ ਜਿਹੜੇ ਲੋਕ ਗੀਤ ਹੁੰਦੇ ਸੀ, ਅਸੀਂ ਕਿਤਾਬਾਂ ਚ ਨੀ ਪੜੇ ਹੋਏ, ਸਾਨੂੰ ਕਿਸੇ ਨੇ ਸਿਖਾਏ ਨੀ ਹੋਏ ਬਿਠਾ ਕੇ ਵੀ ਹਾਂ ਬੱਚੇ ਆਹ ਸਿੱਖੋ, ਉਹ ਚੀਜ਼ਾਂ ਅਸੀਂ ਵੀ ਏਦਾਂ ਹੀ ਸਿੱਖ ਲਈਆਂ। ਸਹਿਜ ਸੁਭਾਅ ਵਿਆਹਾਂ ਵਿੱਚ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ, ਉਹਨਾਂ ਨੂੰ ਗਾਉਂਦੇ ਸੁਣੀਦਾ ਸੀਗਾ, ਉਹ ਬੋਲੀਆਂ ਪਾਉਂਦੇ ਸੁਣੀਦਾ ਸੀਗਾ, ਉਹ ਘੋੜੀਆਂ ਸੁਹਾਗ ਗਾਉਂਦੇ ਸੁਣੀਦਾ ਸੀ, ਤੇ ਉਹ ਚੀਜ਼ਾਂ ਉਹਨਾਂ ਤੋਂ ਸੁਣ ਸੁਣ ਕੇ ਸਿੱਖ ਲਈਆਂ ਸੀਗੀਆਂ। ਔਰ ਜੇ ਅੱਜ ਕੱਲ ਅਸੀਂ ਉਹ ਚੀਜ਼ਾਂ ਗਾਵਾਂਗੇ ਨੀ, ਜੇ ਬੱਚਿਆਂ ਦੇ ਸਾਹਮਣੇ ਗਾਵਾਂਗੇ ਨੀ ਜਾਂ ਸੁਣਾਵਾਂਗੇ ਨੀ ਜਾਂ ਆਪਣੇ ਕਾਰ ਵਿਹਾਰ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਨਹੀਂ ਕਰਾਂਗੇ ਤਾਂ ਉਹ ਤਾਂ ਬਿਲਕੁਲ ਅਲੋਪ ਹੁੰਦੇ ਜਾਣੇ ਆ, ਹੈਨਾ। ਔਰ ਅੱਜ ਕੱਲ ਦੇ ਵਿਆਹ ਜਾਂ ਅੱਜ ਕੱਲ ਦੇ ਜਿਹੜੇ ਵੀ ਫੰਕਸ਼ਨ ਅਸੀਂ ਪੰਜਾਬੀ ਕਰ ਰਹੇ ਹਾਂ, ਉਹ ਉਹਨਾਂ ਦੇ ਉੱਤੇ ਗੱਲ ਕਰਨ ਦੀ ਮੈਨੂੰ ਲੋੜ ਹੀ ਨਹੀਂ, ਅਸੀਂ ਸਾਰੇ ਜਾਣਦੇ ਹਾਂ। ਸੋ ਆਪਣੇ ਲੋਕ ਗੀਤਾਂ ਨੂੰ ਜਿਹੜਾ ਸੰਭਾਲ ਕੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਚਲੋ ਜੀ ਗੱਲ ਕਰੀਏ ਅਸੀਂ ਵੀ ਜਿਹੜੇ ਵਿਹਲਾ ਟਾਈਮ ਹੁੰਦਾ ਸੀਗਾ ਸਾਡਾ ਉਹ ਅਸੀਂ ਕਿੱਦਾਂ ਵਰਤਦੇ ਹੁੰਦੇ ਸੀਗੇ। ਅੱਜ ਕੱਲ ਤਾਂ ਚਲੋ ਖੈਰ ਵਿਹਲਾ ਟਾਈਮ ਕਿਸੇ ਕੋਲ ਹੈ ਹੀ ਨੀ, ਜਿਹਨੂੰ ਵੀ ਪੁੱਛ ਲਈਏ ਬੜੇ ਬਿਜ਼ੀ ਆ ਜੀ, ਬੜੇ ਬਿਜ਼ੀ ਆ, ਸਾਰੇ ਬਿਜ਼ੀ ਆ, ਅਸੀਂ ਆਪਣੇ ਆਪ ਨੂੰ ਕੰਮਾਂ ਕਾਰਾਂ ਚ ਉਲਝਾ ਲਿਆ ਹੋਇਆ। ਪਰ ਚਲੋ ਕੰਮਾਂ ਕਾਰਾਂ ਦੇ ਵਿਚ ਰੁੱਝੇ ਰਹਿਣਾ ਵੀ ਵਧੀਆ ਗੱਲ ਹੁੰਦੀ ਹੈ, ਪਰ ਦਿਮਾਗ ਦੇ ਵਿਚ ਇੱਕ ਇਹ ਚੀਜ਼ ਕਹਿਣਾ ਕਰਦੇ ਰਹਿਣਾ ਵੀ ਬੜੇ ਬਿਜ਼ੀ ਆ, ਬੜੇ ਬਿਜ਼ੀ ਆ, ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਨੈਗੇਟਿਵ ਜਿਹਾ ਹੋ ਜਾਂਦਾ ਆ। ਸੋ ਹਾਂ, ਆਪਣੇ 24 ਘੰਟਿਆਂ ਨੂੰ ਅਸੀਂ ਚੰਗੀ ਤਰ੍ਹਾਂ ਵਰਤੀਏ, ਜੋ ਕੁਝ ਕਰਨਾ ਚਾਹੁੰਦੇ ਆ, ਜੋ ਕੁਝ ਸਿੱਖਣਾ ਚਾਹੁੰਦੇ ਆ, ਜੋ ਕੁਝ ਇਸ ਸੋਸਾਇਟੀ ਨੂੰ ਦੇਣਾ ਚਾਹੁੰਦੇ ਆ, ਉਹ ਅਸੀਂ ਸਕਾਰਾਤਮਕ ਰੂਪ ਦੇ ਵਿੱਚ ਕਰਦੇ ਰਹੀਏ, ਪੋਜ਼ਿਟਿਵਲੀ ਅਸੀਂ ਉਹ ਚੀਜ਼ਾਂ ਸ਼ੇਅਰ ਕਰਦੇ ਰਹੀਏ ਔਰ ਪੋਜ਼ਿਟਿਵਲੀ ਸਿੱਖਦੇ ਵੀ ਰਹੀਏ। ਪਰ ਕਈ ਵਾਰੀ ਏਦਾਂ ਹੁੰਦਾ ਵੀ ਕਰਦੇ ਧਰਦੇ ਕੁਛ ਨੀ ਹੁੰਦੇ, ਐਵੇਂ ਸਾਰਾ ਦਿਨ ਬਸ ਵੀ ਹਾਂ ਮੇਰੇ ਵਰਗਾ ਵੀ ਮੈਂ ਤਾਂ ਜੀ ਬੜੀ ਬਿਜ਼ੀ ਆ, ਬਹੁਤ ਬਿਜ਼ੀ ਆ, ਬਸ ਕਰਨ ਗੱਲ ਕਰਨ ਦਾ ਵੀ ਟਾਈਮ ਨੀ। ਪਰ ਜੋ ਵੀ ਅਸੀਂ ਕਰਦੇ ਆ ਆਪਣੇ ਸਾਰੇ ਦਿਨ ਦੇ ਵਿੱਚ, ਉਹਦੇ ਵਿੱਚੋਂ ਕੁਝ ਕੁ ਵਿਹਲਾ ਸਮਾਂ ਆਪਣੇ ਲਈ ਜ਼ਰੂਰ ਕੱਢਣਾ ਚਾਹੀਦਾ, ਕੁਝ ਕੁ ਵਿਹਲਾ ਸਮਾਂ ਜਿਹੜਾ ਤੁਹਾਡੇ ਸਿਰਫ ਆਪਣੇ ਲਈ ਹੋਵੇ ਔਰ ਕੁਝ ਕੁ ਸਮਾਂ ਜਿਹੜਾ ਸਿਰਫ ਤੁਹਾਡੇ ਬੱਚਿਆਂ ਲਈ, ਤੁਹਾਡੀ ਫੈਮਿਲੀ ਲਈ ਹੋਵੇ। ਉਸ ਵੇਲੇ ਤੁਹਾਡੇ ਹੱਥ ਚ ਨਾ ਫੋਨ ਹੋਵੇ, ਨਾ ਤੁਹਾਡੇ ਦਿਮਾਗ ਚ ਕੰਮ ਦੀ ਟੈਨਸ਼ਨ ਹੋਵੇ, ਉਹ ਸਮਾਂ ਸਿਰਫ ਉਹਨਾਂ ਬੱਚਿਆਂ ਦੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰਕੇ ਆਪਣੇ ਬੱਚਿਆਂ ਨਾਲ ਦੇਖੀਏ, ਉਹਨਾਂ ਨਾਲ ਖੇਡੀਏ। ਮੈਨੂੰ ਲੱਗਦਾ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੀ ਉਹ ਹੈ ਨਾ, ਅਸੀਂ ਆਪਣੇ ਬੱਚਿਆਂ ਲਈ ਕਰਦੇ ਰਹਿੰਦੇ ਹਾਂ ਵੀ ਹਾਂ ਆਪਣੇ ਬੱਚਿਆਂ ਨੂੰ ਆਹ ਲੈ ਕੇ ਦੇਈਏ, ਆਪਣੀ ਫੈਮਿਲੀ ਲਈ ਆਹ ਕਰੀਏ ਆਹ ਕਰੀਏ। ਪਰ ਜੇ ਅਸੀਂ ਸਭ ਤੋਂ ਕੋਈ ਪ੍ਰੀਸ਼ੀਅਸ ਚੀਜ਼ ਜਿਹੜੀ ਅਸੀਂ ਕਹਿ ਸਕਦੇ ਹਾਂ, ਕੋਈ ਕੀਮਤੀ ਚੀਜ਼ ਜਿਹੜੀ ਆਪਣੇ ਪਰਿਵਾਰ ਨੂੰ ਦੇ ਸਕਦੇ ਹਾਂ, ਉਹ ਹੈਗਾ ਸਾਡਾ ਸਮਾਂ। ਔਰ ਸਮਾਂ ਵੀ ਇਹ ਨੀ ਵੀ ਅਸੀਂ ਫਿਜ਼ੀਕਲੀ ਉਹਨਾਂ ਦੇ ਕੋਲ ਬੈਠੇ ਹਾਂ ਤੇ ਦਿਮਾਗ ਕਿਤੇ ਹੋਰ ਉੱਡਦਾ ਫਿਰਦਾ, ਨਹੀਂ, ਮੈਂਟਲੀ ਔਰ ਫਿਜ਼ੀਕਲੀ ਦੋਨੇ ਉਹਨਾਂ ਦੇ ਕੋਲ ਹੋਈਏ। ਔਰ ਉਹ ਚੀਜ਼ਾਂ ਜਦੋਂ ਅਸੀਂ ਕਰਦੇ ਹਾਂ ਭਾਵੇਂ ਕੁਝ ਕੁ ਮਿੰਟਾਂ ਦੀ ਹੋਵੇ, ਸਾਨੂੰ ਆਪਣੇ ਆਪ ਨੂੰ ਵੀ ਬੜਾ ਵਧੀਆ ਲੱਗਦਾ ਹੈ ਨਾ। ਸੋ ਚਲੋ ਥੋੜਾ ਪਿੱਛੇ ਮੁੜਦੇ ਹਾਂ, ਦੇਖਦੇ ਹਾਂ ਵੀ ਵਿਹਲੇ ਸਮੇਂ ਦੇ ਵਿੱਚ ਕੀ ਕਰਦੇ ਹੁੰਦੇ ਸੀ ਸਾਡੇ ਬਜ਼ੁਰਗ। ਦੇਖੋ ਜ਼ਰਾ ਧਿਆਨ ਮਾਰੋ ਆਪਣੀ ਮਾਂ ਵੱਲ, ਆਪਣੀ ਦਾਦੀ ਵੱਲ, ਆਪਣੀ ਨਾਨੀ ਵੱਲ, ਭੂਆ ਮਾਸੀਆਂ ਵੱਲ, ਉਹ ਕੀ ਕਰਦੀਆਂ ਹੁੰਦੀਆਂ ਸੀ ਵਿਹਲੇ ਸਮੇਂ ਦੇ ਵਿੱਚ। ਕੰਮ ਬਹੁਤ ਹੁੰਦੇ ਸੀ ਕਰਨ ਦੇ ਲਈ ਉਹਨਾਂ ਦੇ ਕੋਲੋਂ, ਸਵੇਰ ਨੂੰ ਦੁੱਧ ਚ ਮਧਾਣੀ ਪਾ ਦਿੰਦੇ ਹੁੰਦੇ ਸੀ, ਜਦੋਂ ਚਾਟੀ ਚ ਮਧਾਣੀ ਪੈਂਦੀ ਹੁੰਦੀ ਸੀ ਉਦੋਂ ਤੋਂ ਲੈ ਕੇ ਰਾਤ ਦੇ ਦੁੱਧ ਨੂੰ ਕਾੜਨੇ ਚ ਰੱਖਣ ਤੱਕ ਕਿੰਨਾ ਕੰਮ ਕਰਨ ਲਈ ਹੁੰਦਾ ਸੀ ਉਹਨਾਂ ਕੋਲ, ਕਿੰਨਾ ਕੰਮ ਹੁੰਦਾ ਸੀ ਕਰਨ ਲਈ। ਪਰ ਫੇਰ ਵੀ ਮੈਂ ਕਦੀ ਉਹਨਾਂ ਦੇ ਚਿਹਰਿਆਂ ਤੇ ਬੁਖਲਾਹਟ ਨਹੀਂ ਦੇਖੀ ਸੀਗੀ, ਕਦੀ ਉਹਨਾਂ ਨੂੰ ਭੱਜਦੇ ਨਹੀਂ ਦੇਖਿਆ ਸੀ ਵੀ ਹਲਾ ਲਲਾ ਹੋ ਗਈ ਵੀ ਬਸ, ਨਹੀਂ, ਹਰ ਕੰਮ ਸ਼ਾਂਤੀ ਦੇ ਨਾਲ ਸਹਿਜ ਦੇ ਨਾਲ ਨਿਪਟਾ ਲੈਂਦੇ ਹੁੰਦੇ ਸੀ ਔਰ ਆਪਣੇ ਲਈ ਫੇਰ ਵੀ ਸਮਾਂ ਬਚ ਜਾਂਦਾ ਹੁੰਦਾ ਸੀਗਾ। ਸੋ ਉਹ ਵਿਹਲੇ ਸਮੇਂ ਦੇ ਵਿੱਚ ਉਹ ਉਸੇ ਸਹਿਜ ਦੇ ਨਾਲ ਕਰਦੇ ਹੁੰਦੇ ਸੀ। ਜਿਵੇਂ ਆਪਣੀਆਂ ਬਜ਼ੁਰਗ ਔਰਤਾਂ ਵੱਲ ਧਿਆਨ ਕਰਾਂ, ਸਲਾਈਆਂ ਬਹੁਤ ਬੁਣਦੇ ਹੁੰਦੀਆਂ ਸੀਗੀਆਂ ਉਹ, ਹੈਨਾ, ਉਹਨਾਂ ਨੇ ਕੋਈ ਨਾ ਕੋਈ ਸਵੈਟਰ, ਕੋਈ ਨਾ ਕੋਈ ਕੋਟੀ ਲਾਈ ਹੁੰਦੀ ਸੀਗੀ ਔਰ ਸਾਰਾ ਦਿਨ ਜਿਸਲੇ ਕੋਈ ਗੱਲਾਂ ਵੀ ਕਰਦੇ ਹੁੰਦੇ ਸੀਗੇ ਜਾਂ ਕਿਤੇ ਮਾੜਾ ਮੋਟਾ ਟੀਵੀ ਦੇਖਣਾ, ਕੋਈ ਵੀ ਚੀਜ਼ ਹੁੰਦੀ ਸੀ ਉਹਨਾਂ ਦੇ ਹੱਥ ਨਾਲ ਚੱਲਦੇ ਰਹਿੰਦੇ ਹੁੰਦੇ ਸੀਗੇ, ਗੱਲਾਂ ਕਰਨੀਆਂ ਤੇ ਨਾਲ ਸਲਾਈਆਂ ਬੁਣਦੇ ਰਹਿਣਾ ਔਰ ਦਿਨਾਂ ਦੇ ਵਿੱਚ ਹੀ ਕੋਟੀਆਂ ਸਵੈਟਰ ਬੁਣ ਜਾਂਦੇ ਹੁੰਦੇ ਸੀਗੇ। ਰੈਡੀਮੇਡ ਕੱਪੜੇ ਬੜੇ ਘੱਟ ਹੁੰਦੇ ਸੀ ਉਦੋਂ, ਕੋਟੀਆਂ ਸਵੈਟਰ ਹੱਥੀਂ ਬੁਣ ਕੇ ਹੀ ਉਹ ਸਾਰੇ ਟੱਬਰ ਦੇ ਕੱਪੜੇ ਪਾਉਂਦੀਆਂ ਹੁੰਦੀਆਂ ਸੀਗੀਆਂ। ਓ ਮਾਈ ਗੋਡ, ਸੋਚ ਕੇ ਵੀ ਐਂ ਲੱਗਦਾ ਬਈ ਸੱਚੀ ਉਹ ਲੇਡੀਜ਼ ਦੇ ਮੁਕਾਬਲੇ ਮੈਂ ਆਪਣੇ ਆਪ ਨੂੰ ਦੇਖਾਂ, ਸੱਚੀ ਬੜਾ ਹਲਕਾ ਮਹਿਸੂਸ ਕਰਦੀ ਹਾਂ। ਸੋ ਸਲਾਈਆਂ ਬੁਣਦੀਆਂ ਹੁੰਦੇ ਸੀ, ਫਿਰ ਕਰੋਸ਼ੀਆ ਬੜਾ ਬੁਣਦੇ ਹੁੰਦੇ ਸੀਗੇ, ਕਰੋਸ਼ੀਏ ਬੁਣ ਕੇ ਉਹਨਾਂ ਨੇ ਟੇਬਲ ਜਿਹੜੇ ਕਲੋਥ ਹੁੰਦੇ ਸੀਗੇ ਉਹ ਬਣਾਏ ਹੁੰਦੇ ਸੀਗੇ ਔਰ ਉਹ ਸ਼ੀਸ਼ੇ ਜਿਹੜੇ ਹੁੰਦੇ ਸੀ ਉਹਨਾਂ ਦੇ ਅੱਗੇ ਟੰਗਣ ਲਈ ਵੀ ਬਣਾਏ ਹੁੰਦੇ ਸੀ, ਪੱਖੇ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕਵਰ ਬਣਾਏ ਹੁੰਦੇ ਸੀ, ਟੇਬਲ ਫੈਨ ਹੁੰਦੇ ਸੀਗੇ ਉਹਨਾਂ ਦੇ ਕਵਰ ਵੀ ਮੈਨੂੰ ਯਾਦ ਆ ਬੀਜੀ ਨੇ ਬਣਾਏ ਹੁੰਦੇ ਸੀਗੇ ਮੇਰੇ ਨਾਨੀ ਜੀ ਨੇ, ਤੇ ਜਿਹੜਾ ਟੀਵੀ ਹੁੰਦਾ ਸੀਗਾ ਉਹਦੇ ਉੱਤੇ ਵੀ ਕਵਰ ਬਣਾਇਆ ਹੁੰਦਾ ਸੀਗਾ ਕਰੋਸ਼ੀਏ ਦਾ। ਸੋ ਕਿੰਨੇ ਕ੍ਰੀਏਟਿਵ ਹੁੰਦੇ ਸੀਗੇ, ਕਿੰਨੇ ਕ੍ਰੀਏਟਿਵ ਹੁੰਦੇ ਸੀਗੇ ਔਰ ਇਹ ਜਿਹੜੀਆਂ ਕ੍ਰੀਏਟਿਵਿਟੀ ਹੁੰਦੀ ਆ, ਇਹ ਜਿਹੜੀਆਂ ਚੀਜ਼ਾਂ ਆ ਆਪਣੇ ਆਪ ਦੇ ਵਿੱਚ ਇੱਕ ਥੈਰੇਪੀ ਆ, ਮੈਨੂੰ ਲੱਗਦਾ ਇਹ ਤੁਹਾਨੂੰ ਕਿਤੇ ਨਾ ਕਿਤੇ ਹੀਲ ਵੀ ਕਰਦੀਆਂ, ਕਿਉਂਕਿ ਜਦੋਂ ਤੁਸੀਂ ਆਪਣੇ ਹੱਥਾਂ ਤੋਂ ਕੁਝ ਵੀ ਉਸਾਰਦੇ ਆ ਨਾ, ਉਹ ਕਿਤੇ ਨਾ ਕਿਤੇ ਹੀਲਿੰਗ ਦਾ ਕੰਮ ਕਰਦੇ ਤੁਹਾਡੇ ਲਈ। ਤੁਸੀਂ ਜਿਹੜੀ ਵੀ ਕੋਈ ਤੁਸੀਂ ਆਪਣੇ ਹੱਥਾਂ ਨਾਲ ਚੀਜ਼ ਬਣਾ ਲੈਂਦੇ ਆ ਔਰ ਫਿਰ ਤੁਸੀਂ ਉਹਨੂੰ ਦੇਖਦੇ ਆ, ਉਹ ਖੁਸ਼ੀ ਜਿਹੜੀ ਮਿਲਦੀ ਆ ਤੁਹਾਨੂੰ, ਉਹ ਕਿੰਨੀ ਪੀਸਫੁਲ ਹੁੰਦਾ ਹੀ ਉਹ ਚੀਜ਼, ਹੈ ਨਾ। ਔਰ ਉਹੀ ਚੀਜ਼ ਮੈਂ ਸੋਚਦੀ ਹਾਂ ਵੀ ਇਹ ਉਹਨਾਂ ਦੀ ਥੈਰੇਪੀ ਹੁੰਦੀ ਸੀ, ਉਹਨਾਂ ਦੀ ਕ੍ਰੀਏਟਿਵਿਟੀ ਹੁੰਦੀ ਸੀ। ਅੱਜ ਕੱਲ ਜਿੱਦਾਂ ਕ੍ਰੀਏਟਿਵ ਥੈਰੇਪੀਜ਼ ਹੈਗੀਆਂ ਆ, ਉਹੀ ਚੀਜ਼। ਅੱਛਾ, ਉਸ ਤੋਂ ਬਾਅਦ ਚਰਖਾ ਕੱਤਦੀਆਂ ਹੁੰਦੀਆਂ ਸੀ। ਚਰਖਾ ਕੱਤਦਿਆਂ ਨੂੰ ਮੈਂ ਬਹੁਤ ਜ਼ਿਆਦਾ ਨਹੀਂ ਦੇਖਿਆ, ਪਰ ਹਾਂ ਮੈਂ ਆਪਣੇ ਪੜਦਾਦੀ ਜੀ ਨੂੰ ਜ਼ਰੂਰ ਦੇਖਿਆ ਚਰਖਾ ਘੁਮਾਉਂਦਿਆਂ ਨੂੰ, ਉਹ ਚਰਖਾ ਕੱਤਦੇ ਹੁੰਦੇ ਸੀ, ਮੈਨੂੰ ਯਾਦ ਆ। ਤੇ ਉਹ ਜਿਹੜੀਆਂ ਪਈਆਂ ਹੁੰਦੀਆਂ ਸੀਗੀਆਂ ਗਲੋਟੀਆਂ ਜਿਹੀਆਂ, ਉਹ ਵੀ ਮੈਨੂੰ ਯਾਦ ਆ, ਉਹਨਾਂ ਦੇ ਛਿੱਕੂ ਜਿਹੇ ਚ ਪਈਆਂ ਹੁੰਦੀਆਂ ਸੀਗੀਆਂ। ਓਹੋ, ਔਰ ਅੱਛਾ, ਖੇਸੀਆਂ ਬਣਾਉਂਦੀਆਂ ਹੁੰਦੀਆਂ ਸੀਗੀਆਂ, ਖੇਸੀਆਂ ਵੀ ਮੈਂ ਬਣਦੇ ਦੇਖੀਆਂ। ਖੇਸੀਆਂ ਮੈਂ ਇੱਧਰ ਆਪਣੇ ਸਾਈਡ ਨਹੀਂ ਦੇਖਿਆ, ਪਰ ਮੈਂ ਇੱਧਰ ਪਟਿਆਲੇ ਸਾਈਡ ਤੇ ਜਦੋਂ ਵੀ ਕਿਤੇ ਗਈ ਆ ਤੇ ਉਹ ਖੇਸੀਆਂ ਮੈਂ ਲੇਡੀਜ਼ ਨੂੰ ਘਰ ਦੇ ਵਿੱਚ ਖੇਸੀਆਂ ਵੀ ਬੁਣਦੇ ਘਰਾਂ ਚ ਦੇਖਿਆ ਆ। ਔਰ ਇੰਨਾ ਇੰਨਾ ਕੰਮ ਹੁੰਦਾ ਸੀ, ਇੰਨੀਆਂ ਜ਼ਮੀਨਾਂ, ਇੰਨੇ ਲੋਕੀ ਉੱਪਰ ਕੰਮ ਕਰਦੇ ਹੁੰਦੇ ਸੀਗੇ, ਉਹਨਾਂ ਸਾਰਿਆਂ ਦਾ ਰੋਟੀ ਪਾਣੀ ਖਤਮ ਕਰਕੇ ਵੀ ਉਹਨਾਂ ਕੋਲ ਖੇਸੀਆਂ ਬੁਣਨ ਦਾ ਟਾਈਮ ਹੁੰਦਾ ਸੀਗਾ, ਹੈਨਾ। ਚਲੋ, ਇਸ ਤੋਂ ਇਲਾਵਾ ਹੋਰ ਜਿਹੜਾ ਵਿਹਲੇ ਸਮੇਂ ਨੂੰ ਯੂਜ਼ ਕਰਦੀਆਂ ਹੁੰਦੀਆਂ ਸੀ ਸਾਡੀਆਂ ਬਜ਼ੁਰਗ ਮਾਤਾਵਾਂ, ਉਹ ਹੁੰਦੀਆਂ ਸੀਗੀਆਂ ਸੇਵੀਆਂ ਵੱਟਣੀਆਂ। ਗਰਮੀਆਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਗਰਮੀਆਂ ਚ ਸੇਵੀਆਂ ਬਹੁਤ ਵੱਟਦੇ ਹੁੰਦੇ ਸੀਗੇ। ਇੱਕ ਤਾਂ ਹੱਥਾਂ ਨਾਲ ਵੀ ਸੇਵੀਆਂ ਵੱਟਦੇ ਹੁੰਦੇ ਸੀ, ਛੋਟੀਆਂ ਛੋਟੀਆਂ ਹੁੰਦੀਆਂ ਸੀਗੀਆਂ, ਜਾਂ ਮੈਨੂੰ ਲੱਗਦਾ ਘੜੇ ਜੇ ਤੇ ਰੱਖ ਕੇ ਵੀ ਘੁਮਾ ਕੇ ਬਣਾਉਂਦੀਆਂ ਹੁੰਦੀਆਂ ਸੀਗੀਆਂ। ਤੇ ਫੇਰ ਬਾਅਦ ਵਿੱਚ ਉਹ ਆ ਗਈ ਸੀਗੀ ਸੇਵੀਆਂ ਵੱਟਣ ਵਾਲੀ ਮਸ਼ੀਨ ਵੀ, ਉਹਦੇ ਨਾਲ ਵੀ ਉਹ ਸੇਵੀਆਂ ਵੱਟਦੀਆਂ ਹੁੰਦੀਆਂ ਸੀਗੀਆਂ। ਫਿਰ ਉਹ ਸੇਵੀਆਂ ਵੱਟ ਕੇ ਮੰਜੇ ਦੇ ਉੱਤੇ ਚਾਦਰ ਪਾ ਦੇਣੀ ਤੇ ਉਹ ਸੁਕਾਉਣ ਨੂੰ ਪਾ ਦੇਣੀਆਂ ਜਿਹੜੀਆਂ ਸੇਵੀਆਂ ਹੁੰਦੀਆਂ ਸੀਗੀਆਂ, ਹਨਾ। ਫਿਰ ਰਾਤ ਨੂੰ ਦੁੱਧ ਚ ਪਾ ਕੇ ਉਹ ਸੇਵੀਆਂ ਖਾਈਦੀਆਂ ਹੁੰਦੀਆਂ ਸੀਗੀਆਂ। ਅੱਛਾ, ਉਸ ਤੋਂ ਇਲਾਵਾ ਵਿਹਲਿਆਂ ਸਮਾਂ ਦੇ ਵਿੱਚ ਜਦੋਂ ਟਾਈਮ ਹੁੰਦਾ ਸੀ ਉਹਨਾਂ ਕੋਲ, ਉਹ ਵੀ ਘਰ ਦੇ ਕੰਮਾਂ ਦੇ ਲਈ ਲੱਗੀਆਂ ਰਹਿੰਦੀਆਂ ਸੀ, ਕੁਛ ਨਾ ਕੁਛ ਅਚਾਰ ਪਾਉਣਾ, ਮੁਰੱਬੇ ਪਾਉਣੇ, ਯਾਨੀ ਜਦੋਂ ਖਾਲੀ ਸਮਾਂ ਹੁੰਦਾ ਸੀ ਉਹਨੂੰ ਵੀ ਏਦਾਂ ਯੂਜ਼ ਕਰਦੀਆਂ ਹੁੰਦੀਆਂ ਸੀ, ਔਰ ਉਹਨੂੰ ਇੱਕ ਕੰਮ ਦੀ ਤਰ੍ਹਾਂ ਨਹੀਂ ਸਮਝਦੇ ਹੁੰਦੇ ਸੀ, ਉਹ ਉਹਨਾਂ ਦਾ ਇੱਕ ਇੰਟਰਟੇਨਮੈਂਟ ਟਾਈਮ ਹੁੰਦਾ ਸੀ ਮੈਨੂੰ ਲੱਗਦਾ, ਜਦੋਂ ਦੋ ਜਣੀਆਂ ਨੇ ਬੈਠ ਕੇ ਨਾਲ ਗੱਲਾਂ ਕਰੀ ਜਾਣੀਆਂ, ਨਾਲ ਉਹ ਅੰਬੀਆਂ ਕੱਟੀ ਜਾਣੀਆਂ ਜਾਂ ਹੋਰ ਜਿਹਦਾ ਵੀ ਅਸੀਂ ਅਚਾਰ ਬਣਾਈਦਾ ਹੁੰਦਾ ਸੀਗਾ। ਮੈਨੂੰ ਯਾਦ ਆ ਸਾਡੇ ਵਾਲੇ ਪਾਸੇ ਢਿਉਂ ਵੀ ਮਿਲ ਜਾਂਦੇ ਹੁੰਦੇ ਸੀ ਦੁਆਬੇ ਸਾਈਡ ਤੇ, ਅਸੀਂ ਪਿੱਛੇ ਜੇ ਤੁੱਕਿਆਂ ਦੇ ਅਚਾਰ ਦੀ ਗੱਲ ਕੀਤੀ ਸੀਗੀ ਤੇ ਅਰਸ਼ਮੱਲੀ ਨੇ ਸਾਨੂੰ ਭੇਜੀ ਸੀ ਫੋਟੋ, ਉਹ ਅਚਾਰ ਤੋਂ ਇਲਾਵਾ ਕਾਫੀ ਅਚਾਰ ਜਿਹੜੇ ਹੁੰਦੇ ਸੀ ਘਰ ਦੇ ਵਿੱਚ ਹੀ ਮੇਰੇ ਦਾਦੀ ਜੀ ਤੇ ਮੰਮੀ ਬਣਾਉਂਦੇ ਹੁੰਦੇ ਸੀਗੇ। ਔਰ ਉਸ ਤੋਂ ਇਲਾਵਾ ਗੱਲ ਕਰਾਂ ਫੁਲਕਾਰੀਆਂ ਕੱਢਣੀਆਂ, ਜਿਹੜੀਆਂ ਤਰਿੰਜਣਾਂ ਦੀ ਗੱਲ ਅਸੀਂ ਕਰਦੇ ਹਾਂ, ਤਰਿੰਜਣਾਂ ਲੱਗੀਆਂ ਨਹੀਂ ਦੇਖੀਆਂ ਕਦੀ ਮੈਂ, ਭਾਈ ਤਰਿੰਜਣ ਚ ਬੈਠੀਆਂ ਆ ਕੁੜੀਆਂ ਕੰਮ ਮੁਕਾ ਕੇ ਚਰਖੇ ਫੁਲਕਾਰੀਆਂ ਕੱਤਦੀਆਂ, ਉਹ ਸਮਾਂ ਸ਼ਾਇਦ ਸਾਡੇ ਚੋਂ ਕਿਸੇ ਨੇ ਵੀ ਨਹੀਂ ਦੇਖਿਆ, ਪਰ ਹਾਂ ਗਲੀ ਚ ਬੈਠੀਆਂ ਜਨਾਨੀਆਂ ਇਕੱਠੀਆਂ ਹੋ ਕੇ ਸਲਾਈਆਂ ਬੁਣਦੀਆਂ ਜਾਂ ਕਢਾਈ ਕੱਢਦੀਆਂ ਜਾਂ ਕਰੋਸ਼ੀਆ ਬੁਣਦੀਆਂ, ਉਹ ਅਸੀਂ ਦੇਖੀਆਂ ਹੋਈਆਂ। ਔਰ ਓਦਾਂ ਦਾ ਹੀ ਕਿਤੇ ਤਰਿੰਜਣ ਦਾ ਸਮਾਂ ਹੁੰਦਾ ਹੋਣਾ ਜਦੋਂ ਸਾਰੀਆਂ ਇਕੱਠੀਆਂ ਆ ਕੇ ਘਰ ਦੇ ਵਿੱਚ ਬੈਠ ਕੇ ਚਰਖਾ ਕੱਤਦੀਆਂ ਹੋਣੀਆਂ, ਫੁਲਕਾਰੀ ਕੱਢਦੀਆਂ ਹੋਣੀਆਂ, ਹੈਨਾ। ਉਸ ਤੋਂ ਇਲਾਵਾ ਹੋਰ ਛੋਟੇ ਛੋਟੇ ਕੰਮ ਹੁੰਦੇ ਸੀ, ਹੋਰ ਨੀ ਕੁਛ ਹੁੰਦਾ ਸੀ, ਤੇ ਪੀਣੀ ਕਰਨ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਉਹ ਛੱਜ ਚ ਦਾਣੇ ਪਾ ਕੇ ਛੱਟਣੇ, ਕਣਕ ਧੋ ਲਈ, ਇਹ ਸਾਰੇ ਉਹਨਾਂ ਦੇ ਵਿਹਲੇ ਸਮੇਂ ਦੇ ਕੰਮ ਹੁੰਦੇ ਸੀ, ਜਿਹੜੇ ਉਹਨਾਂ ਨੂੰ ਜ਼ਰੂਰੀ ਨਹੀਂ ਹੁੰਦੇ ਸੀ, ਰੋਜ਼ਮਰਾ ਦੇ ਨਹੀਂ ਹੁੰਦੇ ਸੀਗੇ, ਪਰ ਉਹ ਕਰਦੀਆਂ ਹੁੰਦੀਆਂ ਸੀਗੀਆਂ। ਔਰ ਇੱਕ ਹੋਰ ਫੇਵਰੇਟ ਕੰਮ ਹੁੰਦਾ ਸੀਗਾ ਸਾਡੀਆਂ ਮਾਤਾਵਾਂ ਦਾ, ਉਹ ਹੁੰਦਾ ਸੀ ਗੱਲਾਂ ਬਾਤਾਂ ਤੇ ਚੁਗਲੀਆਂ। ਔਰ ਅੱਛਾ, ਉਹ ਚੁਗਲੀਆਂ ਵੀ ਏਦਾਂ ਦੀਆਂ ਹੁੰਦੀਆਂ ਸੀ, ਚਲੋ ਕਿਸੇ ਦਾ ਮਾੜਾ ਕੁਛ ਨਹੀਂ ਹੁੰਦਾ ਸੀਗਾ, ਪਰ ਢਿੱਡ ਫੋਲਣਾ, ਜਿਹਨੂੰ ਮੈਂ ਉਹੀ ਗੱਲ ਕਰਨੀ, ਜਿਹਨੂੰ ਵਿਹਲੀਆਂ ਗੱਲਾਂ ਹੁੰਦੀਆਂ ਸੀਗੀਆਂ, ਆ ਕੇ ਆਪਣੀਆਂ ਗੱਲਾਂ ਵੀ ਕਰ ਜਾਣੀਆਂ, ਚਾਰ ਗੁਆਂਢੀਆਂ ਦੀਆਂ ਵੀ ਕਰ ਜਾਣੀਆਂ, ਚਾਰ ਉਹਦੀਆਂ ਵੀ ਸੁਣ ਲੈਣੀਆਂ। ਸੋ ਸੋਸ਼ਲ ਇੰਟਰੈਕਸ਼ਨ ਜਿਹੜੀ ਹੁੰਦੀ ਸੀ ਉਹ ਇਸ ਹਿਸਾਬ ਨਾਲ ਹੁੰਦੀ ਸੀ। ਮੈਨੂੰ ਯਾਦ ਆ ਭਾਈ ਸਾਡੇ ਘਰਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਸੀ, ਦਿਨ ਵੇਲੇ ਮੈਨੂੰ ਨਹੀਂ ਲੱਗਦਾ ਕੋਈ ਦਰਵਾਜ਼ਾ ਬੰਦ ਕਰਕੇ ਰੱਖਦਾ ਹੁੰਦਾ ਸੀਗਾ, ਘਰ ਦਿਨ ਵੇਲੇ ਜਿਹੜੇ ਦਰਵਾਜ਼ੇ ਆ ਹਰਾ ਘਰਾਂ ਦੇ ਖੁੱਲੇ ਰਹਿੰਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ। ਸੋ ਜਦੋਂ ਕਿਸੇ ਨੇ ਗਲੀ ਚੋਂ ਲੰਘਦੇ ਹੋਣਾ ਤੇ ਆਵਾਜ਼ ਮਾਰ ਲੈਣੀ ਜਾਂ ਉਹਨਾਂ ਨੇ ਆਪ ਹੀ ਅੰਦਰ ਆ ਜਾਣਾ ਤੇ ਉੱਥੇ ਦਾਦੀ ਜੀ ਸਾਹਮਣੇ ਬੈਠੇ ਹੁੰਦੇ ਸੀ, ਸੋ ਉੱਥੇ ਹੀ ਮਹਿਫਿਲ ਜਿਹੀ ਲੱਗ ਜਾਣੀ, ਉਹ ਦੋ ਜਣੀਆਂ ਨੂੰ ਬੈਠੀਆਂ ਨੂੰ ਦੇਖ ਕੇ ਦੋਵਾਂ ਨੇ ਹੋਰ ਆ ਜਾਣਾ, ਉਹ ਚਾਰ ਪੰਜ ਜਿਹੀਆਂ ਬਜ਼ੁਰਗ ਔਰਤਾਂ, ਮੈਨੂੰ ਉਹਨਾਂ ਦੇ ਨਾਮ ਵੀ ਯਾਦ ਆ ਬੜੀਆਂ, ਅੱਜ ਗੱਲ ਕਰਦੀ ਪਈ ਆ ਤੇ ਉਹਨਾਂ ਦੇ ਚਿਹਰੇ ਵੀ ਯਾਦ ਆ ਰਹੇ ਆ ਮੈਨੂੰ। ਉਹ ਸਾਰਿਆਂ ਨੇ ਬੈਠ ਜਾਣਾ ਉੱਥੇ ਮੰਜੇ ਪੀੜੀਆਂ ਲੈ ਕੇ, ਔਰ ਫਿਰ ਉਹਨਾਂ ਦੀ ਉਹੀ ਮਹਿਫਿਲ ਜਿਹੀ ਲੱਗ ਜਾਣੀ ਆਪਣੀਆਂ ਗੱਲਾਂ ਬਾਤਾਂ ਦੀ। ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ ਸੀਗੀਆਂ, ਮੇਰਾ ਦੁਬਾਰਾ ਸੁਣਨ ਨੂੰ ਜੀ ਕਰਦਾ ਹੁੰਦਾ ਉਹ ਗੱਲਾਂ, ਕਦੀ ਉਸ ਵੇਲੇ ਉਹ ਉਸ ਸਮੇਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ, ਔਰ ਕਦੀ ਉਹ ਆਪਣੇ ਪੁਰਾਣੇ ਸਮੇਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ ਜੋ ਉਹਨਾਂ ਨੇ ਆਪਣੇ ਪਿੱਛੇ ਬਿਤਾਇਆ ਹੁੰਦਾ ਸੀ, ਔਰ ਉਹ ਉਸ ਸਮੇਂ ਦੇ ਵਿੱਚ ਬੈਠ ਕੇ ਆਪਣੇ ਪੁਰਾਣੇ ਸਮੇਂ ਦੀ ਪ੍ਰੇਜ਼ ਕਰਦੀਆਂ ਹੁੰਦੀਆਂ ਸੀ, ਔਰ ਹੁਣ ਕਹਿੰਦੇ ਹੁੰਦੇ ਸੀ ਕਿ ਹੁਣ ਕੀ ਸਮਾਂ ਆ ਗਿਆ, ਆ ਤਾਂ ਬਸ, ਯਾਨੀ ਉਹ ਫਿਕਰ ਚ ਹੁੰਦੇ ਸੀ, ਉਹ ਉਸ ਵੇਲੇ ਉਹਨਾਂ ਫਿਕਰਾਂ ਚ ਹੁੰਦੇ ਸੀ ਕਿ ਅੱਜ ਕੱਲ ਦਾ ਸਮਾਂ ਤਾਂ ਕੁਛ ਰਿਹਾ ਹੀ ਨਹੀਂ, ਨਾ ਨਿਆਣਿਆਂ ਦੀ ਕੋਈ ਡਾਇਟ ਆ, ਨਾ ਚੰਗਾ ਖਾਂਦੇ ਆ, ਇਹ ਪਹਿਨਣ ਦੇ ਵੀ ਸਲੀਕੇ ਘੱਟਦੇ ਜਾਂਦੇ ਪਏ ਆ, ਸ਼ਰਮ ਹਜ਼ਿਆ ਘੱਟਦੀ ਜਾਂਦੀ ਆ। ਸੋ ਉਸ ਸਮੇਂ ਚ ਉਹ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਹੁੰਦੇ ਸੀ ਜਿਹੜੀ ਜਿਸ ਸਮੇਂ ਨੂੰ ਮੈਂ ਅੱਜ ਬੈਠੀ ਜਿਹਦੀ ਪ੍ਰੇਜ਼ ਕਰ ਰਹੀ ਹਾਂ, ਜਿਹਦੀ ਤਾਰੀਫ਼ ਕਰ ਰਹੀ ਹਾਂ, ਔਰ ਜਿਹੜਾ ਮੈਨੂੰ ਲੱਗਦਾ ਵੀ ਬੜਾ ਵਧੀਆ ਹੁੰਦਾ ਸੀ। ਸੋ ਇਹਦੇ ਨਾਲ ਹੀ ਦਾਦੀ ਜੀ ਦੀ ਇੱਕ ਮੈਨੂੰ ਨਾ ਅਖਾਣ ਜਿਹਾ ਗੱਲ ਕਰਦੇ ਹੁੰਦੇ ਸੀ ਵੀ ਅੱਗੇ ਨਾਲੋਂ ਪਿੱਛਾ ਭਲਾ। ਸੋ ਉਹਨਾਂ ਦੀਆਂ ਬਹੁਤ ਸਾਰੀਆਂ ਅਖਾਣ ਮੁਹਾਵਰੇ ਇਹੋ ਜਿਹੀਆਂ ਗੱਲਾਂ ਮੈਨੂੰ ਹੁਣ ਸਮਝ ਆਉਂਦੀਆਂ, ਉਸ ਸਮੇਂ ਸਮਝ ਨਹੀਂ ਆਉਂਦੀਆਂ ਹੁੰਦੀਆਂ ਸੀ। ਸੋ ਸਹੀ ਗੱਲ ਆ, ਹੋ ਸਕਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਲੇ ਸਮੇਂ ਨੂੰ ਵੀ ਯਾਦ ਕਰੀਏ, ਪਰ ਗੱਲ ਇਹ ਆ ਕਿ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਏ, ਬਸ ਜਿੰਨੀ ਵੀ ਜ਼ਿੰਦਗੀ ਸਾਡੇ ਕੋਲ ਹੈਗੀ ਆ, ਕੁਝ ਪੁਰਾਣੀਆਂ ਯਾਦ ਕਰੀਏ, ਕੁਝ ਅੱਜ ਦੀਆਂ ਗੱਲਾਂ ਤੇ ਨਜ਼ਰ ਰੱਖੀਏ, ਔਰ ਕੁਝ ਆਉਣ ਵਾਲੇ ਸਮੇਂ ਤੇ ਬਸ ਇਹੀ ਜ਼ਿੰਦਗੀ ਹੈ ਜੀ। ਸੋ ਨਾਲ ਨਾਲ ਸੁਣਨੇ ਅਸੀਂ ਗੀਤ, ਚਲੋ ਗੱਲ ਕਰ ਲਈ ਵੀ ਸਾਡੀਆਂ ਜਿਹੜੀਆਂ ਮਾਤਾਵਾਂ ਹੁੰਦੀਆਂ ਸੀ, ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ, ਸਾਡੀਆਂ ਦਾਦੀਆਂ, ਮਾਮੀਆਂ, ਨਾਨੀਆਂ, ਚਾਚੀਆਂ, ਤਾਈਆਂ, ਉਹ ਕੀ ਕੀ ਕਰਦੀਆਂ ਹੁੰਦੀਆਂ ਸੀ। ਜੇ ਤੁਹਾਨੂੰ ਵੀ ਕੁਛ ਯਾਦ ਆਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ। ਇਸ ਤੋਂ ਬਾਅਦ ਗੱਲ ਕਰਾਂਗੇ ਵੀ ਆਦਮੀ ਕੀ ਕਰਦੇ ਹੁੰਦੇ ਸੀ, ਉਹਨਾਂ ਦੇ ਕੋਲ ਕੀ ਗੱਲਾਂ ਹੁੰਦੀਆਂ ਸੀਗੀਆਂ, ਕੀ ਚੀਜ਼ਾਂ ਹੁੰਦੀਆਂ ਸੀ ਵਿਹਲੇ ਸਮੇਂ ਦੇ ਵਿੱਚ ਕਰਨ ਦੇ ਲਈ। ਸੋ ਇਸ ਗੀਤ ਤੋਂ ਬਾਅਦ ਗੱਲ ਕਰਦੇ ਉਹਨਾਂ ਦੀ।
ਸ਼ੌਂਕਣ ਮੇਲੇ ਦੀ ਪੈਰ ਧੋ ਕੇ ਚਾਂਜਰਾ ਪਾਉਂਦੀ ਮੇਲ ਦੀ ਆਉਂਦੀ ਸ਼ੌਂਕਣ ਮੇਲੇ ਦੀ ਚਨਵੇ ਸ਼ੌਂਕਣ ਮੇਲੇ ਦੀ ਚਨਵੇ ਚਨਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਚਾਂਜਰਾ ਪਾਉਂਦੀ ਮੇਲ ਦੀ ਆਉਂਦੀ ਸ਼ੌਂਕਣ ਮੇਲੇ ਦੀ ਕਾਲੀ ਪਾ ਕੇ ਵਾਸ ਕੱਟ ਕਾਲੀ ਮੁਰਬੀਆਂ ਵਾਲੀ ਸ਼ੌਂਕਣ ਸ਼ੌਂਕਣ ਮੇਲੇ ਦੀ ਤਨਵੇ ਸ਼ੌਂਕਣ ਮੇਲੇ ਦੀ ਸ਼ੌਂਕਣ ਮੇਲੇ ਦੀ ਚਨਵੇ ਸ਼ੌਂਕਣ ਮੇਲੇ ਦੀ ਚਨਵੇ ਕਗਰਾ ਵੀ ਗੱਜਦਾ ਚਨਵੇ ਕਗਰਾ ਵੀ ਗੱਜਦਾ ਲੱਕ ਗੋਰੀ ਦਾ ਮਰੋੜੇ ਖਾਵੇ ਪੇਸ਼ ਨਾ ਜਾਵੇ ਸ਼ੌਂਕਣ ਸ਼ੌਂਕਣ ਮੇਲੇ ਦੀ ਚਨਵੇ ਸ਼ੌਂਕਣ ਮੇਲੇ ਦੀ ਚਨਵੇ ਕੁੜਤੀ ਜਵਾਗ ਸਿਮਦੀ ਚਨਵੇ ਕੁੜਤੀ ਜਵਾਗ ਸਿਮਦੀ ਉਹ ਲੌਂਗ ਦੀ ਚਾਨਣੀ ਦਮਕੇ ਤੇ ਬਿਜਲੀ ਚਮਕੇ ਸ਼ੌਂਕਣ ਸ਼ੌਂਕਣ ਮੇਲੇ ਦੀ ਸ਼ੌਂਕਣ ਮੇਲੇ ਦੀ ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ ਉਹਦੇ ਗੋਰੇ ਹੱਥਾਂ ਦੀ ਮਹਿੰਦੀ ਬੜਾ ਗੱਲ ਪੈਂਦੀ ਸ਼ੌਂਕਣ ਸ਼ੌਂਕਣ ਮੇਲੇ ਦੀ ਚਨਵੇ ਸ਼ੌਂਕਣ ਮੇਲੇ ਦੀ ਚਨਵੇ ਚਨਵੇ ਸ਼ੌਂਕਣ ਮੇਲੇ ਦੀ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
सुनो भी दोस्तों भावे बैठे हुए हो जा खड़े हुए हो, घर वाली नो रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडा विच बसते हो या फिर बसते हो विच शहरां, हरमन रेडियो सदा मंगदा है तुहाडियां खैरां। ते लो जी हाजरां लेके प्रोग्राम लहरां। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ
ਜੀ ਪ੍ਰੋਗਰਾਮ ਲਹਿਰਾਂ ਔਰ ਲਹਿਰਾਂ ਦੇ ਵਿੱਚ ਲਹਿਰਾਂ ਲੱਗੀਆਂ ਹੋਈਆਂ। ਮੈਂ ਸੁਪਰੀ ਡੈਡੀ ਲੇਟ ਸਟੂਡੀਓ ਤੋਂ ਔਰ ਤੁਹਾਡੇ ਸਾਰਿਆਂ ਦਾ ਸਾਥ ਤੇ ਗੱਲ ਕਰ ਰਹੇ ਹਾਂ। ਅੱਜ ਕੱਲ ਅਸੀਂ ਆਪਣੇ ਬੀਤੇ ਹੋਏ ਸਮੇਂ ਦੇ ਵਿੱਚ ਜਿਹੜਾ ਵਿਹਲਾ ਟਾਈਮ ਹੁੰਦਾ ਸੀ ਉਹਦੇ ਵਿੱਚ ਕੀ ਕਰਦੇ ਹੁੰਦੇ ਸੀਗੇ। ਸੋ ਗੱਲ ਕਰ ਲਿਆ ਵੀ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਕੀ ਕਰਦੀਆਂ ਹੁੰਦੀਆਂ ਸੀ ਉਸ ਵਿਹਲੇ ਸਮੇਂ ਦੇ ਵਿੱਚ। ਇਸ ਤੋਂ ਇਲਾਵਾ ਵੀ ਬਹੁਤ ਕੁਝ ਕਰਦੀਆਂ ਹੁੰਦੀਆਂ ਸੀ, ਜਿਹੜੀਆਂ ਕੁਝ ਕੁ ਗੱਲਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਮੈਨੂੰ ਭੁੱਲ ਗਈਆਂ ਹੋਈਆਂ ਔਰ ਕੁਝ ਕੁ ਗੱਲਾਂ ਹੋਣਗੀਆਂ ਜਿਹੜੀਆਂ ਮੈਨੂੰ ਪਤਾ ਹੀ ਨਹੀਂ ਹੋਣੀਆਂ, ਕਿਉਂਕਿ ਸਾਡੀ ਪਹੁੰਚ ਸਿਰਫ ਉੱਥੇ ਤੱਕ ਹੁੰਦੀ ਹੈ ਜਿੱਥੇ ਤੱਕ ਸਾਡੀ ਯਾਦਾਂ ਦੀ ਮਾਰ ਹੁੰਦੀ ਹੈ। ਉਸ ਤੋਂ ਪਹਿਲੇ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੋਣਾ ਉਹ ਕੀ ਪਤਾ, ਜਦੋਂ ਉਹ ਖੂਹਾਂ ਤੇ ਪਾਣੀ ਵੀ ਭਰਨ ਜਾਂਦੀਆਂ ਹੋਣੀਆਂ, ਚੱਕੀਆਂ ਨਾਲ ਆਟੇ ਵੀ ਪੀਂਦੀਆਂ ਹੋਣੀਆਂ, ਹੈ ਨਾ। ਉਹ ਗੱਲਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਈਆਂ, ਇਸ ਕਰਕੇ ਸਾਡੀਆਂ ਯਾਦਾਂ ਦੇ ਵਿੱਚ ਆ। ਸੋ ਤੁਹਾਡੇ ਮੈਸੇਜਿਸ ਵੀ ਆ ਗਏ ਨੇ। ਹਰੀਸ਼ ਅਰੋੜਾ ਹੋਣਾ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ, ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੁਖਪ੍ਰੀਤ ਲਾਸਟ ਵੀਕ ਵਾਲਾ ਪ੍ਰੋਗਰਾਮ ਯਾਦਾਂ ਛੱਡ ਗਿਆ, ਇੰਨਾ ਹਾਸਾ ਬਹੁਤ ਦਿਨਾਂ ਬਾਅਦ ਆਇਆ ਸੀ। ਰੱਬ ਸਦਾ ਛੋਟੇ ਵੀਰ ਧਨੀ ਨੂੰ ਤੰਦਰੁਸਤੀਆਂ ਬਖਸ਼ੇ। ਕੋਈ ਕਰਮਜੀਤ ਅਨਮੋਲ ਦਾ ਸੌਂਗ ਸੁਣਾ ਦਿਓ। ਸੋ ਲਓ ਜੀ ਬਿਲਕੁਲ ਤੁਹਾਡੀ ਫਰਮਾਇਸ਼ ਤੇ ਕਰਮਜੀਤ ਅਨਮੋਲ ਦਾ ਗੀਤ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਬਾਕੀ ਪਿਛਲੇ ਹਫ਼ਤੇ ਦੀ ਗੱਲ ਕੀਤੀ ਤੇ ਵਾਕਿਆ ਹੀ ਹੱਸ ਕੇ ਕਹਿੰਦੇ ਹੁੰਦੇ ਆ ਨਾ ਭਈ ਬੱਖੀਆਂ ਦੁਖਣ ਲੱਗ ਗਈਆਂ, ਇੰਨਾ ਹਾਸਾ। ਮੈਂ ਪ੍ਰੋਗਰਾਮ ਦੁਬਾਰਾ ਸੁਣਿਆ ਖੁਦ ਪੋਡਕਾਸਟ ਦੇ ਵਿੱਚ ਔਰ ਬਾਅਦ ਵਿੱਚ ਵੀ ਹੱਸਦੀ ਰਹੀ ਭਈ ਸੱਚੀ ਗੱਲ ਆ, ਲੱਗਦਾ ਹੀ ਨਹੀਂ ਸੀ ਭਈ ਉਹ ਰੇਡੀਓ ਤੇ ਪ੍ਰੋਗਰਾਮ ਹੋ ਰਿਹਾ, ਸੱਚੀ ਏਦਾਂ ਹੀ ਲੱਗਦਾ ਪਿਆ ਸੀ ਭਈ ਟੱਬਰ ਚ ਬੈਠੇ ਆ ਤੇ ਇੱਕ ਏਦਾਂ ਦਾ ਮਸਖਰਾ ਜਿਹਾ ਕਜ਼ਨ ਹੁੰਦਾ ਨਾ ਹਰ ਕਿਸੇ ਦਾ ਜਿਹੜਾ ਆ ਜਾਂਦਾ ਤੇ ਬਸ ਫਿਰ ਰੌਣਕ ਜਿਹੀ ਲਾ ਜਾਂਦਾ ਹੁੰਦਾ ਘਰ ਦੇ ਵਿੱਚ। ਸਾਡੇ ਸਾਰਿਆਂ ਦੀ ਜ਼ਿੰਦਗੀ ਚ ਕੋਈ ਨਾ ਕੋਈ ਇਹੋ ਜਿਹਾ ਭਰਾ ਹੁੰਦਾ ਆ, ਕਜ਼ਨ ਹੁੰਦਾ ਜਾਂ ਕੋਈ ਵੀ ਇਹੋ ਜਿਹਾ ਰਿਸ਼ਤੇਦਾਰ ਹੁੰਦਾ ਜਿਹਦੇ ਤੋਂ ਬਿਨਾਂ ਕੋਈ ਜਿਹੜਾ ਫੰਕਸ਼ਨ ਹੁੰਦਾ ਉਹ ਅਧੂਰਾ ਜਿਹਾ ਲੱਗਦਾ ਆ। ਯਾਨੀ ਉਹ ਕੜੀ ਕੋਈ ਹੁੰਦਾ ਇੱਕ ਜਿਹੜਾ ਮਖੌਲੀਆ ਜਿਹਾ ਹੁੰਦਾ ਔਰ ਜਿਹੜਾ ਆ ਕੇ ਰੌਣਕ ਹੀ ਲਾ ਦਿੰਦਾ। ਸੋ ਧਨੀ ਉਹਨਾਂ ਦੇ ਵਿੱਚੋਂ ਇੱਕ ਹੈ, ਤੁਸੀਂ ਸਾਰੇ ਬੜੇ ਪਿਆਰੇ ਹੋ, ਤੁਹਾਡਾ ਸਾਰਿਆਂ ਦਾ ਪਿਆਰ ਜਿਹੜਾ ਬੜਾ ਅਨਮੋਲ ਹੈ। ਪਰ ਜਦੋਂ ਧਨੀ ਆਉਂਦਾ ਹੁੰਦਾ ਤੇ ਸਹੀ ਗੱਲ ਹੈ, ਉਹ ਮਸਖਰੀਆਂ ਜਿਹੀਆਂ ਮਾਰ ਕੇ ਸਾਨੂੰ ਸਾਰਿਆਂ ਨੂੰ ਹਸਾ ਜਾਂਦਾ। ਸੋ ਬਹੁਤ ਵਧੀਆ ਪ੍ਰੋਗਰਾਮ ਰਿਹਾ ਪਿਛਲੇ ਹਫ਼ਤੇ ਵਾਲਾ, ਸਹੀ ਕਿਹਾ ਤੁਸੀਂ। ਤੇ ਸ਼ਿਵਦੇਵ ਕਲੇਰ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵੀ ਡਿਡਨਟ ਹੈਵ ਵਟਸਐਪ ਐਟ ਦੈਟ ਟਾਈਮ, ਸ਼ੁਕਰ ਹੈ ਨਹੀਂ ਹੁੰਦੇ ਸੀ, ਹੈ ਨਾ। ਮਾਈ ਬੀਜੀ ਯੂਜ਼ ਟੂ ਪੁੱਟ ਚਰਖਾ ਰੈਡੀ ਬਾਏ ਦਾ ਟਾਈਮ ਯੂ ਫਿਨਿਸ਼ ਬ੍ਰੇਕਫਾਸਟ, ਵਾਓ, ਪੀਪਲ ਵਰਕਿੰਗ ਔਨ ਦਾ ਫਾਰਮ ਮੇਕ ਲੰਚ ਫਾਰ 20 ਪੀਪਲ, ਦੈਨ ਦੇਅਰ ਇਜ਼ ਅ ਟੀ ਟਾਈਮ ਫਾਰ ਦੈਮ, ਦਰੀਆਂ ਬਣਾਉਂਦੇ, ਐਂਡਲੈਸ ਲਿਸਟ, ਗ੍ਰੇਟ ਸੌਂਗ ਐਂਡ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ, ਕਹਿੰਦੇ ਕੀਪ ਗੋਇੰਗ, ਟੇਕ ਕੇਅਰ, ਬਲੈਸਿੰਗ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਬਿਲਕੁਲ ਸਹੀ ਗੱਲ ਹੈ, ਕਿੰਨੀਆਂ ਸੋਹਣੀਆਂ ਸਵੇਰਾਂ, ਕਿੰਨੀਆਂ ਪਿਆਰੀਆਂ ਦੁਪਹਿਰਾਂ ਤੇ ਕਿੱਦਾਂ ਕਿੰਨੀਆਂ ਸਹਿਜ ਹੁੰਦੀਆਂ ਸੀਗੀਆਂ ਉਹ ਸ਼ਾਮਾਂ ਤੇ ਉਹ ਰਾਤਾਂ, ਪਰਿਵਾਰ ਬਸ ਇੱਕ ਦੂਸਰੇ ਲਈ ਹੁੰਦਾ ਸੀਗਾ। ਇਹ ਸੋਸ਼ਲ ਮੀਡੀਆ ਕਹਿ ਲਈਏ, ਵਟਸਐਪ ਕਹਿ ਲਈਏ, ਫੇਸਬੁੱਕ ਕਹਿ ਲਈਏ, ਜਾਂ ਇਹ ਚੀਜ਼ਾਂ ਚਲੋ ਜ਼ਿੰਦਗੀ ਚ ਅੱਜ ਕੱਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ, ਪਰ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਕਿੰਨੀ ਕੁ ਤਸੱਲੀ ਪਾਈ ਆ, ਕਿੰਨੀ ਕੁ ਸ਼ਾਂਤੀ ਪਾਈ ਆ, ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਆ। ਔਰ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨੀ ਇਹ ਸਾਡੀਆਂ ਜ਼ਿੰਦਗੀਆਂ ਕਿੱਧਰ ਨੂੰ ਜਾਣੀਆਂ, ਜੇ ਅਜੇ ਵੀ ਅਸੀਂ ਅਜੇ ਹੁਣ ਅਸੀਂ ਦੇਖੀਏ ਅੱਜ ਕੱਲ ਤੇ ਅਸੀਂ ਆਪਣੀ ਜ਼ਿੰਦਗੀ ਚ ਹੋਲੀਡੇਜ਼ ਲਈ ਜਾਂ ਬ੍ਰੇਕ ਲੈਣ ਲਈ ਕਿਸੇ ਬੜੀ ਪੀਸਫੁਲ ਜਗ੍ਹਾ ਤੇ ਜਾਂਦੇ ਆ। ਅੱਛਾ ਫਿਰ ਇਹ ਵੀ ਕਹਿੰਦੇ ਆ ਵੀ ਉੱਥੇ ਨਾ ਫੋਨ ਦੀ ਰੇਂਜ ਨੀ ਆਉਂਦੀ, ਇਹ ਸਭ ਤੋਂ ਵਧੀਆ ਗੱਲ ਆ, ਸਾਨੂੰ ਵਧੀਆ ਲੱਗਦਾ ਵੀ ਜਿੱਥੇ ਫੋਨ ਦੀ ਰੇਂਜ ਵੀ ਨੀ ਆਉਂਦੀ ਵੀ ਤਸੱਲੀ ਰਹੂਗੀ, ਇਸ ਤੋਂ ਥੋੜੇ ਟਾਈਮ ਲਈ ਕੱਟ ਆਫ ਹੋ ਜਾਂਗੇ, ਇੰਨੇ ਗੁਲਾਮ ਹੋ ਚੁੱਕੇ ਇਸ ਚੀਜ਼ ਦੇ। ਔਰ ਸੋਚੋ ਕਦੀ ਸਾਡੀ ਜ਼ਿੰਦਗੀ ਹੀ ਇਹੋ ਜਿਹੀ ਸੀਗੀ, ਜਿਹੜੀਆਂ ਹੋਲੀਡੇਜ਼ ਤੇ ਜਾਣ ਨੂੰ ਅੱਜ ਅਸੀਂ ਮਰਦੇ ਆ, ਭਾਲਦੇ ਆ ਹੋ ਜਾਈਆਂ ਹੋਲੀਡੇਜ਼, ਕਦੀ ਸਾਡੀ ਜ਼ਿੰਦਗੀ ਹੀ ਉਹਨਾਂ ਹੋਲੀਡੇਜ਼ ਵਰਗੀ ਸੀ, ਕਿੰਨੀ ਖੁਸ਼ ਤਬੀਅਤ, ਆਜ਼ਾਦ, ਏਦਾਂ ਦੀ ਗੱਲ ਨੀ, ਫਿਕਰਾਂ ਉਦੋਂ ਨੀ ਹੁੰਦੀਆਂ ਸੀ, ਜ਼ਿੰਮੇਦਾਰੀਆਂ ਉਦੋਂ ਨੀ ਹੁੰਦੀਆਂ ਸੀਗੀਆਂ, ਪਰ ਕੁਛ ਅਜੀਬ ਜਿਹਾ ਤਾਂ ਹੋ ਗਿਆ ਅੱਜ ਕੱਲ ਮੈਨੂੰ ਜਿੱਥੇ ਤੱਕ ਲੱਗਦਾ ਆਲਾ ਦੁਆਲਾ ਦੇਖ ਕੇ। ਸੋ ਚਲੋ ਖੈਰ ਅਸੀਂ ਕੁਝ ਕ ਸਮਾਂ ਕੱਢ ਕੇ ਪਿੱਛੇ ਚਲੇ ਜਾਂਦੇ ਆ ਤੇ ਉਧਰ ਆਪਣੀਆਂ ਯਾਦਾਂ ਦੀ ਜਿਹੜਾ ਸਾਗਰ ਓਹਦੇ ਚ ਚੁੱਭੀ ਮਾਰ ਕੇ ਕੁਝ ਨਾ ਕੁਝ ਹਾਸਿਲ ਕਰਕੇ ਲੈ ਆਈਦਾ ਉੱਥੇ ਤੇ ਫਿਰ ਸਾਰਾ ਹਫਤਾ ਮੈਂ ਉਹੀ ਤਾਣਾ ਬਾਣਾ ਬੁਣਦੀ ਰਹਿੰਦੀ ਹੁੰਦੀ ਆ ਕਿਤੇ ਨਾ ਕਿਤੇ ਔਰ ਕੋਸ਼ਿਸ਼ ਕਰਦੀ ਰਹਿੰਦੀ ਹੁੰਦੀ ਆ ਜਿੱਦਾਂ ਮੈਂ ਉਹਨਾਂ ਬਜ਼ੁਰਗ ਲੇਡੀਜ਼ ਦੀ ਗੱਲ ਕਰਦੀ ਆ ਤੇ ਥੋੜਾ ਜਿਹਾ ਕਿਤੇ ਆਪਣੇ ਆਪ ਨੂੰ ਸਹੀ ਕਰ ਸਕਾਂ ਭਾਵੇਂ ਥੋੜਾ ਜਲਦੀ ਉੱਠਣ ਲੱਗ ਜਾਵਾਂ ਜਦੋਂ ਮੈਂ ਇਹ ਗੱਲ ਕਰਦੀ ਆ ਵੀ ਉਹ ਕਿੰਨੀ ਛੇਤੀ ਕੰਮ ਨਿਬੇੜ ਲੈਂਦੀਆਂ ਹੁੰਦੀਆਂ ਸੀਗੀਆਂ ਸਾਡੇ ਕੰਮ ਕਿਉਂ ਚੱਲਦੇ ਰਹਿੰਦੇ ਆ ਫਿਰ ਸੋਚਦੀ ਆ ਵੀ ਉਹ ਕਿੰਨੀ ਛੇਤੀ ਉੱਠਦੀਆਂ ਹੁੰਦੀਆਂ ਸੀਗੀਆਂ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਵੀ ਉਹਨਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਂਦੀਆਂ ਸੀਗੀਆਂ ਇਹ ਸਿਰਫ ਉਹਨਾਂ ਦੀ ਤਾਰੀਫ ਹੀ ਨਹੀਂ ਕਰਨੀ ਉਹਨਾਂ ਦੀ ਕਾਬਿਲੇ ਤਾਰੀਫ ਜ਼ਿੰਦਗੀ ਦੇ ਵਿੱਚੋਂ ਅਸੀਂ ਕੁਝ ਚੀਜ਼ਾਂ ਲੈ ਕੇ ਵੀ ਆਈਏ ਚਾਹੇ ਉਹ ਗੁਰਬਾਣੀ ਨਾਲ ਜੁੜੇ ਹੁੰਦੇ ਸੀਗੇ ਜਾਂ ਜ਼ਿੰਦਗੀ ਬੜੀ ਸਿੰਪਲ ਹੁੰਦੀ ਸੀ ਜ਼ਰੂਰਤਾਂ ਘੱਟ ਸੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਉਹ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਅਮਲੀ ਤੌਰ ਤੇ ਵੀ ਕਿਤੇ ਨਾ ਕਿਤੇ ਲੈ ਕੇ ਆ ਸਕਾਂ ਚਾਹੇ ਥੋੜਾ ਹੀ 5-10% ਹੀ ਹੋਵੇ ਚਲੋ ਅੱਗੇ ਤੁਰਦੇ ਆ ਤੇ ਸੋਚਦੇ ਆ ਕਿ ਸਾਡੇ ਜਿਹੜੇ ਉਦੋਂ ਜਿਹੜੇ ਕਹਿ ਲੋ ਸਾਡੇ ਦਾਦਾ ਹੁੰਦਾ ਸੀ ਨਾਨੇ ਹੁੰਦੇ ਸੀਗੇ ਜਾਂ ਉਹ ਜਿਹੜੇ ਮੇਲ ਹੁੰਦੇ ਸੀਗੇ ਉਹ ਕੀ ਕਰਦੇ ਹੁੰਦੇ ਸੀ ਆਪਣੇ ਵਿਹਲੇ ਸਮੇਂ ਦੇ ਵਿੱਚ ਸੋ ਸਭ ਤੋਂ ਜ਼ਿਆਦਾ ਤਾਂ ਗੱਲਾਂ ਹੁੰਦੀਆਂ ਮੈਨੂੰ ਲੱਗਦਾ ਜਿਹੜੀ ਉਹਨਾਂ ਦੀਆਂ ਹੁੰਦੀਆਂ ਸੀਗੀਆਂ ਅੱਜ ਵਾਂਗ ਹੀ ਮੈਨੂੰ ਲੱਗਦਾ ਜਿਵੇਂ ਅੱਜ ਵੀ ਆਪਣੇ ਡੈਡੀ ਨੂੰ ਦੇਖਾਂ ਉਹਨਾਂ ਨੂੰ ਰਾਜਨੀਤੀ ਚ ਬੜਾ ਇੰਟਰਸਟ ਹੈ ਖਬਰਾਂ ਚ ਬੜਾ ਇੰਟਰਸਟ ਹੈ ਤੇ ਉਹਦੇ ਪਿੱਛੇ ਮੰਮੀ ਕਈ ਵਾਰੀ ਬੋਲਣ ਵੀ ਲੱਗ ਜਾਂਦੇ ਆ ਬਸ ਰਿਟਾਇਰਮੈਂਟ ਤੋਂ ਬਾਅਦ ਤੇ ਤੁਸੀਂ ਆ ਖਬਰਾਂ ਹੀ ਸੁਣਦੇ ਆ ਸਾਰਾ ਦਿਨ ਪਰ ਉਹ ਇੱਕ ਰੁਚੀ ਹੁੰਦੀ ਆ ਆਪੋ ਆਪਣੀ ਹੈ ਨਾ ਔਰ ਉਹ ਚੀਜ਼ ਬੜੀ ਹੁੰਦੀ ਸੀ ਚਾਰ ਜਣਿਆਂ ਨੇ ਕਿਤੇ ਕੋਈ ਕਰਿਆਨੇ ਦੀ ਹੱਟੀ ਆ ਉੱਥੇ ਬੈਠ ਜਾਣਾ ਜੇ ਫ੍ਰੀ ਆ ਤਾਂ ਉੱਥੇ ਬੈਠ ਕੇ ਚਾਰ ਜਣਿਆਂ ਨੇ ਉਹੀ ਰਾਜਨੀਤੀ ਦੀਆਂ ਗੱਲਾਂ ਕਰਨ ਲੱਗ ਜਾਣੀਆਂ ਜਾਂ ਉਸ ਸਮੇਂ ਦੇ ਦੌਰ ਦੀਆਂ ਗੱਲਾਂ ਕਰਨ ਲੱਗ ਜਾਣੀਆਂ ਔਰ ਉਸ ਤੋਂ ਇਲਾਵਾ ਜਿਹੜੀਆਂ ਪਿੱਪਲਾਂ ਹੇਠ ਸੱਥਾਂ ਲੱਗਦੀਆਂ ਹੁੰਦੀਆਂ ਸੀ ਸਾਡੇ ਪਿੰਡ ਦੇ ਵਿੱਚ ਪਿੱਪਲ ਵੀ ਹੁੰਦੇ ਸੀਗੇ ਦੋ ਕਾਫੀ ਵੱਡੇ ਪਿੱਪਲ ਹੁੰਦੇ ਸੀ ਦੋ ਕਾਹਨੂੰ ਜ਼ਿਆਦਾ ਹੀ ਹੁੰਦੇ ਸੀਗੇ ਦੋ ਤਿੰਨ ਔਰ ਬੋਰਡ ਵੀ ਹੁੰਦੇ ਸੀ ਏਦਾਂ ਹੀ 3-4 ਬੋਰਡ ਹੁੰਦੇ ਸੀ ਕਾਫੀ ਵੱਡੇ ਦਰਖਤ ਸੀ ਇਹ ਬੜੇ ਪੁਰਾਣੇ ਦਰਖਤ ਹੁੰਦੇ ਸੀ ਔਰ ਉਹਨਾਂ ਦੇ ਥੱਲੇ ਥੜੇ ਬਣੇ ਹੁੰਦੇ ਸੀਗੇ ਔਰ ਉੱਥੇ ਆਮ ਹੀ ਸਾਨੂੰ ਬਜ਼ੁਰਗ ਜਿਹੜੇ ਇਹ ਹੈਗੇ ਆ ਉੱਥੇ ਬੈਠੇ ਦਿਸ ਜਾਂਦੇ ਹੁੰਦੇ ਸੀ ਔਰ ਇੱਕ ਮੈਨੂੰ ਪਿੱਪਲ ਯਾਦ ਆ ਜੇ ਵੀ ਜਿਹੜਾ ਹੁੰਦਾ ਸੀ ਉਹਦੇ ਥੱਲੇ ਬੈਠੇ ਤਾਸ਼ ਜ਼ਰੂਰ ਖੇਡਦੇ ਹੁੰਦੇ ਸੀ ਅਸੀਂ ਜਦੋਂ ਵੀ ਉਸ ਗਲੀ ਚ ਲੱਗਦੇ ਹੁੰਦੇ ਸੀ ਤੇ ਉੱਥੇ ਉਹਨਾਂ ਨੇ ਬੈਠਿਆਂ ਨੇ ਤਾਸ਼ ਖੇਡਦੇ ਹੋਣਾ ਜਾਂ ਗੱਲਾਂ ਬਾਤਾਂ ਮਾਰਦੇ ਹੋਣਾ ਕਿਉਂਕਿ ਬਿਜਲੀ ਤਾਂ ਆਮ ਹੀ ਨਹੀਂ ਹੁੰਦੀ ਸੀ ਪਿੰਡਾਂ ਦੇ ਵਿੱਚ ਜੇ ਗਰਮੀਆਂ ਹੁੰਦੀਆਂ ਸੀਗੀਆਂ ਤਾਂ ਉੱਥੇ ਜੇ ਸਰਦੀਆਂ ਹੁੰਦੀਆਂ ਸੀਗੀਆਂ ਤਾਂ ਉੱਥੇ ਧੂਣੀ ਬਾਲ ਕੇ ਬੈਠੇ ਹੁੰਦੇ ਸੀਗੇ ਸੋ ਉਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ ਔਰ ਉਦੋਂ ਇੱਕ ਲਿਹਾਜ਼ ਵੀ ਹੁੰਦਾ ਸੀਗਾ ਜਿੱਦਾਂ ਪਿੰਡਾਂ ਦੇ ਵਿੱਚ ਗੱਲ ਕਰੀਏ ਵੀ ਸੱਥਾਂ ਦੇ ਉੱਤੇ ਆ ਬਾਬੇ ਬੈਠੇ ਹੁੰਦੇ ਸੀਗੇ ਜਾਂ ਬੋੜਾਂ ਹੇਠ ਬੈਠੇ ਹੁੰਦੇ ਸੀ ਸੋ ਪਿੰਡ ਦੇ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਨਜ਼ਰ ਦਾ ਇੱਕ ਡਰ ਵੀ ਹੁੰਦਾ ਸੀਗਾ ਚਾਹੇ ਧੀਆਂ ਭੈਣਾਂ ਹੋਣ ਚਾਹੇ ਕੋਈ ਵੀ ਜਵਾਨ ਹੋਵੇ ਉਹਨਾਂ ਨੂੰ ਇੱਕ ਡਰ ਹੁੰਦਾ ਸੀ ਉਹਨਾਂ ਦੀ ਨਜ਼ਰ ਦਾ ਵੀ ਕੁਝ ਨਜ਼ਰਾਂ ਸਾਨੂੰ ਦੇਖ ਰਹੀਆਂ ਕਿਉਂਕਿ ਉਹ ਹੀ ਪਿੰਡ ਚ ਸਾਰੇ ਰਹਿੰਦੇ ਹੁੰਦੇ ਸੀ ਉਹ ਪਿੰਡ ਹੀ ਆਪਣੇ ਪਰਿਵਾਰ ਵਾਂਗੂ ਹੁੰਦਾ ਸੀਗਾ ਕਿਤੇ ਹੈਨਾ ਸੋ ਕੋਈ ਸ਼ਰਾਰਤ ਬਾਅਦ ਚ ਹੁੰਦੀ ਸੀਗੀ ਤੇ ਉਹਦੀ ਉਹ ਗੱਲ ਜਿਹੜੀ ਹੁੰਦੀ ਸੀ ਉਹ ਬੱਚੇ ਤੋਂ ਪਹਿਲਾਂ ਉਹਦੇ ਘਰ ਪਹੁੰਚ ਜਾਂਦੀ ਹੁੰਦੀ ਸੀਗੀ ਸੋ ਏਡਾ ਤਕੜਾ ਨੈਟਵਰਕ ਹੁੰਦਾ ਸੀਗਾ ਬਿਨਾਂ ਇੰਟਰਨੈਟ ਦੇ ਵੀ ਏਡਾ ਤਕੜਾ ਜਿਹੜਾ ਨੈਟਵਰਕ ਹੁੰਦਾ ਸੀਗਾ ਹੈਨਾ ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਯਾਦ ਆ ਫਿਰ ਅੱਛਾ 12 ਟਾਣੀ ਖੇਡਦੇ ਹੁੰਦੇ ਸੀਗੇ ਉਹ 12 ਟਾਣੀ ਵੀ ਮੈਂ ਕਈ ਵਾਰੀ ਖੇਡਦੇ ਦੇਖਿਆ ਔਰ ਮੈਂ ਆਪਣੇ ਡੈਡੀ ਤੋਂ ਹੀ ਸਿੱਖੀ ਸੀ 12 ਟਾਣੀ ਵੀ ਸੋ ਏਦਾਂ ਦੀਆਂ ਖੇਡਾਂ ਬੜੀਆਂ ਹੁੰਦੀਆਂ ਸੀ ਕਿਉਂ ਨਾ ਅਸੀਂ ਇਹਨਾਂ ਖੇਡਾਂ ਨੂੰ ਆਪਣੇ ਬੱਚਿਆਂ ਨਾਲ ਇੰਟਰੋਡਿਊਸ ਕਰੀਏ ਬਹੁਤ ਸਾਰੀਆਂ ਖੇਡਾਂ ਜਿਨ੍ਹਾਂ ਦੀ ਕੁਝ ਦੀ ਗੱਲ ਮੈਂ ਅੱਜ ਵੀ ਕਰਾਂਗੀ ਔਰ ਕੁਝ ਕੁ ਦੀ ਗੱਲ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਵਾਂਗੇ ਜਿਨ੍ਹਾਂ ਨੂੰ ਅਸੀਂ ਯੂਜ ਕਰਕੇ ਖੁਦ ਵੀ ਖੁਸ਼ ਹੋਵਾਂਗੇ ਔਰ ਸਾਡੇ ਬੱਚਿਆਂ ਨੂੰ ਵੀ ਅਸੀਂ ਥੋੜੀ ਦੇਰ ਲਈ ਉਹ ਜਿਹੜੇ ਗੇਮਸ ਹੈਗੀਆਂ ਜਾਂ ਜਿਹੜੀ ਇਹ ਟੈਕਨੋਲੋਜੀ ਆ ਉਹਦੇ ਤੋਂ ਥੋੜੀ ਦੇਰ ਲਈ ਪਰੇ ਕਰ ਸਕਦੇ ਹਾਂ ਸੋ ਕਿਹੜੀਆਂ ਕਿਹੜੀਆਂ ਖੇਡਾਂ ਹੁੰਦੀਆਂ ਉਹ ਵੀ ਉਹਨਾਂ ਤੇ ਵੀ ਗੱਲ ਕਰਦੇ ਹਾਂ ਸੋ ਲਓ ਜੀ ਰਾਜਨਦੀਪ ਸਿੰਘ ਹੁਣੀ ਵੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ ਸੋ ਸਾਡੇ ਵੱਲੋਂ ਵੀ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸੋ ਜਿਹੜੇ ਵੀ ਤੁਸੀਂ ਸੁਣ ਰਹੇ ਹੋ ਪਲੀਜ਼ ਜ਼ਰੂਰ ਭੇਜੋ ਕੋਈ ਵੀ ਉਹ ਖੇਡ ਜਿਹੜੀ ਤੁਹਾਡੇ ਬਚਪਨ ਚ ਮਨਪਸੰਦ ਹੁੰਦੀ ਸੀ ਉਹ ਕੋਈ ਵੀ ਚੀਜ਼ ਜਿਹੜੀ ਤੁਸੀਂ ਆਪਣੇ ਵਿਹਲੇ ਸਮੇਂ ਦੇ ਵਿੱਚ ਕਰਨਾ ਚਾਹੁੰਦੇ ਹੁੰਦੇ ਸੀ ਕੋਈ ਵੀ ਉਹ ਚੀਜ਼ ਜਿਹਦੇ ਲਈ ਤੁਹਾਨੂੰ ਹੁੰਦਾ ਸੀ ਕਿ ਮੇਰੇ ਕੋਲ ਵਿਹਲਾ ਸਮਾਂ ਹੋਵੇ ਜਿੱਦਾਂ ਅੱਜ ਕੱਲ ਵੀ ਅਸੀਂ ਸਾਰੇ ਲੋਚਦੇ ਹਾਂ ਨਾ ਵੀ ਹਾਂ ਅਸੀਂ ਵਿਹਲਾ ਟਾਈਮ ਹੋਵੇ ਫ੍ਰੀ ਟਾਈਮ ਹੋਵੇ ਤੇ ਫਿਰ ਫ੍ਰੀ ਟਾਈਮ ਹੋਵੇ ਤੇ ਹੱਥ ਦੇ ਵਿੱਚ ਫੋਨ ਫੜੀਏ ਤੇ ਫੇਸਬੁੱਕ ਇੰਸਟਾਗ੍ਰਾਮ ਤੇ ਚੱਲੀਏ ਤੇ ਦੇਖੀਏ ਆਲੇ ਦੁਆਲੇ ਕੀ ਹੋ ਰਿਹਾ ਬਹੁਤਾਤ ਸਾਡੇ ਚ ਉਹਨਾਂ ਦੀ ਆ ਜਾਂ ਵਟਸਐਪ ਖੋਲ ਲਓ ਹਨਾ ਹੋਰ ਨੀ ਤਾਂ ਟਿਕਟੋਕ ਹੀ ਦੇਖਣ ਲੱਗ ਜਾਓ ਯੂਟਿਊਬ ਹੈਗੀ ਆ ਅੱਜ ਕੱਲ ਦੋਸਤਾਂ ਮਿੱਤਰਾਂ ਦੀ ਲੋੜ ਕੀ ਆ ਪਰ ਨਹੀਂ ਇਹ ਉਦੋਂ ਤੱਕ ਹੀ ਹੁੰਦੀ ਆ ਜਦੋਂ ਤੱਕ ਅਸੀਂ ਉਹਨਾਂ ਤੇ ਹੁੰਦੇ ਹਾਂ ਔਰ ਜਦੋਂ ਅਸੀਂ ਉਹਨਾਂ ਤੋਂ ਵੱਖਰੇ ਹੁੰਦੇ ਹਾਂ ਫਿਰ ਉੱਥੇ ਦੇ ਉੱਥੇ ਔਰ ਉਸ ਤੋਂ ਬਾਅਦ ਮਨ ਵੀ ਭਾਰਾ ਭਾਰਾ ਹੁੰਦਾ ਦਿਮਾਗ ਵੀ ਭਾਰਾ ਹੁੰਦਾ ਔਰ ਸਾਨੂੰ ਵੀ ਲੱਗਦਾ ਵੀ ਕੀ ਕੀਤਾ ਕਿੱਥੇ ਟਾਈਮ ਵੇਸਟ ਕੀਤਾ ਸੋ ਮੈਨੂੰ ਲੱਗਦਾ ਹੁੰਦਾ ਇਹਦੇ ਲਈ ਸਭ ਤੋਂ ਪਹਿਲਾਂ ਤੇ ਆਪਣੇ ਫੋਨ ਤੇ ਜਾਈਏ ਜਿਹੜੀਆਂ ਏਦਾਂ ਦੀਆਂ ਜਿਨ੍ਹਾਂ ਦੀ ਐਪਸ ਦੀ ਲੋੜ ਨਹੀਂ ਨਾ ਹੈਗੀ ਉਹਨਾਂ ਨੂੰ ਡਿਲੀਟ ਕਰੀਏ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਚ ਖਾਮ ਖਾ ਦਾ ਗਾਹ ਪਾਇਆ ਹੋਇਆ ਸੋ ਉਹਨਾਂ ਨੂੰ ਅਸੀਂ ਡਿਲੀਟ ਕਰ ਦਈਏ ਸਿਰਫ ਉਨਾ ਕ ਰੱਖੀਏ ਜਿੰਨੀ ਕੁ ਜ਼ਰੂਰ ਤਾਂ ਕਿ ਆਪਣੇ ਲਈ ਕੁਝ ਸਮਾਂ ਸਾਡੇ ਕੋਲ ਹੋਵੇ, ਵਿਹਲਾ ਸਮਾਂ, ਉਹ ਵਿਹਲਾ ਸਮਾਂ ਜਿਹਦੇ ਵਿਚ ਅਸੀਂ ਕੁਝ ਵਧੀਆ ਕਰ ਸਕੀਏ, ਜਿਹਦੇ ਨਾਲ ਸਾਨੂੰ ਇਹ ਨਾ ਲੱਗੇ ਕਿ ਟਾਈਮ ਵੇਸਟ ਕੀਤਾ, ਉਹ ਸਮਾਂ ਉਹ ਖੇਡਾਂ ਬੱਚਿਆਂ ਦੇ ਨਾਲ ਖੇਡ ਸਕੀਏ, ਜਿਹਦੇ ਨਾਲ ਸਾਡਾ ਆਪਸੀ ਪਿਆਰ ਵੀ ਵਧੇ ਔਰ ਸਾਨੂੰ ਲੱਗੇ ਵੀ ਕਿ ਹਾਂ ਸਮਾਂ ਜਿਹੜਾ ਸਾਡਾ ਵਿਹਲਾ ਵੀ ਸੀ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਵਰਤਿਆ। ਸੋ ਬੱਚੇ ਚੰਗੀ ਤਰ੍ਹਾਂ, ਅਸੀਂ ਬੱਚੇ ਜਿਹੜੇ ਉਦੋਂ ਹੁੰਦੇ ਸੀ ਉਦੋਂ ਆਪਣੇ ਵਿਹਲੇ ਸਮੇਂ ਚ ਕੀ ਕਰਦੇ ਹੁੰਦੇ ਸੀ ਇਹ ਮੈਂ ਤੁਹਾਨੂੰ ਦੱਸੂਗੀ, ਕਿਉਂਕਿ ਇੱਕ ਬੱਚੇ ਹੀ ਹੁੰਦੇ ਆ ਜਿਹੜਾ ਆਪਣਾ ਵਿਹਲਾ ਸਮਾਂ ਬੜੀ ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਕਰਨਾ ਆ, ਔਰ ਇੰਨਾ ਕੁਛ ਹੁੰਦਾ ਸੀਗਾ ਕਰਨ ਲਈ ਵੀ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਕੀ ਚੂਜ਼ ਕਰੀਏ ਤੇ ਕੀ ਛੱਡੀਏ, ਪਰ ਫਿਰ ਵੀ ਅਸੀਂ ਇਹ ਕਰ ਲੈਂਦੇ ਸੀ, ਇੱਕ ਚੀਜ਼ ਅੱਜ ਕਰ ਲਈ ਦੂਜੀ ਕੱਲ ਕਰ ਲਈ, ਬੜਾ ਕੁਛ ਹੁੰਦਾ ਸੀ ਜੀ। ਮੈਨੂੰ ਲੱਗਦਾ ਪਈ ਐਂਡਲੈਸ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਅਸੀਂ ਕਰੀਦੀਆਂ ਸੀ, ਉਹਨਾਂ ਚੋਂ ਕੁਝ ਕੁ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗੀ, ਨਾਲ ਨਾਲ ਗੀਤ ਸੁਣਨੇ ਆ ਤੇ ਨਾਲ ਨਾਲ ਸਾਡੀਆਂ ਗੱਲਾਂ ਚੱਲਦੀਆਂ ਰਹਿਣੀਆਂ। ਸੋ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਯਾਦ ਕਰਦੇ ਆ ਵੀ ਅਸੀਂ ਬਚਪਨ ਦੇ ਵਿੱਚ ਕੀ ਕੀ ਖੇਡਦੇ ਹੁੰਦੇ ਸੀ।
ਜੁਗ ਜਗ ਉਤੇ ਜੀ ਮਾਏ ਮੇਰੀ ਨਿਆਤ ਵਿੱਚ ਗੁਣ ਦੀਏ ਜੀ ਮਾਏ ਮੇਰੀ ਜੁਗ ਜੁਗ ਜਗ ਉਤੇ ਜੀ ਮਾਏ ਮੇਰੀ ਨਿਆਤ ਵਿੱਚ ਗੁਣ ਦੀਏ ਕੀ ਮਾਏ ਮੇਰੀ ਤਸੱਲੀ ਤੇਰੇ ਹੱਥੋਂ ਖਾਦੇ ਤਸੱਲੀ ਤੇਰੇ ਹੱਥੋਂ ਬਾਦ ਕਾ ਤੋ ਹੁੰਦੀ ਤੇਰੀ ਰੋਟੀ ਐਨੀ ਮਾਂ ਸਵਾਦ ਕਾ ਤੋ ਹੁੰਦੀ ਤੇਰੀ ਰੋਟੀ ਐਨੀ ਮਾਂ ਸਵਾਦ ਕਾ ਤੋ ਹੁੰਦੀ ਏ
ਹਰੀਸ਼ ਅਰੋੜਾ ਹੁਣਾਂ ਦੀ ਫਰਮਾਇਸ਼ ਤੇ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਸੁਣਿਆ, ਭਾਵੁਕ ਹੋ ਗਏ ਹੁਣੇ ਤੁਸੀਂ ਸਾਰੇ, ਸੱਚੀ ਅੱਖ ਭਰ ਆਈ ਗੀਤ ਸੁਣ ਕੇ। ਤੇਰੀ ਰੋਟੀ ਇੰਨੀ ਮਾਂ ਸਵਾਦ ਕਾਤੋਂ ਹੁੰਦੀ ਹੈ, ਇਹ ਕਾਤੋਂ ਦਾ ਹੀ ਨਹੀਂ ਪਤਾ ਵੀ ਕਿਉਂ ਹੁੰਦੀ ਹੈ ਨਾ। ਸੱਚੀ ਉਹ ਸਾਰੀਆਂ ਡਿਸ਼ਿਜ਼, ਉਹ ਸਾਰੀਆਂ ਸਬਜ਼ੀਆਂ, ਉਹ ਸਾਰਾ ਕੁਛ ਮੰਮੀ ਦੇ ਹੱਥਾਂ ਦਾ ਬਣਿਆ ਮੈਨੂੰ ਯਾਦ ਆ ਗਿਆ। ਜਿਹੜਾ ਸਵਾਦ ਸਿਰਫ ਉਹਨਾਂ ਦੇ ਹੱਥਾਂ ਵਿੱਚ ਹੀ ਹੁੰਦਾ ਸੀ, ਜਿਹੜਾ ਕਦੀ ਵੀ ਕਿਤੇ ਨਹੀਂ ਮਿਲਿਆ। ਔਰ ਯਾਦ ਆ ਗਈ ਮੇਰੀ ਨਾਨੀ ਦੇ ਹੱਥਾਂ ਦੀ ਕੁੱਟੀ ਹੋਈ ਉਹ ਚੂਰੀ, ਔਰ ਨਾਨੀ ਦੇ ਹੱਥਾਂ ਦੀ ਚੂਰੀ। ਔਰ ਇੱਕ ਮੈਨੂੰ ਯਾਦ ਆ, ਮੈਂ ਤੁਹਾਡੇ ਨਾਲ ਹਮੇਸ਼ਾ ਸ਼ਾਇਦ ਗੱਲ ਕਰਦੀ ਹੁੰਦੀ ਆ ਹੋਈ ਕਿ ਇੱਕੋ ਮੈਨੂੰ ਮੱਕੀ ਦੀ ਰੋਟੀ ਬਣਾ ਕੇ ਦਿੰਦੇ ਹੁੰਦੇ ਸੀ, ਮੇਥੀ ਦੀ ਮੂਲੀਆਂ ਵਾਲੀ ਜਦੋਂ ਵੀ ਬਣਾਉਣੀ। ਉਹ ਰੋਟੀ ਹੁੰਦੀ ਸੀ ਉਹਨਾਂ ਦੇ ਹੱਥਾਂ ਦੀ, ਔਰ ਉਹਦੇ ਵਿੱਚ ਉਹਨਾਂ ਨੇ ਉੱਪਰ ਮੱਖਣ ਰੱਖ ਕੇ ਤੇ ਵਿੱਚ ਚੋਬੇ ਜਿਹੇ ਕੱਢ ਦੇਣੇ, ਡੂੰਘ ਜਿਹੇ ਪਾ ਦੇਣੇ ਤਾਂ ਕਿ ਮੱਖਣ ਨਾਲ ਉਹ ਰੋਟੀ ਭਰ ਜਾਏ। ਉਹ ਰੋਟੀ ਮੈਨੂੰ ਅਜੇ ਵੀ ਯਾਦ ਆਉਂਦੀ ਹੁੰਦੀ ਆ। ਔਰ ਸੱਚੀ ਇਸ ਕਦਰ ਉਹਨਾਂ ਦੀਆਂ ਬਣਾਈਆਂ ਉਹ ਚੀਜ਼ਾਂ ਸਾਡੇ ਅੰਦਰ ਸਮਾਈਆਂ ਹੋਈਆਂ ਆ ਭਈ ਸਾਡੀ ਜ਼ੁਬਾਨ ਨੂੰ ਵੀ ਪਤਾ ਉਸ ਸਵਾਦ ਦਾ, ਭਈ ਅੱਖਾਂ ਬੰਦ ਕਰਕੇ ਵੀ ਉਹਨਾਂ ਦੇ ਹੱਥਾਂ ਦੀ ਰੋਟੀ ਖਾ ਲਈਏ ਤਾਂ ਮੈਨੂੰ ਲੱਗਦਾ ਸਮਝ ਲੱਗ ਜਾਵੇ। ਹੋਰ ਕਿੰਨੇ ਅਚਾਰ, ਕਿੰਨੀਆਂ ਸਬਜ਼ੀਆਂ, ਜੇ ਮੈਂ ਕਿਹਨਾਂ ਕਿਹਨਾਂ ਦੀ ਗੱਲ ਕਰਾਂ ਤੇ ਕਿਹਨਾਂ ਦੀ ਛੱਡਾਂ, ਜੇ ਮੈਂ ਆਪਣੇ ਮਾਂ ਦੇ ਹੱਥਾਂ ਦੀਆਂ ਬਣੀਆਂ ਰੋਟੀਆਂ ਦੀ ਗੱਲ ਕਰਾਂ, ਸੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਆਪਣੇ ਮਾਂ ਦੇ ਹੱਥਾਂ ਦੀ ਬਣੀ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗਦੀ ਹੁੰਦੀ ਸੀਗੀ। ਕੁਝ ਕੁ ਸਬਜ਼ੀਆਂ ਮੈਂ ਬਣਾਈਆਂ ਨੀ ਕਿਉਂਕਿ ਮੈਨੂੰ ਲੱਗਦਾ ਵੀ ਮੈਂ ਉਹ ਚੀਜ਼ ਕਰ ਹੀ ਬਣਾ ਹੀ ਨਹੀਂ ਸਕਦੀ ਜਿੰਨੀ ਸਵਾਦ ਮੰਮੀ ਬਣਾਉਂਦੇ ਹੁੰਦੇ ਸੀਗੇ। ਓਹੋ, ਕਈ ਕੁਝ ਹੀ ਦਿਸ ਗਿਆ, ਬਹੁਤ ਸੋਹਣਾ ਗੀਤ। ਸੋ ਬਹੁਤ ਬਹੁਤ ਸ਼ੁਕਰੀਆ ਹਰੀਸ਼ ਭਾਜੀ ਇਸ ਫਰਮਾਇਸ਼ ਦੇ ਲਈ। ਇਸੇ ਕਰਕੇ ਕਹਿੰਦੀ ਹੁੰਦੀ ਆ ਕਿ ਸਾਰੇ ਕੁਝ ਨਾ ਕੁਝ ਆਪਣਾ ਇਨਪੁਟ ਪਾਉਂਦੇ ਰਿਹਾ ਕਰੋ, ਕੋਈ ਵੀ ਚੀਜ਼ ਤਾਂ ਹੀ ਵਧੀਆ ਬਣਦੀ ਆ, ਕੋਈ ਵੀ ਚੀਜ਼ ਤਾਂ ਹੀ ਸੋਹਣੀ ਹੁੰਦੀ ਆ ਤੁਹਾਡੇ ਕਿਸੇ ਦੀ ਫਰਮਾਇਸ਼ ਨਾਲ, ਕਿਸੇ ਦੀ ਯਾਦ ਦੇ ਨਾਲ, ਕਿਸੇ ਦੇ ਵਿਚਾਰ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਹੋਰ ਸੋਹਣਾ ਹੋ ਜਾਂਦਾ। ਸੋ ਪ੍ਰੋਗਰਾਮ ਤੇ ਚਲੋ ਕੀ ਪ੍ਰੋਗਰਾਮ ਆ ਕਿ ਇਹ ਆ ਕਿ ਸਾਡੀਆਂ ਗੱਲਾਂ ਬਾਤਾਂ, ਜਿਹੜਾ ਇੱਕ ਘੰਟਾ ਮੈਂ ਇੱਥੇ ਇੱਕ ਦੋ ਘੰਟੇ ਤੁਹਾਡੇ ਨਾਲ ਲਗਾਉਂਦੀ ਆ, ਉਹਦੇ ਵਿੱਚ ਮੈਂ ਕੁਝ ਖੁਦ ਵੀ ਸਿੱਖ ਸਕਦੀ ਆ, ਕੁਝ ਖੁਦ ਵੀ ਮੈਨੂੰ ਵਧੀਆ ਮਹਿਸੂਸ ਹੋ ਸਕਦਾ ਆ। ਸੋ ਹਰਨੇਕ ਸਿੰਘ ਬੈਂਸ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਬੰਟੇ ਮੇਰੀ ਪਿਆਰੀ ਭੈਣ, ਮੇਰੀ ਪਿਆਰੀ ਖੇਡ ਸੀ। ਹੋ ਸਹੀ ਗੱਲ ਆ, ਬੰਟੇ ਬਹੁਤ ਖੇਡਦੇ ਹੁੰਦੇ ਸੀ ਮੁੰਡੇ, ਹੈ ਨਾ। ਸੋ ਚਲੋ ਤੁਸੀਂ ਮੈਨੂੰ ਯਾਦ ਕਰਵਾ ਦਿੱਤਾ, ਆਵਾਂ ਮੈਂ ਮੁੜ ਕੇ ਆਪਣੇ ਮੁੱਦੇ ਤੇ ਤੇ ਵਿਹਲੇ ਸਮੇਂ ਦੇ ਵਿੱਚ ਕੀ ਕਰਦੇ ਹੁੰਦੇ ਸੀਗੇ। ਚਲੋ ਬੰਟਿਆਂ ਤੋਂ ਗੱਲ ਸ਼ੁਰੂ ਕਰਦੇ ਆ, ਮੁੰਡਿਆਂ ਦੀਆਂ ਖੇਡਾਂ ਤੇ ਉਹ ਗੱਲ ਸ਼ੁਰੂ ਕਰਦੇ ਆ ਪਹਿਲਾਂ, ਕਿਉਂਕਿ ਮੁੰਡੇ ਕੁੜੀਆਂ ਦੀਆਂ ਖੇਡਾਂ ਅਲੱਗ ਅਲੱਗ ਹੁੰਦੀਆਂ ਸੀ ਸਾਡੇ ਸਮੇਂ ਦੇ ਵਿੱਚ। ਹੁਣ ਤੇ ਖੈਰ ਚਲੋ ਭਾਵੇਂ ਸਾਰੇ ਇੱਕੋ ਜਿਹੀਆਂ ਖੇਡਾਂ ਖੇਡ ਲੈਂਦੇ ਆ, ਪਰ ਸਾਡੇ ਸਮੇਂ ਤੇ ਵੱਖਰੀਆਂ ਵੱਖਰੀਆਂ ਖੇਡਾਂ ਹੁੰਦੀਆਂ ਸੀ। ਔਰ ਨਾਲ ਹੀ ਇਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਆ, ਹਾਏ ਬੜੀ ਪਿਆਰੀ ਆ, ਮੈਨੂੰ ਪਤਾ ਨੀ ਇਹਨਾਂ ਦਾ ਬੇਟਾ ਹੈ ਜਾਂ ਬੇਟੀ ਆ, ਉਹ ਇੱਕ ਟ੍ਰਾਈ ਸਾਈਕਲ ਦੇ ਉੱਤੇ ਆ ਔਰ ਉਹ ਚਲਾ ਰਿਹਾ ਆ ਬਾਹਰ ਗਲੀ ਦੇ ਵਿੱਚ। ਓ ਕਿੰਨੀ ਸੋਹਣੀ ਤਸਵੀਰ, ਔਰ ਉਹਦੇ ਫੇਸ ਤੇ ਜਿਹੜਾ ਹਾਸਾ ਆ, ਸਮਾਈਲ ਆ ਨਾ, ਉਹ ਕਿੰਨੀ ਕਿਊਟ ਆ, ਉਹ ਕਿਸੇ ਵੀ ਬਚਪਨ ਚ ਹੀ ਹੁੰਦੀ ਆ, ਹੈਨਾ। ਦੇ ਨਾਲ ਲਿਖਿਆ ਤੇ ਅੱਜ ਕੱਲ ਇਹ ਚੱਲ ਰਿਹਾ ਆ, ਸੋ ਅੱਜ ਕੱਲ ਇਹਨਾਂ ਦਾ ਬਚਪਨ ਆ। ਸੋ ਆਓ ਇਹਨਾਂ ਦੇ ਚਿਹਰੇ ਦੀ ਮੁਸਕਰਾਹਟ ਨੂੰ ਬਰਕਰਾਰ ਰੱਖੀਏ, ਇਹਨਾਂ ਦੇ ਚਿਹਰਿਆਂ ਤੇ ਹਾਸਿਆਂ ਨੂੰ ਦੁੱਗਣੇ ਕਰੀਏ ਅਸੀਂ, ਔਰ ਇਹਨਾਂ ਦੇ ਵਿੱਚ ਸਾਦਗੀ, ਉਹ ਆਪਣਾਪਨ, ਆਪਣਾ ਪੰਜਾਬ ਕਿਤੇ ਨਾ ਕਿਤੇ ਭਰ ਸਕੀਏ। ਅੱਛਾ, ਜਿਹੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਮੁੰਡੇ, ਉਹਨਾਂ ਚੋਂ ਸਭ ਤੋਂ ਬਿਲਕੁਲ ਸਹੀ ਕਿਹਾ, ਬੰਟੇ ਸਭ ਤੋਂ ਵੱਧ ਹੁੰਦੇ ਸੀ। ਜਿਹਦੇ ਕੋਲ ਸਭ ਤੋਂ ਜ਼ਿਆਦਾ ਬੰਟੇ ਹੁੰਦੇ ਸੀ ਉਹਦੀ ਸ਼ੇਖੀ ਸਭ ਤੋਂ ਵਧੀਆ ਹੁੰਦੀ ਸੀ, ਤੇ ਪੁੱਛੋ ਨਾ ਉਹਦੀ ਕਿੰਨੀ ਪੁੱਛ ਹੁੰਦੀ ਸੀ ਆਪਣੇ ਦੋਸਤਾਂ ਦੇ ਵਿੱਚ। ਘਰ ਦੇ ਵਿੱਚ ਐਡੇ ਐਡੇ ਵੱਡੇ ਡੱਬੇ ਜਿਹੜੇ ਉਹ ਬੰਟਿਆਂ ਨਾਲ ਭਰ ਕੇ ਰੱਖੇ ਹੁੰਦੇ ਸੀ, ਫਿਰ ਕਈ ਤਰ੍ਹਾਂ ਦੇ ਕਈ ਰੰਗਾਂ ਦੇ ਬੰਟੇ ਹੁੰਦੇ ਸੀਗੇ। ਔਰ ਬੰਟੇ ਖੇਡਣ ਦਾ ਵੀ ਆਪਣਾ ਆਪਣਾ, ਉਹ ਖੁੱਤੀ ਜਿਹੀ ਜਿਹੜੀ ਹੁੰਦੀ ਸੀਗੀ ਨਾ, ਉਹ ਜਿਹੜੀਆਂ ਘਰ ਦੇ ਬਾਹਰ ਗਲੀ ਹੁੰਦੀ ਸੀਗੀ ਉਹਦੇ ਵਿੱਚ ਉਹ ਖੁੱਤੀਆਂ ਪੱਕੀਆਂ ਹੀ ਹੁੰਦੀਆਂ ਸੀਗੀਆਂ, ਤੇ ਜਦੋਂ ਖੇਡਣ ਲੱਗਣਾ ਫਿਰ ਉਹਦੇ ਵਿੱਚ ਜਾ ਕੇ ਉਹ ਅੱਡੀ ਜਿਹੀ ਘੁਮਾ ਕੇ ਉਹ ਖੁੱਤੀ ਨੂੰ ਹੋਰ ਗੋਲ ਜਿਹੀ ਕਰ ਲੈਣਾ ਤੇ ਪੱਕੀ ਕਰਦੇ ਰਹਿਣਾ, ਹੈਨਾ। ਜਦੋਂ ਮੀਂਹ ਪੈਂਦੇ ਹੁੰਦੇ ਸੀ ਉਹ ਪਾਣੀ ਨਾਲ ਭਰ ਜਾਂਦੀਆਂ ਹੁੰਦੀਆਂ ਸੀਗੀਆਂ। ਪਰ ਚਲੋ ਖੈਰ, ਉਹ ਉੱਥੇ ਫਿਰ ਬੰਟੇ ਖੇਡਦੇ ਹੁੰਦੇ ਸੀਗੇ, ਔਰ ਮੇਰੇ ਵਰਗੀ ਤੇ ਕਲੀ ਕਜੋਟਾ ਹੀ ਖੇਡਦੀ ਹੁੰਦੀ ਸੀ ਬੰਟਿਆਂ ਨਾਲ, ਬੰਟੇ ਦੂਸਰੇ ਨੀ ਮੈਂ ਖੇਡੇ, ਪਰ ਹਾਂ ਕੋਸ਼ਿਸ਼ ਜ਼ਰੂਰ ਕੀਤੀ ਹੋਈ ਆ। ਉਸ ਤੋਂ ਬਾਅਦ ਮੁੰਡਿਆਂ ਦੀ ਜਿਹੜੀ ਫੇਵਰੇਟ ਗੇਮ ਜਿਹੜਾ ਵਿਹਲੇ ਸਮੇਂ ਦੇ ਵਿੱਚ ਉਹ ਕਰਦੇ ਹੁੰਦੇ ਸੀ ਉਹ ਹੁੰਦਾ ਸੀ ਪਤੰਗਬਾਜ਼ੀ, ਹੈਨਾ। ਸਰਦੀਆਂ ਦੇ ਦਿਨਾਂ ਵਿੱਚ ਜਿਹੜੀ ਪਤੰਗਬਾਜ਼ੀ ਹੁੰਦੀ ਸੀ ਉਹ ਜ਼ਿਆਦਾ ਚੱਲਦੀ ਹੁੰਦੀ ਸੀਗੀ, ਕਹਿ ਲਓ ਜਨਵਰੀ ਫਰਵਰੀ ਮਾਰਚ ਇਹਨਾਂ ਦਿਨਾਂ ਦੇ ਵਿੱਚ ਪਤੰਗਬਾਜ਼ੀਆਂ ਜਿਹੜੀਆਂ ਬੜੀਆਂ ਹੁੰਦੀਆਂ ਸੀਗੀਆਂ। ਡੋਰਾਂ ਨੂੰ ਮਾਂਝੇ ਲਾਉਣੇ ਤੇ ਫਿਰ ਪਤੰਗ ਚੜਾਉਣੇ, ਫਿਰ ਪੇਚੇ ਪੈਣੇ ਤੇ ਫਿਰ ਪਤੰਗ ਲੁੱਟਣੇ। ਸੋ ਇਹ ਵਿਹਲੀਆਂ ਗੱਲਾਂ ਦੇ ਵਿੱਚੋਂ ਇੱਕ ਹੁੰਦਾ ਸੀਗਾ ਜੋ ਬੱਚੇ ਅਸੀਂ ਕਰਦੇ ਹੁੰਦੇ ਸੀਗੇ, ਹੈਨਾ। ਉਸ ਤੋਂ ਇਲਾਵਾ ਹੋਰ ਬੜੀਆਂ ਖੇਡਾਂ ਹੁੰਦੀਆਂ ਸੀਗੀਆਂ ਜਿਹੜੀਆਂ ਅਸੀਂ ਖੇਡੀ ਦੀਆਂ ਹੁੰਦੀਆਂ ਸੀਗੀਆਂ, ਮੈਂ ਉਹਨਾਂ ਚੋਂ ਤੁਹਾਨੂੰ ਯਾਦ ਕਰਵਾਉਂਦੀ ਹਾਂ। ਜੇ ਮੈਂ ਗੱਲ ਕਰਾਂ ਜਿਹੜੀਆਂ ਕੁੜੀਆਂ ਮੁੰਡਿਆਂ ਦੀਆਂ ਇਕੱਠਿਆਂ ਦੀਆਂ ਖੇਡਾਂ ਹੁੰਦੀਆਂ ਸੀ, ਉਹ ਹੁੰਦੀ ਸੀ ਅਸੀਂ ਇੱਕ ਖੇਡਦੇ ਹੁੰਦੇ ਸੀ ਜਿੱਦਾਂ ਬਾਰਾਂ ਟਾਣੀ ਦੱਸਿਆ ਵੀ ਸਾਡੇ ਬਜ਼ੁਰਗ ਖੇਡਦੇ ਹੁੰਦੇ ਸੀ, ਉਹਨਾਂ ਤੋਂ ਸਿੱਖੀ ਹੁੰਦੀ ਸੀ। ਉਸ ਤੋਂ ਇਲਾਵਾ ਅਸੀਂ ਇੱਕ ਚੁਗਾਣਾ ਖੇਡੀ ਦਾ ਸੀਗਾ, ਹੁਣ ਮੈਨੂੰ ਪਤਾ ਨੀ ਤੁਸੀਂ ਕੀ ਕਹਿੰਦੇ ਹੋਵੋਗੇ ਉਹਨਾਂ ਨੂੰ ਆਪਣੇ ਉਹਦੇ ਵਿੱਚ ਚਗਾਣਾ ਹੁੰਦਾ ਸੀਗਾ ਲੁੱਡੋ ਵਾਂਗੂ ਹੁੰਦਾ ਉਹ ਬਿਲਕੁਲ ਪਰ ਉਹ ਅਸੀਂ ਘਰ ਫਰਸ਼ ਤੇ ਬਣਾ ਲਈਦਾ ਹੁੰਦਾ ਸੀਗਾ ਸਲੇਟੀ ਦੇ ਨਾਲ ਨਾ ਉਹ ਬਣਾ ਕੇ ਤੇ ਚਾਰ ਜਣੇ ਉਹਦੇ ਚ ਖੇਡ ਸਕਦੇ ਹੁੰਦੇ ਸੀ ਉਹਨੂੰ ਅਸੀਂ ਕੌਡੀਆਂ ਨਾਲ ਖੇਡਦੇ ਹੁੰਦੇ ਸੀਗੇ ਚਾਰ ਚਾਰ ਗੀਟੀਆਂ ਰੱਖ ਲੈਣੀਆਂ ਹਰ ਕਿਸੇ ਨੇ ਆਪਣੀਆਂ ਆਪਣੀਆਂ ਤੇ ਫਿਰ ਉਹ ਕੌਡੀਆਂ ਦੇ ਨਾਲ ਖੇਡ ਕੇ ਜਿਹਦੇ ਚਾਰ ਆਉਣੇ ਦੋ ਆਉਣੇ ਤਿੰਨ ਨੰਬਰ ਉਹਦੇ ਅਕੋਰਡਿੰਗ ਚੱਲਦੇ ਰਹਿਣਾ ਤੇ ਰਸਤੇ ਚ ਜਿਹਦੀ ਗੀਟੀ ਆ ਜਾਣੀ ਲੁੱਡੋ ਵਾਂਗੂ ਉਹਨੂੰ ਕੁੱਟ ਲਈਦਾ ਹੁੰਦਾ ਸੀਗਾ ਉਹਨੂੰ ਕੁੱਟ ਕੇ ਫਿਰ ਚਾਰ ਅੱਗੇ ਚੱਲੀਦਾ ਸੀ ਤੁਹਾਨੂੰ ਯਾਦ ਸਮਝ ਆ ਗਈ ਹੋਣੀ ਜਿਨ੍ਹਾਂ ਨੇ ਖੇਡਿਆ ਹੋਣਾ ਮੈਂ ਕੀ ਗੱਲ ਕਰ ਰਹੀ ਹਾਂ ਸੋ ਜੇ ਕੌਡਾਂ ਨਹੀਂ ਹੁੰਦੀਆਂ ਸੀ ਤੇ ਅਸੀਂ ਪੱਛਰਾਂ ਨਾਲ ਵੀ ਖੇਡਿਆ ਹੋਇਆ ਆ ਕਾਨਾ ਲੈ ਕੇ ਉਹਦੀਆਂ ਪੱਛਰਾਂ ਬਣਾ ਲਈਆਂ ਸੀਗੀਆਂ ਚਾਰ ਤੇ ਫਿਰ ਕੌਡੀਆਂ ਦੀ ਜਗ੍ਹਾ ਤੇ ਉਹ ਪੱਛਰਾਂ ਨਾਲ ਖੇਡੀਦਾ ਸੀਗਾ ਇਸ ਤੋਂ ਇਲਾਵਾ ਕੌਡੀਆਂ ਵੀ ਖੇਡੀ ਦੀਆਂ ਸੀ ਕੱਲੀਆਂ ਕੌਡੀਆਂ ਵੀ ਖੇਡੀ ਦੀਆਂ ਹੁੰਦੀਆਂ ਸੀਗੀਆਂ ਉਹ ਚਾਰ ਕੌਡੀਆਂ ਬਸਤੇ ਦੇ ਵਿੱਚ ਜਾਂ ਜੇਬ ਚ ਪਈਆਂ ਹੀ ਰਹਿੰਦੀਆਂ ਹੁੰਦੀਆਂ ਸੀ ਜਦੋਂ ਵੇਲ ਮਿਲਦਾ ਹੁੰਦਾ ਸੀ ਚੱਕੋ ਹੋਰ ਨੀ ਕੁਛ ਤਾਂ ਉਹ ਕੌਡੀਆਂ ਹੀ ਖੇਡਣ ਲੱਗ ਜਾਓ ਉਸ ਤੋਂ ਇਲਾਵਾ ਕੁੜੀਆਂ ਗੇਂਦ ਗੀਟੇ ਬਹੁਤ ਖੇਡਦੀਆਂ ਹੁੰਦੀਆਂ ਸੀ ਹਾਏ ਬਹੁਤ ਗੇਂਦ ਗੀਟੇ ਖੇਡੇ ਆ ਇੰਨੇ ਗੇਂਦ ਗੀਟੇ ਖੇਡੇ ਆ ਨਾ ਭਾਈ ਇੱਥੋਂ ਨੌ ਜਿਹੜੇ ਕੱਸ ਜਾਂਦੇ ਹੁੰਦੇ ਸੀਗੇ ਓਹੋ ਗੇਂਦ ਗੀਟੇ ਹੁੰਦੇ ਸੀ ਫਿਰ ਕੱਲੇ ਗੀਟੇ ਵੀ ਹੁੰਦੇ ਸੀਗੇ ਜਿਹੜੇ ਪੰਜ ਗੀਟਿਆਂ ਨਾਲ ਖੇਡੀ ਦਾ ਸੀ ਗੇਂਦ ਗੀਟੇ ਪੰਜ ਗੀਟੇ ਹੁੰਦੇ ਚਾਰ ਗੀਟੇ ਹੁੰਦੇ ਸੀ ਤਾਂ ਇੱਕ ਗੇਂਦ ਹੁੰਦੀ ਸੀਗੀ ਉਸ ਤੋਂ ਇਲਾਵਾ ਇਹ ਚੀਜ਼ ਅਸੀਂ ਸਾਰਿਆਂ ਨੇ ਖੇਡੀ ਹੋਣੀ ਆ ਔਰ ਪਲੀਜ਼ ਕੋਸ਼ਿਸ਼ ਕਰਿਓ ਅੱਜ ਤੁਸੀਂ ਸਾਰੇ ਖੇਡਿਓ ਆਪਣੇ ਬੱਚਿਆਂ ਨਾਲ ਜਾਂ ਵੀਕਐਂਡ ਤੇ ਜਦੋਂ ਵੀ ਤੁਹਾਡੇ ਕੋਲ ਵਿਹਲਾ ਸਮਾਂ ਹੋਇਆ ਉਦੋਂ ਉਹ ਹੁੰਦਾ ਸੀਗਾ ਜਿਹੜੀਆਂ ਪਰਚੀਆਂ ਖੇਡੀ ਦੀਆਂ ਹੁੰਦੀਆਂ ਸੀਗੀਆਂ ਰਾਜਾ ਬੋਲੇ ਕੌਣ ਵਜ਼ੀਰ ਕਿੰਨੀ ਵਿਹਲੀ ਖੇਡ ਹੁੰਦੀ ਸੀਗੀ ਸਾਡੀ ਇਹ ਹਨਾ ਜਿੱਥੇ ਮਰਜ਼ੀ ਸ਼ੁਰੂ ਹੋ ਜਾਂਦਾ ਸੀ ਉਹ ਪੇਪਰ ਜਿਹਾ ਪਾੜਿਆ ਤੇ ਰਾਜਾ ਵਜ਼ੀਰ ਚੋਰ ਸਿਪਾਹੀ ਲਿਖ ਦਿੱਤਾ ਤੇ ਚਲੋ ਫਿਰ ਸ਼ੁਰੂ ਹੋ ਗਏ ਰਾਜਾ ਬੋਲੇ ਕੌਣ ਵਜ਼ੀਰ ਕਿੰਨੀਆਂ ਆਸਾਨ ਖੇਡਾਂ ਹੁੰਦੀਆਂ ਸੀ ਨਾ ਘਰਦਿਆਂ ਨੂੰ ਕਦੀ ਕਹੀਦਾ ਸੀ ਵੀ ਸਾਨੂੰ ਆਹ ਲੈ ਦੋ ਸਾਨੂੰ ਆਹ ਵਾਲਾ ਪਲੇ ਸਟੇਸ਼ਨ ਚਾਹੀਦਾ ਜਾਂ ਸਾਨੂੰ ਐਕਸ ਬਾਕਸ ਚਾਹੀਦਾ ਜਾਂ ਆਹ ਗੇਮ ਚਾਹੀਦੀ ਆ ਆਪਣੀਆਂ ਖੇਡਾਂ ਆਪ ਹੀ ਕੱਢ ਲਈਦੀਆਂ ਹੁੰਦੀਆਂ ਸੀਗੀਆਂ ਉਹ ਪਰਚੀਆਂ ਬਣਾ ਕੇ ਖੇਡਣ ਲੱਗ ਜਾਣਾ ਸਰਦੀਆਂ ਚ ਵੀ ਬੜੀ ਖੇਡੀ ਦੀ ਹੁੰਦੀ ਸੀ ਉਹ ਰਜਾਈਆਂ ਚ ਬੈਠ ਕੇ ਹਨਾ ਚਲੋ ਮੈਂ ਨਾਲ ਨਾਲ ਮੈਸੇਜ ਵੀ ਲੈਂਦੀ ਰਵਾਂ ਨਰਿੰਦਰ ਰਠੌਰ ਕਹਿ ਰਹੇ ਨੇ ਕਹਿੰਦੇ ਵਾਕਿਆ ਹੀ ਪਤਾ ਨੀ ਕਿੱਥੋਂ ਆਉਂਦਾ ਇਹ ਸੰਵਾਦ ਸਿਰਫ ਇੱਕ ਮਾਂ ਦੁਨੀਆਂ ਵਿੱਚ ਕੋਈ ਵੀ ਮਾਂ ਹੋਵੇ ਉਸਦੇ ਹੱਥਾਂ ਦਾ ਸਵਾਦ ਵੱਖਰਾ ਹੀ ਹੁੰਦਾ ਕਹਿੰਦੇ ਇਹ ਸਵਾਦ ਪਤਾ ਨੀ ਕਿੱਥੋਂ ਆਉਂਦਾ ਕਈ ਕੋਈ ਵੀ ਮਾਂ ਹੋਵੇ ਉਹਦੇ ਹੱਥਾਂ ਦਾ ਸਵਾਦ ਵੱਖਰਾ ਹੀ ਹੁੰਦਾ ਵਾਕਿਆ ਹੀ ਤਾਸ਼ ਦਾ ਸਭ ਤੋਂ ਵੱਡਾ ਟਾਈਮ ਪਾਸ ਸੀ ਬਜ਼ੁਰਗਾਂ ਕੋ ਬਿਲਕੁਲ ਸਹੀ ਗੱਲ ਆ ਉਹ ਸਵਾਦ ਸੱਚੀ ਗੱਲ ਆ ਕਿਸੇ ਵੀ ਮਾਂ ਦੇ ਹੱਥਾਂ ਦਾ ਹੋਵੇ ਵੱਖਰਾ ਹੀ ਹੁੰਦਾ ਤੇ ਸ਼ਿਵਦੇਵ ਕਲੇਰ ਹੁਣਾਂ ਨੇ ਕਿਹਾ ਕਿ ਵੀ ਪਲੇਡ ਗੀਟੇ ਇਨ ਸਮਰ ਸਮਰ ਦੇਰ ਵਾਜ ਅ ਪੀਂਗ ਔਨ ਅ ਨੀਮ ਟ੍ਰੀ ਕੰਪੀਟੀਸ਼ਨ ਟੂ ਗੋ ਹਾਇਰ ਐਂਡ ਹਾਇਰ ਪਿੱਠੂ ਕੈਮ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਗਰਮੀਆਂ ਦੇ ਵਿੱਚ ਸਹੀ ਗੱਲ ਆ ਸੌਣ ਦਾ ਮਹੀਨਾ ਜਦੋਂ ਜੁਲਾਈ ਹੁੰਦਾ ਸੀ ਤੇ ਸਾਡੇ ਘਰ ਪੀਂਘਾਂ ਪੈ ਜਾਂਦੀਆਂ ਹੁੰਦੀਆਂ ਸੀਗੀਆਂ ਦੋ ਔਰ ਫਿਰ ਉਹ ਪੀਂਘਾਂ ਪਾ ਕੇ ਸਹੀ ਗੱਲ ਆ ਜਾਂ ਜਿਹੜੇ ਪਿੰਡ ਦੇ ਦਰਖਤ ਵੀ ਹੁੰਦੇ ਸੀ ਉਹਨਾਂ ਤੇ ਵੀ ਪੀਂਘਾਂ ਹੁੰਦੀਆਂ ਸੀਗੀਆਂ ਪਈਆਂ ਔਰ ਫਿਰ ਜਦੋਂ ਪੀਂਘਾਂ ਚੜਾਉਣੀਆਂ ਤੇ ਸਭ ਤੋਂ ਜ਼ਿਆਦਾ ਇਹ ਹੁੰਦਾ ਸੀ ਵੀ ਜ਼ਿਆਦਾ ਦੇਖੋ ਕੌਣ ਉੱਚੀ ਜਾਂਦਾ ਫਿਰ ਇੱਕ ਦੇ ਪਿੱਛੇ ਝੂਟਾ ਦੇਈ ਜਾਣਾ ਤੇ ਅਸੀਂ ਹਾਈ ਤੇ ਹੋਰ ਉੱਚਾ ਜਾਈ ਜਾਣਾ ਓਹੋ ਸਾਡੇ ਲਈ ਉਦੋਂ ਉੱਚਾ ਉੱਠਣਾ ਬਸ ਓਨਾ ਕੀ ਸੀਗਾ ਭਾਈ ਬਸ ਅਸਮਾਨ ਨੂੰ ਪੈਰ ਲਾ ਕੇ ਮੁੜੀਏ ਔਰ ਗੀਟੇ ਸਹੀ ਗੱਲ ਜਿੱਦਾਂ ਤੁਸੀਂ ਕਿਹਾ ਤੁਸੀਂ ਵੀ ਖੇਡੇ ਹੋਏ ਉਹਨਾਂ ਦਾ ਆਪਣਾ ਹੀ ਮਜ਼ਾ ਹੁੰਦਾ ਸੀ ਤੇ ਪਿੱਠੂ ਕੈਮ ਜਿਹੜਾ ਹੁੰਦਾ ਸੀ ਬਿਲਕੁਲ ਉਹ ਗਰੁੱਪ ਗੇਮ ਹੁੰਦੀ ਸੀਗੀ ਇੱਕ ਉਹਦੇ ਲਈ ਸਾਨੂੰ ਥੋੜੇ ਜ਼ਿਆਦਾ ਉਹ ਸ਼ਾਮ ਨੂੰ ਜ਼ਿਆਦਾ ਖੇਡੀ ਦੀਆਂ ਹੁੰਦੀਆਂ ਸੀ ਜਦੋਂ ਘਰੋਂ ਥੋੜਾ ਜਿਹਾ ਕੰਮ ਕੁੰਮ ਆਪਣਾ ਖਤਮ ਕਰਕੇ ਸ਼ਾਮ ਨੂੰ ਬਾਹਰ ਖੇਡਣ ਜਾਂਦਾ ਸੀ ਤੇ ਉਦੋਂ ਪਿੱਠੂ ਕੈਮ ਬਹੁਤ ਖੇਡੀਦਾ ਹੁੰਦਾ ਸੀਗਾ ਬਿਲਕੁਲ ਠੀਕ ਕਿਹਾ ਤੁਸੀਂ ਪਿੱਠੂ ਕੈਮ ਹੋ ਗਿਆ ਗੈਲਰੀ ਹੋ ਗਈ ਖੋ ਖੋ ਹੋ ਗਈ ਇਹ ਉਹ ਵਾਲੀਆਂ ਖੇਡਾਂ ਜਿਹੜੀਆਂ ਅਸੀਂ ਜ਼ਿਆਦਾ ਜਿਹੜੇ ਖੇਡਦੇ ਹੁੰਦੇ ਸੀ ਆਪਸ ਦੇ ਵਿੱਚ ਤੇ ਹਰਨੇਕ ਸਿੰਘ ਬੈਸੁਨਾ ਨੇ ਵੀ ਦੱਸਿਆ ਕਹਿੰਦੇ ਕਿ ਪਿੱਠੂ ਕੈਮ ਕਿਸ ਕਿਸ ਨੂੰ ਯਾਦ ਆ ਲਓ ਜੀ ਅਸੀਂ ਯਾਦ ਕਰਦੇ ਹੀ ਪਏ ਆ ਪਿੱਠੂ ਕੈਮ ਨੂੰ ਟੈਲੀਪੈਥੀ ਹੋ ਗਈ ਇਹ ਤਾਂ ਹਨਾ ਪਿੱਠੂ ਕੈਮ ਸਭ ਨੂੰ ਯਾਦ ਆ ਅੱਛਾ ਬਾਂਦਰ ਕਿੱਲਾ ਦੱਸੋ ਕਿਨੂੰ ਕਿਨੂੰ ਯਾਦ ਆ ਬਾਂਦਰ ਕਿੱਲਾ ਕਿੰਨੇ ਕਿੰਨੇ ਖੇਡਿਆ ਉਹ ਜੁੱਤੀਆਂ ਇਕੱਠੀਆਂ ਕਰਕੇ ਯਾਨੀ ਕਿਸੇ ਵੀ ਚੀਜ਼ ਨਾਲ ਕੁਛ ਵੀ ਘੜ ਲੈਂਦਾ ਹੁੰਦਾ ਸੀ ਜੁੱਤੀਆਂ ਇਕੱਠੀਆਂ ਕਰ ਲੈਂਦੀਆਂ ਸੀ ਤੇ ਬਾਂਦਰ ਕਿੱਲਾ ਬਣ ਜਾਂਦਾ ਸੀਗਾ ਅੱਛਾ ਫਿਰ ਇਹ ਤਾਂ ਨੱਠਣ ਭੱਜਣ ਵਾਲੀਆਂ ਖੇਡਾਂ ਹੋ ਗਈਆਂ ਜਿਹੜੀਆਂ ਅਸੀਂ ਨੱਠ ਭੱਜ ਕੇ ਵਿਹਲੇ ਸਮੇਂ ਦੇ ਵਿੱਚ ਕਰ ਲੈਂਦੀਆਂ ਹੁੰਦੀਆਂ ਸੀ ਪਰ ਕੁਛ ਕੁ ਏਦਾਂ ਦੇ ਹੁੰਦੇ ਸੀਗੇ ਜਿਹੜੇ ਅਸੀਂ ਆਰਾਮ ਨਾਲ ਬੈਠੇ ਬੈਠੇ ਖੇਡ ਲੈਂਦੇ ਹੁੰਦੇ ਸੀ ਜਿੱਦਾਂ ਦੁਪਹਿਰਾ ਦਿਨ ਦਾ ਹੁੰਦਾ ਸੀ ਗਰਮੀਆਂ ਦੇ ਵਿੱਚ ਤੇ ਸਾਡੇ ਕੋਲ ਤਾਂ ਵਿਹਲਾ ਸਮਾਂ ਘਰਦਿਆਂ ਨੇ ਕਹਿਣਾ ਥੋੜੀ ਦੇਰ ਸੌਂ ਜਾਓ ਸਾਨੂੰ ਨੀਂਦ ਕਿੱਥੇ ਆਉਣੀ ਸੋ ਉਹ ਵਿਹਲਾ ਸਮਾਂ ਹੁੰਦਾ ਸੀ ਵੀ ਕੀ ਕਰੀਏ ਫਿਰ ਉਹ ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ ਜਿਹੜੀਆਂ ਸਾਨੂੰ ਚੁੱਪ ਚਪੀਤੇ ਖੇਡਣੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਚ ਕੌਡਾਂ ਹੋ ਗਈਆਂ ਗੇਂਦਾਂ ਹੋ ਗਈਆਂ ਜਾਂ ਫਿਰ ਯਾਦ ਆ ਉਹ ਜਿਹੜੀਆਂ ਪੋਲਿਸ਼ ਦੀਆਂ ਡੱਬੀਆਂ ਹੁੰਦੀਆਂ ਸੀਗੀਆਂ ਉਹਦੀ ਤੱਕੜੀ ਕਿੰਨੇ ਕਿੰਨੇ ਬਣਾਈ ਆ ਤੁਹਾਡੇ ਵਿੱਚੋਂ ਪੋਲਿਸ਼ ਦੀਆਂ ਡੱਬੀਆਂ ਦੀ ਤੱਕੜੀ ਬਣਾਈ ਦੀ ਹੁੰਦੀ ਸੀ, ਜਾਂ ਜਿਹੜੇ ਨਾਰੀਅਲ ਦੇ ਖੋਪੇ ਹੁੰਦੇ ਸੀਗੇ ਉਹਨਾਂ ਦੀ ਤੱਕੜੀ ਬਣਾਈ ਦੀ ਹੁੰਦੀ ਸੀਗੀ, ਤੇ ਫੇਰ ਉਹਨਾਂ ਨੂੰ ਤੋਲੀ ਦਾ ਹੁੰਦਾ ਸੀ, ਥੋੜੀਆਂ ਥੋੜੀਆਂ ਚੀਜ਼ਾਂ ਰੱਖ ਲੈਣੀਆਂ, ਥੋੜੀ ਦਾਲ ਥੋੜੀ ਚੌਲ, ਇੱਕ ਨੇ ਦੁਕਾਨਦਾਰ ਬਣ ਜਾਣਾ ਤੇ ਦੋ ਜਣਿਆਂ ਨੇ ਲੈਣ ਆ ਜਾਣਾ, ਇਹ ਖੇਡਾਂ ਹੁੰਦੀਆਂ ਸੀਗੀਆਂ। ਅੱਛਾ, ਕਦੀ ਕੱਪੜੇ ਧੋਤੇ ਹੁੰਦੇ ਸੀ ਨਾ, ਤੇ ਜਦੋਂ ਕੱਪੜਿਆਂ ਦੀਆਂ ਤਹਿ ਲਾਉਣੀਆਂ ਤੇ ਪਹਿਲਾਂ ਅਸੀਂ ਕੱਪੜੇ ਐਂ ਰੱਖ ਲੈਣੇ ਵੀ ਚਲੋ ਅਸੀਂ ਨਾ ਦੁਕਾਨ ਦੁਕਾਨ ਖੇਡਦੇ ਆ, ਵੀ ਆਓ ਭੈਣ ਜੀ ਆਹ ਵਾਲਾ ਕੱਪੜਾ ਦੇਖੋ, ਆਓ ਭੈਣ ਜੀ ਆਹ ਵਾਲਾ ਕੱਪੜਾ ਦੇਖੋ, ਵੀ ਇੰਨਾ ਕੁਛ ਹੁੰਦਾ ਸੀ। ਪ੍ਰੀਟੈਂਡ ਪਲੇ ਜਿਨ੍ਹਾਂ ਨੂੰ ਅੱਜ ਕੱਲ ਕਹਿੰਦੇ ਆ, ਉਹ ਪ੍ਰੀਟੈਂਡ ਪਲੇ ਅਸੀਂ ਕਿੰਨੇ ਕ ਖੇਡੇ ਹੋਏ ਆ, ਫੇਰ ਕੋਈ ਪੁੱਛੋ ਹੀ ਨਾ। ਦੁਕਾਨਦਾਰੀ ਵੀ ਕੀਤੀ ਹੋਈ ਆ, ਡਾਕਟਰ ਵੀ ਬਣੇ ਹੋਏ, ਕਿਸੇ ਨੇ ਡਾਕਟਰ ਬਣ ਜਾਣਾ ਤਾਂ ਇੱਕ ਨੇ ਪੇਸ਼ੈਂਟ ਬਣ ਜਾਣਾ, ਉਹ ਵੀ ਕੀਤਾ ਹੋਇਆ ਹਨਾ। ਸੋ ਜੋ ਚੀਜ਼ਾਂ ਆਲੇ ਦੁਆਲੇ ਦੇਖੀਦੀਆਂ ਸੀ ਉਹੀ ਸਾਡੀਆਂ ਖੇਡਾਂ ਹੁੰਦੀਆਂ ਸੀਗੀਆਂ। ਔਰ ਅੱਜ ਕੱਲ ਦਾ ਇਹ ਹਿਸਾਬ ਆ ਕਿ ਬੱਚੇ ਜੋ ਦੇਖਦੇ ਆ ਉਹ ਖੇਡਦੇ ਆ। ਮੈਂ ਆਮ ਹੀ ਦੇਖਦੀ ਆ, ਜੋਬ ਚਲੋ ਕਰਦੀ ਆ ਮੈਂ ਬੱਚਿਆਂ ਦੇ ਨਾਲ ਹੀ, ਤੇ ਉਹ ਬੱਚੇ ਬਸ ਕਦੀ ਸਪਾਈਡਰਮੈਨ ਬਣੇ ਹੁੰਦੇ ਆ, ਕਦੀ ਕੁਛ ਬਣੇ ਹੁੰਦੇ ਆ, ਫਾਈਟਿੰਗ ਵਾਲੀਆਂ ਗੇਮਾਂ ਤਲਪਾਰਾਂ ਲੈ ਕੇ, ਜਾਂ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਹੀਰੋ ਆ, ਅਸੀਂ ਸੁਪਰ ਹੀਰੋ ਆ, ਯਾਨੀ ਕੋਈ ਬੈਟਮੈਨ ਦਾ ਸਟਿੱਕਰ ਲਾ ਕੇ ਆਇਆ, ਕੋਈ ਸਪਾਈਡਰਮੈਨ ਦਾ ਲਗਾਇਆ। ਪਰ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਆ ਵੀ ਤੁਸੀਂ ਸਪਾਈਡਰਮੈਨ ਨਹੀਂ, ਤੁਸੀਂ ਸਪਾਈਡਰਮੈਨ ਤੋਂ ਕਿਤੇ ਉੱਚੇ ਆ। ਅਸੀਂ ਵੀ ਬੱਚਿਆਂ ਨੂੰ ਉਹ ਵਾਲੇ ਹੀਰੋ ਬਣਾ ਕੇ ਵੀ ਹਾਂ ਮੇਰਾ ਬੱਚਾ ਬੈਟਮੈਨ ਦੀ ਅੱਜ ਡਰੈਸ ਪਾਈ ਆ, ਉਹਨੇ ਇਹ ਪਾਈ ਆ, ਪਤਾ ਨਹੀਂ ਹਰ ਕਿਸੇ ਦੀ ਆਪਣੀ ਸੋਚ ਆ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਬੱਚੇ ਇਹ ਕਿਉਂ ਹੋਣ, ਇਹ ਆਪਣੇ ਆਪ ਦੇ ਵਿੱਚ ਹੀ ਉਹ ਹੀਰੋ ਆ ਜੋ ਇਹ ਹੈਗੇ ਆ, ਜੋ ਪਰਮਾਤਮਾ ਨੇ ਇਹਨਾਂ ਨੂੰ ਬਣਾ ਕੇ ਭੇਜਿਆ। ਸੋ ਇਹ ਫਰਕ ਆ ਕਿ ਅਸੀਂ ਉਹ ਖੇਡਾਂ ਖੇਡਦੇ ਹੁੰਦੇ ਸੀ ਜੋ ਅਸੀਂ ਆਪਣੇ ਆਲੇ ਦੁਆਲੇ ਦੇਖੀਦੀਆਂ ਸੀ, ਤੇ ਸਾਡੇ ਬੱਚੇ ਉਹ ਖੇਡਾਂ ਖੇਡਦੇ ਆ ਜੋ ਇਹ ਦੇਖਦੇ ਆ। ਸੋ ਇਹ ਬਹੁਤ ਜ਼ਰੂਰੀ ਆ, ਇਸ ਚੀਜ਼ ਤੇ ਧਿਆਨ ਰੱਖਣਾ ਬੜਾ ਜ਼ਰੂਰੀ ਆ ਕਿ ਬੱਚੇ ਕੀ ਦੇਖ ਰਹੇ ਆ। ਕੁਝ ਹੋਰ ਖੇਡਾਂ ਜਿਹੜੀਆਂ ਅਸੀਂ ਬਚਪਨ ਚ ਖੇਡਦੇ ਹੁੰਦੇ ਸੀ ਤੁਹਾਡੇ ਨਾਲ ਸਾਂਝੀਆਂ ਕਰਾਂਗੀਆਂ। ਖੇਡਾਂ ਤਾਂ ਬਹੁਤ ਜ਼ਿਆਦਾ, ਸੋ ਜ਼ਿਆਦਾ ਖੇਡਾਂ ਵੱਲ ਨੂੰ ਨਹੀਂ ਮੈਂ ਇਸ ਨੂੰ ਲੈ ਕੇ ਜਾ ਰਹੀ ਸੀ, ਸਿਰਫ ਵਿਹਲੇ ਸਮੇਂ ਦੇ ਵਿੱਚ ਅਸੀਂ ਕੀ ਕਰੀਦਾ ਹੁੰਦਾ ਸੀਗਾ ਉਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਕੁਝ ਕੁ ਸਮਾਂ ਆਪਣੇ ਕੋਲ ਹਜੇ ਥੋੜਾ ਹੈਗਾ, ਹੋਰ ਅੱਜ ਪ੍ਰੋਗਰਾਮ ਥੋੜਾ ਜਲਦੀ ਖਤਮ ਕਰਨਾ ਮੈਂ, ਤੇ ਉਹ ਗੱਲਬਾਤ ਉਸ ਤੇ ਕਰਦੇ ਆ ਫਿਰ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਕੁਝ ਕੁ ਗੱਲਾਂ ਤੁਹਾਡੇ ਨਾਲ ਹੋਰ ਕਰਾਂਗੇ।
ਆਪਾਂ ਕਿਤੇ ਕੱਲੇ ਬਹਿ ਕੇ ਦਿਲ ਦੇ ਦਰਦ ਵੰਡਾਈਏ, ਤੂੰ ਹੋਵੇਂ ਇੱਕ ਮੈਂ ਹੋਵਾਂ, ਕੁੱਲ ਦੁਨੀਆ ਨੂੰ ਭੁੱਲ ਜਾਈਏ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੀਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਚਹਿਕਾਂ ਹੋਵਣ, ਪੌਣਾ ਵਿੱਚ ਫੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ, ਰਿਮ ਚਿਮ ਜਈ ਹੋਈ ਹੋਵੇ, ਤੂੰ ਹੋਵੇ ਮੈਂ ਹੋਵਾਂ, ਹੋਰ ਨਾ ਕੋਈ ਹੋਵੇ, ਤੂੰ ਹੋਵੇ ਮੈਂ ਹੋਵਾਂ। ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਸੁੱਤੀ ਪਈ ਹੋਵੇ ਕਾਇਨਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ।
ਸੋਨਿਆ ਦਾ ਚੰਨ ਵੀ ਆਪਣੇ ਜੋਬਨ ਤੇ ਆਇਆ ਹੋਵੇ ਮਸਤੀ ਵਿੱਚ ਆ ਕੇ ਸਾਰਾ ਆਲਮ ਨਸ਼ੇ ਆਇਆ ਹੋਵੇ ਮਸਤੀ ਹੀ ਮਸਤੀ ਹੋਵੇ ਤੂੰ ਹੋਵੇ ਮੈਂ ਹੋਵਾਂ ਇੱਕ ਰੱਬ ਦੀ ਹਸਤੀ ਹੋਵੇ ਤੂੰ ਹੋਵੇ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਉਮਰੋਂ ਲਾ ਮੇਰੀ ਹੋ ਜਾਏ ਰਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਦੂਜੇ ਨਾ ਜ਼ਿੰਦਗਾਨੀ ਉਮਰਾਂ ਲਈ ਰਹਿ ਜਾਂਦੀ ਏ ਕੋਈ ਨਾ ਕੋਈ ਪਿਆਰ ਨਿਸ਼ਾਨੀ ਦਿਲਬਰ ਜਾਨੀ ਤੂੰ ਹੋਵੇਂ ਮੈਂ ਹੋਵਾਂ ਇੱਕ ਸਾਡੀ ਪਿਆਰ ਨਿਸ਼ਾਨੀ ਤੂੰ ਹੋਵੇਂ ਮੈਂ ਹੋਵਾਂ ਹੋ ਤੂੰ ਹੋਵੇਂ ਮੈਂ ਹੋਵਾਂ
ਤੂੰ ਹੋਵੇਂ ਮੈਂ ਹੋਵਾਂ ਲਓ ਜੀ ਪਾਣੀ ਦੀਆਂ ਛੱਲਾਂ ਹੋਵਣ ਬਹੁਤ ਸੋਹਣਾ ਪੰਜਾਬੀ ਗੀਤ ਸਰਦੀ ਭਾਜੀ ਨੇ ਚਲਾਇਆ ਸਾਡੇ ਲਈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਜੀ ਵਿਹਲੀਆਂ ਗੱਲਾਂ ਔਰ ਵਿਹਲੀਆਂ ਗੱਲਾਂ ਦੇ ਵਿੱਚ ਅਸੀਂ ਕਰ ਰਹੇ ਹਾਂ ਗੱਲਾਂ ਵੀ ਵਿਹਲੇ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ ਜਿਹੜਾ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤਾ ਹੋਇਆ ਸੀਗਾ ਇਹ ਕਿ ਵਿਹਲੇ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀਗੇ ਸੋ ਗੱਲਾਂ ਕੀਤੀਆਂ ਸੀ ਤੇ ਸਾਡੀਆਂ ਬਜ਼ੁਰਗ ਮਾਤਾਵਾਂ ਕੀ ਕਰਦੀਆਂ ਹੁੰਦੀਆਂ ਸੀ ਸਾਡੇ ਜਿਹੜੇ ਬਾਬੇ ਦਾਦੇ ਹੁੰਦੇ ਸੀਗੇ ਬਜ਼ੁਰਗ ਉਹ ਕੀ ਕਰਦੇ ਹੁੰਦੇ ਸੀ ਤੇ ਬੱਚੇ ਕੀ ਕਰਦੇ ਹੁੰਦੇ ਸੀ ਅਸੀਂ ਸੋ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ ਜਗਤਾਰ ਭਾਜੀ ਦਾ ਮੈਸੇਜ ਵੀ ਆਇਆ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੀ ਤਸਵੀਰ ਹੈ ਔਰ ਅੱਗੇ ਲਿਖਿਆ ਹੋਇਆ ਇਹਨਾਂ ਨੇ ਵਿਚਾਰ ਕੇ ਮਿਲੀ ਜ਼ਿੰਦਗੀ ਦੇ ਇੱਕ ਇੱਕ ਸੈਕਿੰਡ ਦਾ ਆਨੰਦ ਮਾਣੋ ਕਦੇ ਵੀ ਉਦਾਸ ਜਾਂ ਗੁੱਸੇ ਨਾ ਹੋਵੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਦਾਸੀ ਦਾ ਇੱਕ ਮਿੰਟ ਖੁਸ਼ੀ ਦੇ 60 ਸੈਕਿੰਡ ਖਾ ਜਾਂਦਾ ਸ਼ੁਭ ਸਵੇਰ ਬਹੁਤ ਸੋਹਣਾ ਵਿਚਾਰ ਭਾਜੀ ਸਹੀ ਗੱਲ ਆ ਅੱਜ ਸਾਰੇ ਦਿਨ ਦੇ ਵਿੱਚ ਮੈਂ ਇਸ ਵਿਚਾਰ ਨੂੰ ਜ਼ਰੂਰ ਦਿਮਾਗ ਦੇ ਵਿੱਚ ਰੱਖੂਗੀ ਜਦੋਂ ਵੀ ਕਿਤੇ ਗੁੱਸਾ ਆਇਆ ਜਾਂ ਉਦਾਸ ਹੋਣ ਲੱਗੂਗੀ ਤੇ ਇਹ ਜ਼ਰੂਰ ਸੋਚੂਗੀ ਵੀ 60 ਸੈਕਿੰਡ ਇੱਕ ਮਿੰਟ ਨੇ ਖਾ ਜਾਣੇ ਆ ਸੋ ਕੋਸ਼ਿਸ਼ ਕਰੀਏ ਖੁਸ਼ੀ ਰਹਿਣ ਦੀ ਪਰ ਇਨਸਾਨ ਆ ਜੇ ਗੱਲ ਕਰੀਏ ਵੀ ਪੂਰੇ ਦਿਨ ਦੇ ਵਿੱਚ ਬੜਾ ਔਖਾ ਹੋ ਜਾਂਦਾ ਹੈ ਗੁੱਸਾ ਵੀ ਆ ਜਾਂਦਾ ਔਰ ਅਸੀਂ ਉਦਾਸ ਵੀ ਹੋ ਜਾਂਦੇ ਹਾਂ ਇਹੋ ਜਿਹੀਆਂ ਫੀਲਿੰਗਸ ਭਾਰੂ ਹੋ ਜਾਂਦੀਆਂ ਜਿਹੜੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਖੁਦ ਨੂੰ ਔਰ ਫਿਰ ਇਹ ਸੋਚਦੀ ਹੁੰਦੀ ਹੈ ਵੀ ਜਿਹੜੀ ਫੀਲਿੰਗਸ ਸਾਨੂੰ ਖੁਦ ਨੂੰ ਚੰਗੀਆਂ ਨਹੀਂ ਲੱਗਦੀਆਂ ਉਹਨੂੰ ਅਸੀਂ ਕਿਉਂ ਹੰਡਾਉਂਦੇ ਹਾਂ ਅਸੀਂ ਉਹ ਕੱਪੜਾ ਕਦੀ ਨਹੀਂ ਪਾਉਂਦੇ ਜਿਹੜਾ ਮਨ ਨੂੰ ਪਸੰਦ ਨਾ ਆਵੇ ਜਿਹੜਾ ਰੰਗ ਸਾਨੂੰ ਪਸੰਦ ਨਾ ਹੋਵੇ ਹਨਾ ਕਿੰਨਾ ਚੂਜ਼ ਕਰਕੇ ਪਾਉਂਦੇ ਹਾਂ ਵੀ ਆਹ ਰੰਗ ਮੇਰੇ ਤੇ ਜਚਣਾ ਆ ਆਹ ਚੀਜ਼ ਜਚਣੀ ਆ ਉਹਨਾਂ ਨੂੰ ਪਾਉਂਦੇ ਹੰਡਾਉਂਦੇ ਆ ਤੇ ਫਿਰ ਜਿਹੜੀਆਂ ਫੀਲਿੰਗਸ ਆ ਇਹਨਾਂ ਨੂੰ ਅਸੀਂ ਕਿਉਂ ਉਹ ਫੀਲਿੰਗਸ ਨੂੰ ਆਪਣੇ ਤੇ ਰੱਖਦੇ ਆ ਉਹਨਾਂ ਨੂੰ ਕਿਉਂ ਹੰਡਾਉਂਦੇ ਆ ਜਿਹੜੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਸਾਨੂੰ ਸੂਟ ਨਹੀਂ ਕਰਦੀਆਂ ਸੋ ਕਈ ਵਾਰੀ ਕਿਸੇ ਦੀ ਕੋਈ ਗੱਲ ਹੁੰਦੀ ਆ ਜਿਹੜੀ ਦਿਮਾਗ ਦੇ ਵਿੱਚ ਅਸਰ ਕਰ ਜਾਂਦੀ ਆ ਸੋ ਬਹੁਤ ਸੋਹਣਾ ਵਿਚਾਰ ਤੁਸੀਂ ਜਗਤਾਰ ਭਾਜੀ ਕੀ ਅੱਜ ਭੇਜਿਆ ਸੋ ਕੋਸ਼ਿਸ਼ ਕਰਾਂਗੇ ਕਿ ਇਹਨੂੰ ਆਪਣੇ ਦਿਮਾਗ ਦੇ ਵਿੱਚ ਧਿਆਨ ਦੇ ਵਿੱਚ ਰੱਖੀਏ ਸੋ ਵਿਹਲੀਆਂ ਗੱਲਾਂ ਜੀ ਵਿਹਲੀਆਂ ਗੱਲਾਂ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ ਬਹੁਤ ਸਾਰੀਆਂ ਖੇਡਾਂ ਦੀ ਵੀ ਗੱਲ ਕੀਤੀ ਜਿਹੜੀਆਂ ਅਸੀਂ ਕਰੀਦੀਆਂ ਹੁੰਦੀਆਂ ਸੀਗੀਆਂ ਔਰ ਉਸ ਤੋਂ ਇਲਾਵਾ ਸਭ ਤੋਂ ਵਿਹਲੀ ਅੱਛਾ ਵਿਹਲੀਆਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਸਭ ਦੇ ਤੋਂ ਜ਼ਿਆਦਾ ਵਿਹਲਾ ਸਮਾਂ ਹੁੰਦਾ ਸੀ ਉਹ ਸ਼ਾਮ ਕੁ ਦੇ ਵੇਲੇ ਦਾ ਹੀ ਹੁੰਦਾ ਸੀਗਾ ਸਵੇਰੇ ਤਾਂ ਚਲੋ ਸਕੂਲਾਂ ਨੂੰ ਜਾਣਾ ਹੁੰਦਾ ਸੀਗਾ ਹਨਾ ਫਿਰ ਸਕੂਲ ਤੋਂ ਆ ਕੇ ਆਉਣ ਤੋਂ ਬਾਅਦ ਜਿਹੜਾ ਸਾਡੇ ਤੋਂ ਵਿਹਲਾ ਸਮਾਂ ਹੁੰਦਾ ਸੀ ਉਹਦੇ ਵਿੱਚ ਵੀ ਜਦੋਂ ਦੁਪਹਿਰ ਹੁੰਦੀ ਸੀ ਜਿੱਦਾਂ ਦੱਸਿਆ ਪਈ ਕੁਛ ਕੁ ਖੇਡਾਂ ਚੁੱਪ ਚਾਪ ਖੇਡਣ ਵਾਲੀਆਂ ਹੁੰਦੀਆਂ ਸੀ ਉਸ ਵਿਹਲੇ ਸਮੇਂ ਦੇ ਵਿੱਚ ਉਹ ਖੇਡੀ ਦੀਆਂ ਸੀਗੀਆਂ ਸ਼ਾਮ ਦਾ ਵਿਹਲਾ ਸਮਾਂ ਕਿਸੇ ਹੋਰ ਤਰ੍ਹਾਂ ਦਾ ਹੁੰਦਾ ਸੀ ਉਹ ਵਿਹਲਾ ਸਮਾਂ ਅਸੀਂ ਆਪਣੇ ਜਿਹੜੇ ਦੋਸਤ ਹੁੰਦੇ ਸੀ ਸਹੇਲੀਆਂ ਹੁੰਦੀਆਂ ਸੀ ਆਲੇ ਦੁਆਲੇ ਵਾਲੀਆਂ ਉਹਨਾਂ ਨਾਲ ਖੇਡੀ ਦਾ ਸੀ ਜਿਹੜੇ ਮੁਹੱਲੇ ਦੇ ਵਿੱਚ ਹੁੰਦੇ ਸੀ ਜਾਂ ਉਹ ਗਲੀ ਦੇ ਦੋਸਤ ਜਾਂ ਸਹੇਲੀਆਂ ਹੁੰਦੀਆਂ ਸੀ ਅੱਛਾ ਉਹ ਵਾਲਾ ਸਾਡਾ ਸਮਾਂ ਵੀ ਬੜਾ ਫਿਕਸ ਹੁੰਦਾ ਸੀਗਾ ਵੀ ਖੇਡਣਾ ਹੀ ਖੇਡਣਾ ਹੁੰਦਾ ਸੀਗਾ ਕੱਠਿਆਂ ਨੇ ਇਕੱਠੇ ਹੋਣਾ ਹੀ ਹੋਣਾ ਹੁੰਦਾ ਸੀਗਾ। ਸੋ ਹਰ ਕਿਸੇ ਦੀ ਆਪਣੀ ਆਪਣੀ ਕੰਪਨੀ ਹੁੰਦੀ ਸੀ। ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਵੀ ਬਾਹਰ ਬੂਹੇ ਚ ਬੈਠ ਜਾਣਾ, ਉਹਨਾਂ ਦੀ ਆਪਣੀ ਇੱਕ ਕੰਪਨੀ ਹੋ ਜਾਂਦੀ ਹੁੰਦੀ ਸੀ। ਜਿਹੜੇ ਆਦਮੀ ਹੁੰਦੇ ਸੀ ਉਹਨਾਂ ਨੇ ਖੇਤਾਂ ਨੂੰ ਫੇਰਾ ਲਾਉਣ ਚਲ ਜਾਣਾ, ਉੱਥੇ ਉਹਨਾਂ ਨੇ ਗੱਲਾਂ ਬਾਤਾਂ ਕਰੇ ਹੋਣੀਆਂ, ਬੱਚਿਆਂ ਦੇ ਆਪਣਾ ਸਾਥ ਹੁੰਦਾ ਸੀ, ਉਹਨਾਂ ਨੇ ਖੇਡਣ ਲੱਗ ਜਾਣਾ ਹੁੰਦਾ ਸੀਗਾ। ਓਹ ਕਮਾਲ ਹੀ ਹੁੰਦੀ ਸੀ ਸਾਡੀ ਜ਼ਿੰਦਗੀ, ਹੈ ਨਾ। ਅੱਛਾ ਫੇਰ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਫੇਰ ਜਿਹੜਾ ਰਾਤ ਦਾ ਸਮਾਂ ਵਿਹਲਾ ਹੁੰਦਾ ਸੀਗਾ ਉਹਦੇ ਵਿੱਚ ਕੀ ਕਰਦੇ ਹੁੰਦੇ ਸੀਗੇ? ਉਹਦੇ ਵਿੱਚ ਕਈ ਵਾਰੀ ਫੇਰ ਜਿਹੜਾ ਟੀਵੀ ਮੈਨੂੰ ਯਾਦ ਆ ਦੇਖ ਲਈਦਾ ਹੁੰਦਾ ਸੀ। ਅੱਛਾ ਇੱਕ ਦੋ ਜਿਹੜੇ ਪ੍ਰੋਗਰਾਮ ਆਉਂਦੇ ਹੁੰਦੇ ਸੀ ਉਹ ਸਾਰੇ ਰਲ ਕੇ ਬੈਠ ਕੇ ਦੇਖਦੇ ਹੁੰਦੇ ਸੀਗੇ। ਔਰ ਹੁਣ ਇੰਨੇ ਕ ਪ੍ਰੋਗਰਾਮ ਆ, ਇੰਨਾ ਕੁਛ ਆ, ਇੰਨਾ ਕੁਛ ਆ ਵੀ ਤੁਸੀਂ ਹਰ ਕਿਸੇ ਨੇ ਵੱਖਰੇ ਵੱਖਰੇ ਦੇਖਣਾ, ਕਿਸੇ ਨੇ ਕੁਛ ਦੇਖਦਾ ਪਿਆ, ਕੋਈ ਕੁਛ ਦੇਖਦਾ ਪਿਆ। ਔਰ ਅਸੀਂ ਹੁੰਦੇ ਸੀਗੇ, ਉਹੀ ਮੈਨੂੰ ਯਾਦ ਆ ਭਈ ਜਿਹੜੇ ਸੀਰੀਅਲਸ ਆਉਂਦੇ ਹੁੰਦੇ ਸੀਗੇ ਸਾਰਿਆਂ ਨੇ ਇਕੱਠੇ ਬੈਠ ਕੇ, ਬੁਨਿਆਦ ਆਉਂਦਾ ਹੁੰਦਾ ਸੀਗਾ, ਉਸ ਤੋਂ ਪਹਿਲਾਂ ਮੈਨੂੰ ਥੋੜਾ ਥੋੜਾ ਯਾਦ ਆ, ਹਮ ਲੋਗ ਵੀ, ਹਮ ਲੋਗ ਦੇ ਆਉਂਦਾ ਹੁੰਦਾ ਸੀ, ਫਿਰ ਬੁਨਿਆਦ ਹੋ ਗਿਆ। ਇਹ ਜਿਹੜੇ ਸੀਰੀਅਲ ਬੜੇ ਫੈਮਿਲੀ ਜੇ ਹੁੰਦੇ ਸੀ, ਸਾਰੇ ਚਾਹੇ ਉਹ ਦਾਦਾ ਦਾਦੀ ਹੋਣ ਤੇ ਚਾਹੇ ਬੱਚੇ ਹੋਣ ਤੇ ਚਾਹੇ ਮਾਂ ਪਿਓ ਹੋਣ, ਸਾਰੇ ਇਕੱਠੇ ਬੈਠ ਕੇ ਦੇਖਦੇ ਹੁੰਦੇ ਸੀ ਉਹ ਪ੍ਰੋਗਰਾਮ। ਉਸ ਤੋਂ ਇਲਾਵਾ ਫਿਰ ਸ਼ਾਮ ਨੂੰ ਵੀਰਵਾਰ ਨੂੰ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ, ਛਣਕਾਟਾ ਆਉਂਦਾ ਹੁੰਦਾ ਸੀਗਾ, ਕੁਛ ਨਾਮ ਭੁੱਲ ਗਿਆ ਮੈਨੂੰ ਕੀ ਹੁੰਦਾ ਸੀ ਉਹਦਾ, ਉਹ ਵੀ ਅਸੀਂ ਸਾਰੇ ਇਕੱਠੇ ਬੈਠ ਕੇ ਦੇਖੀਦਾ ਹੁੰਦਾ ਸੀ। ਉਹਦੇ ਚ ਕੁਛ ਪੰਜਾਬੀ ਗਾਣੇ ਹੁੰਦੇ ਸੀਗੇ, ਕੁਛ ਇੱਕ ਸਕਿੱਟਾਂ ਹੁੰਦੀਆਂ ਸੀਗੀਆਂ ਵਿੱਚ, ਉਦਾਂ ਚੱਲਦਾ ਹੁੰਦਾ ਸੀਗਾ। ਸੋ ਚਾਹੇ ਗੱਲ ਕਰੀਏ ਰਾਮਾਇਣ ਦੀ ਹੋ ਗਈ, ਮਹਾਭਾਰਤ ਦੀ ਹੋ ਗਈ, ਉਹ ਵੀ ਸਾਰੇ ਜਿਹੜੇ ਇਕੱਠੇ ਬੈਠ ਕੇ ਦੇਖੀਦੇ ਹੁੰਦੇ ਸੀਗੇ। ਸੋ ਟੀਵੀ ਵੀ ਜਿਹੜਾ ਹੁੰਦਾ ਸੀਗਾ ਸਾਡੇ, ਚਲੋ ਜੇ ਅਸੀਂ ਕਹੀਏ ਬਚਪਨ ਵੱਲ, ਟੀਵੀ ਹੁੰਦਾ ਸੀਗਾ, ਇਹੋ ਜਿਹੀ ਗੱਲ ਨਹੀਂ ਹੁੰਦਾ ਸੀ, ਬਟ ਬੜਾ ਬਹੁਤ ਜ਼ਿਆਦਾ ਲਿਮਿਟਿਡ ਹੁੰਦਾ ਸੀ। ਔਰ ਜਿੰਨਾ ਕੁ ਵੀ ਹੁੰਦਾ ਸੀ ਸਾਰੇ ਇਕੱਠੇ ਬੈਠ ਕੇ ਦੇਖੀਦਾ ਹੁੰਦਾ ਸੀ, ਏਦਾਂ ਨਹੀਂ ਹੁੰਦਾ ਸੀ ਵੀ ਕਿਸੇ ਦੇ ਇੱਕ ਦੇ ਰੂਮ ਚ ਟੀਵੀ ਲੱਗਾ ਉਹ ਬੈਠਾ ਦੇਖਦਾ ਤੇ ਬਾਕੀ ਘਰੋਂ ਬਾਕੀ ਬਾਹਰ ਆ। ਸੋ ਅੱਛਾ ਸਾਰੇ ਇਕੱਠੇ ਬੈਠ ਕੇ ਟੀਵੀ ਦੇਖੀਦੇ ਸੀ। ਸਰ ਉਸ ਤੋਂ ਇਲਾਵਾ ਸ਼ਾਮ ਨੂੰ ਗੱਲ ਕਰੀਏ ਤੇ ਰੋਟੀ ਪਾਣੀ ਖਾ ਕੇ ਫੇਰ ਇੱਕ ਮੂੰਗਫਲੀ ਬੜੀ ਚੱਬਦੇ ਹੁੰਦੇ ਸੀਗੇ। ਜੇ ਮੈਂ ਆਪਣੇ ਘਰ ਦੀ ਗੱਲ ਕਰਾਂ, ਅਸੀਂ ਸ਼ਾਮ ਨੂੰ ਨਾ ਮੂੰਗਫਲੀ ਚੱਬਣੀ ਤੇ ਨਾਲੇ ਗੱਲਾਂ ਕਰੀ ਜਾਣੀਆਂ, ਸਰਦੀਆਂ ਦੇ ਦਿਨਾਂ ਦੇ ਵਿੱਚ ਰਜਾਈਆਂ ਚ ਬੈਠ ਕੇ ਮੂੰਗਫਲੀ ਚੱਬਣੀ ਤੇ ਨਾਲੇ ਗੁੜ ਖਾਣਾ, ਨਾਲੇ ਸਾਰਿਆਂ ਨੇ ਗੱਲਾਂ ਕਰੀ ਜਾਣੀਆਂ। ਹਾਏ ਉਹ ਵਾਲਾ ਇੰਨਾ ਪੁੱਸਿਆ ਨਾ, ਅਜੇ ਵੀ ਦਿਲ ਕਰਦਾ ਹੁੰਦਾ ਵੀ ਹਾਏ ਰਜਾਈਆਂ ਚ ਬੈਠ ਕੇ ਮੂੰਗਫਲੀ ਚੱਗੀਏ, ਪਰ ਗੱਲਾਂ ਕਿੰਨੇ ਕਰਨੀਆਂ ਆ। ਹੁਣ ਬੱਚਿਆਂ ਦੀਆਂ ਆਪਣੀਆਂ ਗੱਲਾਂ ਹੁੰਦੀਆਂ, ਪਰ ਹਾਂ ਮੈਂ ਉਹਨਾਂ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕੋਈ ਨਾ ਕੋਈ ਗੱਲ ਜਿਹੜੀ ਆਪਣੇ ਬਚਪਨ ਦੀ ਸੁਣਾਉਣੀ ਹੁੰਦੀ ਆ। ਉਹ ਮੈਨੂੰ ਕਹਿਣਗੇ ਕੁਛ ਮੰਮਾ ਸੁਣਾਓ, ਉਹਨਾਂ ਨੂੰ ਪਤਾ ਕਿ ਕੋਈ ਕਹਾਣੀ ਸੁਣਾਓਗੀ ਮੰਮਾ ਜਾਂ ਕੋਈ ਗੱਲ ਸੁਣਾਓਗੀ ਜਾਂ ਕੋਈ ਸਾਖੀ ਸੁਣਾਓਗੀ। ਉਹਨਾਂ ਚੋਂ ਜ਼ਿਆਦਾ ਗੱਲਾਂ ਮੇਰੀਆਂ ਆਹ ਹੀ ਹੁੰਦੀਆਂ ਜਿਹੜੀਆਂ ਮੈਂ ਤੁਹਾਡੇ ਸਾਰਿਆਂ ਨਾਲ ਕਰਦੀ ਆ। ਅੱਛਾ ਬਾਤਾਂ ਤੇ ਬੁਝਾਰਤਾਂ ਪਾਉਂਦੇ ਹੁੰਦੇ ਸੀਗੇ, ਬਾਤਾਂ ਸੁਣਨੀਆਂ ਫਿਰ ਆਪਣੇ ਮਾਂ ਕੋਲੋਂ ਜਾਂ ਆਪਣੀ ਦਾਦੀ ਕੋਲੋਂ, ਨਾਨੀ ਕੋਲੋਂ, ਜਾਂ ਕਿਸੇ ਨੇ ਭੂਆ ਮਾਸੀ ਨੇ ਵੀ ਆਈ ਹੋਣਾ ਤਾਂ ਫਿਰ ਉਹਨਾਂ ਨੂੰ ਵੀ ਕਹਿਣਾ ਤੁਸੀਂ। ਜਿਹੜਾ ਕੋਈ ਪ੍ਰਾਹੁਣਾ ਵੀ ਆਇਆ ਹੁੰਦਾ ਸੀਗਾ ਨਾ ਸਾਡੇ ਬੱਚਿਆਂ ਲਈ, ਇਹ ਹੁੰਦਾ ਸੀ ਵੀ ਇਹਦੇ ਤੋਂ ਕਹਾਣੀ ਸੁਣਾਗੇ, ਕਿਉਂਕਿ ਆਪਣੇ ਘਰਦਿਆਂ ਦੀਆਂ ਤਾਂ ਉਹੀ ਕਹਾਣੀਆਂ 100 ਵਾਰੀ ਸੁਣੀਆਂ ਹੁੰਦੀਆਂ ਸੀ, ਪਰ ਜਿਹੜਾ ਕੋਈ ਗੈਸਟ ਆਇਆ ਹੁੰਦਾ ਸੀ ਉਹਦਾ ਲੱਗਦਾ ਹੁੰਦਾ ਸੀ ਵੀ ਇਹ ਅੱਜ ਸਾਨੂੰ ਕੋਈ ਨਵੀਂ ਕਹਾਣੀ ਜ਼ਰੂਰ ਸੁਣਾਊਗਾ, ਵੀ ਅੱਜ ਤੋਂ ਰਾਤ ਨੂੰ ਨਵੀਂ ਕਹਾਣੀ ਸੁਣਾਗੇ। ਇਹ ਚਾਅ ਹੁੰਦਾ ਸੀ ਉਹ ਵਿਹਲੇ ਸਮੇਂ ਨੂੰ ਪੂਰਾ ਕਰਨ ਦਾ। ਫਿਰ ਚਾਹੇ ਸਰਦੀਆਂ ਚ ਹੋਵੇ ਰਜਾਈਆਂ ਚ ਬੈਠ ਕੇ, ਜਾਂ ਫਿਰ ਗਰਮੀਆਂ ਦੇ ਵਿੱਚ ਕੋਠਿਆਂ ਤੇ ਜਦੋਂ ਛੱਤਾਂ ਤੇ ਸੌਂਦਾ ਸੀ ਜਾਂ ਵਿਹੜਿਆਂ ਚ ਸੌਂਦਾ ਸੀਗਾ ਤੇ ਉਦੋਂ ਉੱਥੇ ਬੈਠ ਕੇ ਨਾਲੇ ਤਾਰੇ ਦੇਖੀ ਜਾਣੇ ਉੱਪਰ ਨੂੰ ਤੇ ਨਾਲੇ ਮੈਨੂੰ ਯਾਦ ਆ ਪਏ ਸੀ ਕਹਾਣੀ ਸੁਣੀ ਜਾਣੀ। ਵਾਹ ਓਹੋ ਮੈਨੂੰ ਨਾ ਚੀਜ਼ਾਂ ਦਿਸਣ ਲੱਗ ਜਾਂਦੀਆਂ ਜਦੋਂ ਮੈਂ ਗੱਲ ਕਰਦੀ ਹਾਂ ਤੇ ਮੈਨੂੰ ਉਹੀ ਸੀਨ ਯਾਦ ਆ ਜਾਂਦੇ ਅੱਖਾਂ ਦੇ ਸਾਹਮਣੇ, ਤੇ ਅੱਜ ਵੀ ਫਿਰ ਮੈਨੂੰ ਉਹੀ ਆਪਣੇ ਛੋਟਾ ਆਪਣੇ ਆਪ ਨੂੰ ਮੈਂ ਛੋਟਾ ਕਰਕੇ ਦੇਖਣਾ ਸ਼ੁਰੂ ਕਰ ਦਿੰਦੀ ਹਾਂ ਜਦੋਂ ਮੈਂ ਬਚਪਨ ਦੇ ਵਿੱਚ ਪਈ ਮੰਜੇ ਦੇ ਉੱਤੇ ਨਾਲੇ ਉਹ ਤਾਰੇ ਦੇਖਦੀ ਹੁੰਦੀ ਸੀ ਚਮਕਦੇ, ਔਰ ਨਾਲੇ ਮੰਮੀ ਤੋਂ ਕਹਾਣੀ ਸੁਣਦੇ ਹੁੰਦੇ ਸੀ। ਫਿਰ ਬੁਝਾਰਤਾਂ ਪਾਉਂਦੇ ਹੁੰਦੇ ਸੀਗੇ ਘਰਦਿਆਂ ਨੇ ਵੱਡਿਆਂ ਨੇ ਬੁਝਾਰਤਾਂ ਪਾਈ ਜਾਣੀਆਂ ਤੇ ਅਸੀਂ ਉਹ ਬੁਝਾਰਤਾਂ ਲੱਭਣ ਦੀ ਕੋਸ਼ਿਸ਼ ਕਰਨੀ। ਉਸ ਤੋਂ ਇਲਾਵਾ ਚੁਟਕਲੇ ਬੜੇ ਸੁਣਾਈ ਦੇ ਹੁੰਦੇ ਸੀ, ਉਹ ਇੱਕ ਚੁਟਕਲਾ ਜਿਹੜਾ 10 ਵਾਰੀ ਵੀ ਸੁਣਿਆ ਹੁੰਦਾ ਸੀਗਾ ਉਹਦੇ ਉੱਤੇ ਵੀ ਹੱਸਦੇ ਰਹੀਦਾ ਹੁੰਦਾ ਸੀਗਾ, ਇੰਨਾ ਹਾਸਾ ਆਉਂਦਾ ਹੁੰਦਾ ਸੀਗਾ, ਹੈ ਨਾ। ਓਹੋ ਕਿੰਨੇ ਸੋਹਣੇ ਹੁੰਦੇ ਸੀ ਉਹ ਵਿਹਲੇ ਸਮੇਂ ਵੀ, ਔਰ ਕਿੰਨੀਆਂ ਸੋਹਣੀਆਂ ਹੁੰਦੀਆਂ ਸੀਗੀਆਂ ਉਹ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਵਿਹਲੇ ਸਮਿਆਂ ਦੇ ਵਿੱਚ ਕਰਦੇ ਹੁੰਦੇ ਸੀਗੇ। ਔਰ ਇੱਕ ਚੀਜ਼ ਜਿਹੜੀ ਮੇਰੇ ਬਚਪਨ ਤੋਂ ਲੈ ਕੇ ਅਜੇ ਤੱਕ ਆ, ਜਿਹੜੀ ਮੈਂ ਵਿਹਲੇ ਸਮੇਂ ਚ ਕਹਿ ਲਓ ਜਾਂ ਮੈਂ ਜ਼ਰੂਰ ਕਰਦੀ ਹਾਂ, ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਮੈਂ ਕਦੀ ਛੱਡ ਨਹੀਂ ਸਕਦੀ, ਉਹ ਹੁੰਦਾ ਮੇਰਾ ਰਾਤ ਨੂੰ ਅਸਮਾਨ ਨੂੰ ਤੱਕਣਾ, ਔਰ ਉਸ ਅਸਮਾਨ ਚ ਤਾਰਿਆਂ ਨੂੰ ਦੇਖਣਾ ਤੇ ਉਸ ਚੰਦ ਨੂੰ ਲੱਭਣਾ। ਇਹ ਮੇਰੀ ਆਲ ਟਾਈਮ ਫੇਵਰੇਟ ਆ, ਜਿਹੜੀ ਮੈਂ ਬਚਪਨ ਚ ਵੀ ਕਰਦੀ ਹੁੰਦੀ ਸੀ ਔਰ ਅੱਜ ਵੀ ਓਨੀ ਹੀ ਸ਼ਿੱਦਤ ਨਾਲ ਕਰਦੀ ਹਾਂ ਜਿੱਦਾਂ ਬਚਪਨ ਚ ਕਰਦੀ ਹਾਂ। ਅੱਜ ਵੀ ਜਿੱਦਣ ਮੈਨੂੰ ਰੋਜ਼ ਦਾ ਪਤਾ ਹੁੰਦਾ ਬੱਦਲ ਹੋਣ, ਵੱਖਰੀ ਗੱਲ ਆ, ਉਦਣ ਵੀ ਮੈਂ ਇੱਕ ਵਾਰੀ ਝਾਤੀ ਜ਼ਰੂਰ ਮਾਰਦੀ ਹੁੰਦੀ ਔਰ ਕਈ ਵਾਰੀ ਬੱਦਲਾਂ ਦੇ ਵਿੱਚੋਂ ਚੰਦ ਦਿਸ ਵੀ ਪੈਂਦਾ, ਔਰ ਉਹਦੀਆਂ ਸ਼ੇਪਸ ਜਿਹੜੀਆਂ ਹੁੰਦੀਆਂ ਆ ਪਤਾ ਹੁੰਦਾ ਵੀ ਕੱਲ ਨੂੰ ਥੋੜਾ ਘਟਿਆ ਹੋਣਾ, ਕੱਲ ਨੂੰ ਹੋਰ ਘਟਿਆ ਹੋਣਾ, ਜਿੱਦਣ ਪੂਰਨਮਾਸ਼ੀ ਹੁੰਦੀ ਆ ਉਦਣ ਨੂੰ ਉਹ ਯਾਨੀ ਮੈਨੂੰ ਮੇਰੇ ਜਿਹੜੇ ਨੋਨ ਆ ਉਹਨਾਂ ਨੂੰ ਵੀ ਪਤਾ ਹੁੰਦਾ ਭਾਈ ਉਹ ਜੇ ਕਦੀ ਉਹਨਾਂ ਦਾ ਵੀ ਫੋਨ ਆ ਜਾਂਦਾ ਭਾਈ ਤੂੰ ਚੰਦ ਦੇਖਿਆ ਅੱਜ, ਫਿਰ ਮੈਂ ਕਹੂੰਗੀ ਹਾਂਜੀ ਜੀ ਮੈਂ ਦੇਖ ਲਿਆ ਭਾਈ ਮੈਂ ਮਿਸ ਕਿੱਦਾਂ ਕਰ ਸਕਦੀ ਹਾਂ। ਸੋ ਕੁਝ ਕੁ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਹੋਣ, ਜਿਹਨਾਂ ਨਾਲ ਕਨੈਕਟ ਕਰਕੇ ਤੁਹਾਨੂੰ ਵਧੀਆ ਲੱਗਦਾ ਹੋਵੇ, ਉਹ ਕੁਛ ਨਾ ਕੁਛ ਖਾਸ ਸਾਡੇ ਹਰ ਕਿਸੇ ਦੀ ਜ਼ਿੰਦਗੀ ਚ ਹੁੰਦਾ। ਔਰ ਜ਼ਰੂਰੀ ਨਹੀਂ ਜਿੱਦਾਂ ਮੈਂ ਉਸ ਚੰਦ ਨਾਲ ਉਸ ਨੇਚਰ ਨਾਲ ਕਨੈਕਟ ਕਰਕੇ ਆਪਣੇ ਆਪ ਨੂੰ ਬੜਾ ਵਧੀਆ ਹਲਕਾ ਮਹਿਸੂਸ ਕਰਦੀ ਆ, ਓਦਾਂ ਹੀ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੋਣੀ ਆ ਜਿਹਦੇ ਨਾਲ ਤੁਸੀਂ ਕਨੈਕਟ ਹੁੰਦੇ ਹੋਣੇ ਆ ਔਰ ਤੁਸੀਂ ਬੜਾ ਵਧੀਆ ਫੀਲ ਕਰਦੇ ਹੋਣੇ ਆ। ਸੋ ਜ਼ਰੂਰ ਦੱਸਿਆ ਕਰੋ, ਸੁਣਦੇ ਹੀ ਨਾ ਰਿਹਾ ਕਰੋ, ਮੈਂ ਤੇ ਆਪਣੀਆਂ ਪਾਗਲਪੰਤੀਆਂ ਸਾਰੀਆਂ ਤੁਹਾਨੂੰ ਸੁਣਾ ਜਾਂਦੀ ਆ। ਸੋ ਚਲੋ ਜੀ, ਨਾਲ ਨਾਲ ਗੱਲਾਂ ਵੀ ਸੁਣਨੀਆਂ ਸੁਣਾਉਣੀਆਂ ਤੇ ਨਾਲ ਨਾਲ ਇੱਕ ਗੀਤ ਵੀ, ਇੱਕ ਗੀਤ ਸੁਣਦੇ ਔਰ ਉਸ ਤੋਂ ਬਾਅਦ ਫਿਰ ਥੋੜੀਆਂ ਗੱਲਾਂ ਬਾਤਾਂ ਤੋਂ ਬਾਅਦ ਮੈਂ ਵਿਦਾਈ ਲੈਣੀ ਆ। ਸੋ ਸੁਣਦੇ ਆਏ ਗੀਤ
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਨਾਲ ਚਾਨਣੀ ਤਾਰੇ ਨਾਲ ਲੋ ਸੋਣੀਏ, ਰੱਜ ਰੱਜ ਤੱਕ ਲੈਣ ਦੇ ਜ਼ਰਾ ਸਾਹਮਣੇ ਖਲੋ ਸੋਣੀਏ, ਰੱਜ ਰੱਜ ਤੱਕ ਲੈਣ ਦੇ ਜ਼ਰਾ ਸਾਹਮਣੇ ਖਲੋ ਸੋਣੀਏ। ਜਿੱਥੇ ਉੱਡ ਚੱਲੀਏ ਜਿੱਥੇ ਪਿਆਰ ਹੀ ਪਿਆਰ ਹੋਏ ਚੱਲ ਉੱਥੇ ਉੱਡ ਚੱਲੀਏ ਜਿੱਥੇ ਪਿਆਰ ਹੀ ਪਿਆਰ ਹੋਏ
ਹਰਭਜਨ ਮਾਨ ਤੇ ਰਾਣੀ ਰਣਦੀਪ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ। ਬਹੁਤ ਸੋਹਣਾ ਗੀਤ ਸੀ, ਚੰਦ ਦੇ ਨਾਲ ਚੰਦ ਦੀਆਂ ਗੱਲਾਂ ਚੱਲ ਰਹੀਆਂ ਸੀ। ਸੋ ਮੈਨੂੰ ਲੱਗਦਾ ਇੱਕ ਦਿਨ ਤਾਂ ਮੈਂ ਪੂਰਾ ਪ੍ਰੋਗਰਾਮ ਹੀ ਚੰਦ ਤੇ ਕਰਨਾ ਤੁਹਾਡੇ ਨਾਲ। ਔਰ ਚੰਦ ਨਾਲ ਹੈਗੇ ਰਿਲੇਟਡ ਗੀਤ ਵੀ ਕਿੰਨੇ ਸੋਹਣੇ ਸੋਹਣੇ ਆ, ਹੈਨਾ। ਬਹੁਤ ਪਿਆਰੇ ਗੀਤ ਆ। ਇੱਕ ਗੀਤ ਬੜਾ ਸੋਹਣਾ ਹੁੰਦਾ ਸੀ, ਇਹ ਪੰਜਾਬੀ ਮੂਵੀ ਦਾ ਕਿਸੇ ਦਾ, ਚੰਨ ਬਦਲਾ ਚੋ ਰੋਜ਼ ਮੈਨੂੰ ਮਾਰੇ ਚਾਤੀਆਂ, ਮਾਰੇ ਚਾਤੀਆਂ, ਹਾਏ ਵੇ ਦੱਸ ਕੀ ਕਰਾਂ। ਇਹ ਗੀਤਾ ਪਤਾ ਨੀ, ਮੈਨੂੰ ਲੱਗਦਾ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਆ। ਸਰਬਜੀਤ ਭਾਜੀ ਨੂੰ ਕਹੂੰਗੀ ਜੇ ਲੱਭਿਆ ਤੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਜ਼ਰੂਰ। ਔਰ ਜਗਵੀਰ ਸਿੰਘ ਹੁਣਾਂ ਨੇ ਸਿਡਨੀ ਤੋਂ ਮੈਨੂੰ ਕਮਾਲ ਹੀ ਕਰ ਦਿੱਤੀ ਜੋ ਭੇਜਿਆ। ਹੁਣ ਮੈਂ ਕੀ ਦੱਸਾਂ, ਇੰਨੀ ਸੋਹਣੀ ਚੰਦ ਦੀ ਫੋਟੋ ਭੇਜੀ ਆ ਨਾ ਭਾਈ, ਕਮਾਲ ਹੀ ਆ। ਹੁਣ ਤੁਹਾਡਾ ਪ੍ਰੋਗਰਾਮ ਕਰਾਂ ਕਿ ਮੈਂ ਇਹ ਤਸਵੀਰ ਨੂੰ ਦੇਖਾਂ, ਇਹ ਨੀ ਸਮਝ ਲੱਗ ਰਹੀ। ਇੱਕ ਸੁੱਕਿਆ ਹੋਇਆ ਦਰਖਤ ਆ ਔਰ ਉਹਦੇ ਪਿੱਛੇ ਚੰਦ ਆ ਜਿਹੜਾ, ਕਮਾਲ ਹੀ ਆ। ਆਹਾ, ਚਿੱਟੇ ਚਿੱਟੇ ਬੱਦਲਾਂ ਦੇ ਵਿੱਚੋਂ ਚੰਦ ਜਿਹੜਾ ਉਹ ਦਿਸ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀ ਸੋਹਣੀ ਤਸਵੀਰ ਖਿੱਚਣ ਦੇ ਲਈ। ਔਰ ਸਹੀ ਗੱਲ ਆ, ਤੁਸੀਂ ਬੜੀ ਵਧੀਆ ਮੋਮੈਂਟ ਕੈਪਚਰ ਕੀਤੀ ਆ ਇਹ। ਮੈਂ ਵੀ ਕੋਸ਼ਿਸ਼ ਕਰਦੀ ਹੁੰਦੀ, ਮੇਰੇ ਫੋਨ ਚ ਜਿੰਨੀਆਂ ਮੇਰੇ ਬੱਚਿਆਂ ਦੀਆਂ ਫੋਟੋਆਂ ਹੋਣੀਆਂ ਉਨੀਆਂ ਹੀ ਨਾਲ ਚੰਦ ਦੀਆਂ ਤਸਵੀਰਾਂ ਹੋਣੀਆਂ। ਤੇ ਇਹਨਾਂ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ, ਕੈਨ ਯੂ ਸੀ ਚੰਦ ਇਨ ਦੈਟ? ਬਿਲਕੁਲ ਜੀ ਬਿਲਕੁਲ, ਚੰਦ ਨੂੰ ਮੈਂ ਦੇਖ ਲਿਆ। ਔਰ ਹੁਣੇ ਹੁਣੇ ਹੀ ਮੈਂ ਨਾ ਆਪਣੇ ਪ੍ਰੋਗਰਾਮ ਚ ਜਦੋਂ ਚੱਲ ਰਿਹਾ ਸੀ ਤੇ ਗੀਤ ਦੇ ਵਿੱਚ ਮੈਨੂੰ ਮੈਸੇਜ ਆਇਆ ਮੇਰੀ ਬੇਟੀ ਦਾ, ਤੇ ਉਹਨੇ ਜਾਂਦੇ ਹੋਏ ਮੈਨੂੰ ਮੈਸੇਜ ਕੀਤਾ, ਮੰਮਾ ਮੈਂ ਰਸਤੇ ਚ ਚੰਦ ਦੇਖਿਆ, ਬੜਾ ਪਿਆਰਾ ਲੱਗਦਾ। ਸੋ ਮੈਨੂੰ ਜਿੰਨੇ ਵੀ ਜਾਣਦੇ ਆ ਉਹਨਾਂ ਨੂੰ ਪਤਾ ਕਿ ਹਾਂ ਇਹ ਕਿੰਨਾ ਕੁ ਪਿਆਰ ਕਰਦੀ ਹੈ ਇਸ ਚੰਦ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਨਾਲ ਇਹਨਾਂ ਨੇ ਲਿਖਿਆ ਗੁੱਡ ਡੇ ਟੂ ਆਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਲਓ ਜੀ, ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ, ਖਿੱਚੀ ਚਲੋ। ਬਿਲਕੁਲ ਜੀ ਬਿਲਕੁਲ, ਥੋੜੇ ਦੇਰ ਹੋ ਗਏ ਤੁਸੀਂ ਅੱਜ ਲੇਟ ਹੋ ਗਏ, ਹੈਨਾ। ਹੋਰ ਸੁਣਾਓ, ਕੀ ਹਾਲ ਚਾਲ ਹੈ, ਕਿੱਦਾਂ ਚੱਲ ਰਿਹਾ ਅਮੈਰੀਕਾ ਦਾ, ਕੀ ਹਾਲ ਚਾਲ ਹੈ। ਸੋ ਅੱਜ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਜ਼ਿਆਦਾ ਇਹੀ ਸੀ ਵੀ ਅਸੀਂ ਵਿਹਲੇ ਸਮੇਂ ਦੇ ਵਿੱਚ ਕੀ ਕਰਦੇ ਹੁੰਦੇ ਸੀਗੇ। ਓਹੋ, ਪਤਾ ਨੀ ਵਿਹਲੇ ਸਮੇਂ ਦੇ ਵਿੱਚ ਅਸੀਂ ਕਿੰਨਾ ਕੁਛ ਕਰਦੇ ਹੁੰਦੇ ਸੀ। ਅੱਛਾ, ਇੱਕ ਤਾਂ ਇਹ ਚੀਜ਼ ਹੋ ਗਈ ਕਿ ਵਿਹਲੇ ਸਮੇਂ ਦੇ ਵਿੱਚ ਰਾਤ ਦੇ ਸਮੇਂ ਵੀ ਅਸੀਂ ਬਾਤਾਂ ਬੁਝਾਰਤਾਂ ਵੀ ਪਾ ਲਈਆਂ, ਸਾਖੀਆਂ ਵੀ ਸੁਣ ਲਈਆਂ ਸੀਗੀਆਂ। ਔਰ ਵਿਹਲਾ ਸਮਾਂ ਜਦੋਂ ਕਿਤੇ ਔਖਾ ਹੁੰਦਾ ਸੀਗਾ ਕੱਟਣਾ, ਜਿੱਦਾਂ ਕਹਿ ਲਓ ਵੀ ਬਿਜਲੀ ਗਈ ਹੁੰਦੀ ਸੀਗੀ, ਸੋਚ ਲਓ ਵੀ ਰਾਤ ਨੂੰ ਬਿਜਲੀ ਗਈ ਹੁੰਦੀ ਸੀਗੀ ਤਾਂ ਸੌ ਨੀ ਹੁੰਦਾ ਸੀ, ਨੀਂਦ ਨੀ ਆਉਂਦੀ ਹੁੰਦੀ ਸੀ। ਤੇ ਉਹ ਜਿਹੜਾ ਵਿਹਲਾ ਸਮਾਂ ਔਖਾ ਹੁੰਦਾ ਸੀ ਉਹਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ, ਜਿੱਥੇ ਕੁਛ ਵੀ ਨੀ ਕਰ ਸਕਦੇ ਹੁੰਦੇ ਸੀਗੇ ਵੀ ਹੁਣ ਰਾਤ ਨੂੰ ਮੰਜਿਆਂ ਤੇ ਪਏ ਆ, ਉਪਰੋਂ ਬਿਜਲੀ ਚੱਲ ਗਈ, ਹੁਣ ਦੱਸੋ ਵੀ ਤੁਸੀਂ ਕੀ ਕਰ ਸਕਦੇ ਆ। ਫੇਰ ਸਾਨੂੰ ਘਰ ਦੇ ਕਹਿੰਦੇ ਹੁੰਦੇ ਸੀ ਚਲੋ ਪੁਰ ਗਿਣੋ, ਪੁਰ ਗਿਣਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀ ਵੀ ਇੰਨੇ ਪੁਰ ਗਿਣੋਗੇ ਤਾਂ ਫੇਰ ਹਵਾ ਦਾ ਫੇਰ ਪੂਰੇ ਦੀ ਹਵਾ ਵਗੂਗੀ। ਸੋ ਉਹ ਕਰਨ ਲੱਗ ਜਾਈਦਾ ਸੀ, ਹੁਸ਼ਿਆਰਪੁਰ, ਭੋਗਪੁਰ, ਯਾਨੀ ਉਹ ਨਾਂ ਜਿਹੜੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਜਿਹੜੇ ਪੁਰ ਨਾਲ ਖਤਮ ਹੁੰਦੇ ਹੁੰਦੇ ਸੀਗੇ ਉਹ ਬੋਲਣ ਲੱਗ ਜਾਣੇ, ਤੇ ਕਿਤੇ ਜੇ ਕਿਤੇ ਹਵਾ ਦਾ ਬੁੱਲਾ ਜਾਣਾ ਤੇ ਸਾਨੂੰ ਐ ਲੱਗਦਾ ਹੁੰਦਾ ਸੀ ਵੀ ਹਾਂ ਇਹ ਜਿਹੜਾ ਪੂਰੇ ਦੀ ਅਸੀਂ ਗੱਲ ਕੀਤੀ ਤਾਂ ਹੀ ਪੂਰਾ ਚੱਲਿਆ। ਸੋ ਇਹੋ ਜਿਹੀਆਂ ਚੀਜ਼ਾਂ ਬਹੁਤ ਹੁੰਦੀਆਂ ਸੀਗੀਆਂ। ਰਾਤ ਨੂੰ ਧਰੁਵ ਤਾਰਾ ਜ਼ਰੂਰ ਦੇਖੀਦਾ ਹੁੰਦਾ ਸੀ, ਉਹ ਧਰੁਵ ਤਾਰਾ ਜ਼ਰੂਰ ਲੱਭੀਦਾ ਹੁੰਦਾ ਸੀਗਾ, ਹੈਨਾ। ਅੱਛਾ, ਉਹ ਅਸਮਾਨ ਦੇ ਨਾਲ ਵੀ ਅਸੀਂ ਚੰਗੇ ਵਾਕਿਫ ਹੁੰਦੇ ਸੀਗੇ, ਰਾਤ ਨੂੰ ਵਿਹਲੇ ਜਦੋਂ ਪਏ ਹੁੰਦੇ ਸੀ ਉੱਪਰ ਨੂੰ ਅੱਖਾਂ ਚੁੱਕ ਕੇ ਤਾਂ ਏਦਾਂ ਲੱਗਦਾ ਹੁੰਦਾ ਸੀ ਵੀ ਆਪਣਾ ਹੀ ਅਸਮਾਨ ਆ, ਕਿਉਂਕਿ ਵਾਕਿਫ ਸੀ। ਵਾਕਿਫ ਅਸੀਂ ਉਹਦੇ ਨਾਲ ਹੁੰਦੇ ਹਾਂ ਜਿਹਨੂੰ ਅਸੀਂ ਮਿਲਦੇ ਰਹਿੰਦੇ ਹਾਂ, ਨਹੀਂ ਤਾਂ ਜਿਹਦੇ ਨਾਲ ਅਸੀਂ ਮਿਲਣਾ ਜੁਲਣਾ ਛੱਡ ਦੇਈਦਾ ਉਹ ਵੀ ਅਜਨਬੀ ਹੋ ਜਾਂਦਾ ਸਾਡੇ ਲਈ, ਚਾਹੇ ਉਹ ਕੋਈ ਇਨਸਾਨ ਹੋਵੇ, ਚਾਹੇ ਇਹ ਚੀਜ਼ਾਂ ਹੀ ਹੋਣ, ਚਾਹੇ ਜਿੱਦਾਂ ਮੈਂ ਅਸਮਾਨ ਦੀ ਗੱਲ ਕਰ ਰਹੀ ਹਾਂ। ਉਦੋਂ ਅਸੀਂ ਉਹਦੇ ਨਾਲ ਵਾਕਿਫ ਹੁੰਦੇ ਸੀ ਕਿਉਂਕਿ ਰੋਜ਼ ਉਹਦੇ ਥੱਲੇ ਸੌਂਦਾ ਸੀ, ਸਮਾਂ ਹੁੰਦਾ ਸੀ ਉਹਦੇ ਵੱਲ ਨਜ਼ਰ ਚੱਕ ਕੇ ਦੇਖਣ ਦੇ ਲਈ, ਉਹ ਤਾਰਿਆਂ ਦੀ ਲੋਕੇਸ਼ਨ ਦਾ ਪਤਾ ਹੁੰਦਾ ਸੀਗਾ, ਉਹ ਧਰੁਵ ਤਾਰਾ ਰਾਤ ਨੂੰ ਜ਼ਰੂਰ ਦੇਖੀਦਾ ਸੀ। ਸੱਪਤ ਰਿਸ਼ੀ ਹੁੰਦੇ ਸੀਗੇ, ਉਹ ਇੱਕ ਮੰਜੀ ਬਣੀ ਹੁੰਦੀ ਸੀਗੀ ਤੇ ਨਾਲ ਤਿੰਨ ਤਾਰੇ ਜਿਨ੍ਹਾਂ ਨੂੰ ਸੱਪਤ ਰਿਸ਼ੀ ਕਹਿੰਦੇ ਹੁੰਦੇ ਸੀਗੇ, ਹਨਾ, ਉਹਨਾਂ ਦੀਆਂ ਸਾਖੀਆਂ ਕਹਾਣੀਆਂ ਸੁਣਦੇ ਰਹਿਣਾ। ਸੋ ਇੱਥੇ ਵੀ ਅਸਮਾਨ ਦੇ ਵਿੱਚ ਮੈਂ ਉਹ ਸੱਪਤ ਰਿਸ਼ੀ ਜਿਹੜੇ ਆ ਉਹਨਾਂ ਨੂੰ ਮਿਸ ਕਰਦੀ ਹੁੰਦੀ ਆ, ਕਿਉਂਕਿ ਉਹ ਇੱਥੇ ਨੀ ਦਿਸਦੇ, ਜਿੱਦਾਂ ਸਦਨ ਕ੍ਰਾਸ ਜਿਹੜਾ ਇੰਡੀਆ ਨੀ ਦਿਸਦਾ ਹੋਣਾ, ਤੇ ਕੁਛ ਕੁ ਤਾਰੇ ਜਿਹੜੇ ਹੁੰਦੇ ਆ ਇਹ ਉਹ ਇੱਥੇ ਨਹੀਂ ਦਿਸਦੇ। ਸੋ ਚਲੋ ਜੀ, ਵਿਹਲੀਆਂ ਗੱਲਾਂ ਦੇ ਵਿੱਚ ਗੱਲ ਕਰਾਂ, ਤੇ ਵਿਹਲੀਆਂ ਗੱਲਾਂ ਦੇ ਵਿੱਚ ਹੋਰ ਨੀ ਹੁੰਦਾ ਸੀ ਜਿੱਦਾਂ ਕੁਛ, ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਹੁੰਦੀਆਂ ਸੀ ਜਿਹਦੇ ਨਾਲ ਅਸੀਂ ਵਿਹਲਾ ਸਮਾਂ ਪਾਸ ਕਰੀਦਾ ਹੁੰਦਾ ਸੀਗਾ, ਹੈ ਨਾ। ਸੋਚੋ ਕਿੱਡੀ ਹੈਰਾਨੀ ਦੀ ਗੱਲ, ਅੱਜ ਕੱਲ ਰੋਟੀ ਵੀ ਦੌੜ ਦੌੜ ਕੇ ਖਾਂਦੇ ਪਏ ਆ, ਤੇ ਅੱਗੇ ਵਿਹਲੇ ਸਮੇਂ ਨੂੰ ਪਾਸ ਕਰਨ ਲਈ ਖਾਈਦਾ ਹੁੰਦਾ ਸੀਗਾ ਕੁਛ ਵੀ, ਚਲੋ ਜਿੱਦਾਂ ਹੋਰ ਨੀ ਕੁਛ, ਤੇ ਦਾਣੇ ਚੱਬ ਲਓ, ਛੱਲੀਆਂ ਭੁੰਨ ਲਓ, ਫੇਰ ਮੂੰਗਫਲੀ ਚੱਬ ਲੋ, ਚਾਹ ਬਣਾ ਲੋ, ਇਹ ਜਿਹੜੀਆਂ ਚੀਜ਼ਾਂ ਆ ਇਹ ਸਾਰੀਆਂ ਸਾਡੇ ਵਿਹਲੇ ਸਮੇਂ ਦੇ ਵਿੱਚ ਹੁੰਦੀਆਂ ਸੀ ਵੀ ਜੇ ਕੁਛ ਹੋਰ ਨੀ ਲੱਭਦਾ ਤੇ ਚਲੋ ਚਾਹ ਹੀ ਬਣਾ ਲੋ, ਜਾਂ ਚੱਲ ਦਾਣੇ ਪਏ ਆ ਉਹ ਚੱਬ ਲੋ, ਯਾਰ ਗਰਮੀਆਂ ਦੇ ਸਰਦੀਆਂ ਦੇ ਵਿੱਚ ਮੂੰਗਫਲੀ ਚੱਬ ਚੱਬਣ ਬੈਠ ਜਾਓ, ਉਹ ਧੂਣੀ ਜਿਹੀ ਲਾ ਲੈਣੀ ਉਹਦੇ ਦੁਆਲੇ ਬੈਠ ਜਾਣਾ ਨਾਲ ਮੂੰਗਫਲੀਆਂ ਚੱਬੀ ਜਾਣੀਆਂ। ਸੋ ਬੜਾ ਕੁਝ ਹੁੰਦਾ ਸੀਗਾ ਜੀ, ਬੜਾ ਹੁੰਦਾ ਸੀਗਾ ਸਾਡੇ ਕੋਲ ਵਿਹਲਾ ਟਾਈਮ ਵੀ ਤੇ ਬੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਵਿਹਲੇ ਟਾਈਮ ਨੂੰ ਭਰਨ ਦੇ ਲਈ ਵੀ। ਸੋ ਆਓ ਜ਼ਿੰਦਗੀ ਦੇ ਵਿੱਚ ਕੁਝ ਵਿਹਲ ਰੱਖੀਏ ਅੱਜ ਵੀ, ਤਾਂ ਕਿ ਔਰ ਉਹ ਸਿਰਫ ਵਿਹਲਾ ਸਮਾਂ ਹੀ ਨਾ ਰੱਖੀਏ, ਉਹ ਵਿਹਲੇ ਸਮੇਂ ਨੂੰ ਭਰਨ ਦੇ ਲਈ ਕੁਝ ਚੰਗੀਆਂ ਚੀਜ਼ਾਂ ਵੀ ਰੱਖੀਏ। ਅੱਜ ਅਸੀਂ ਇੰਨੀਆਂ ਗੱਲਾਂ ਕੀਤੀਆਂ ਆ, ਹੁਣ ਤੁਸੀਂ ਕੋਈ ਨਾ ਕੋਈ ਚੂਜ਼ ਕਰ ਲਓ ਵੀ ਅੱਜ ਕਿਹੜੀ ਕਰਨੀ ਆ, ਜਾਂ ਜੇ ਚਲੋ ਵੀਕਡੇਸ ਚ ਨਹੀਂ ਕਰ ਸਕਦੇ ਤਾਂ ਅਸੀਂ ਵੀਕਐਂਡ ਤੇ ਜ਼ਰੂਰ ਕਰ ਸਕਦੇ ਆ, ਹੈ ਨਾ। ਮੈਨੂੰ ਲੱਗਦਾ ਵੀ ਇੱਕ ਬਾਸਕਿਟ ਜਾਂ ਇਹੋ ਜਿਹੀ ਚੀਜ਼ ਰੱਖਣੀ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਘਰਦਿਆਂ ਦੇ ਫੋਨ ਉਸ ਵੇਲੇ ਰੱਖ ਦਿੱਤੇ ਜਾਣ, ਪਈ ਜਾਂ 2 ਘੰਟੇ ਲਈ ਕੋਈ ਫੋਨ ਆਵੇ, ਨਾ ਕਿਸੇ ਨੇ ਫੋਨ ਨੂੰ ਹੱਥ ਲਾਉਣਾ ਆ, ਨਾ ਕੋਈ ਮੈਸੇਜ ਪੜ੍ਹਨਾ, ਕੁਛ ਨਹੀਂ ਹੋਊਗਾ ਉਸ ਸਮੇਂ ਦੇ ਵਿੱਚ। ਉਹ ਸਮਾਂ ਬਸ ਫਿਰ ਏਦਾਂ ਰੱਖੋ ਵੀ ਰੇਂਜ ਤੋਂ ਬਾਹਰ ਹੀ ਆ ਅਸੀਂ, ਤੇ ਉਹ ਇੱਕ ਦੂਜੇ ਨਾਲ ਗੁਜ਼ਾਰ ਕੇ ਦੇਖੀਏ ਕੀ ਸਵਾਦ ਹੁੰਦਾ ਆ। ਉਹਦੇ ਬਾਰੇ ਗੱਲਬਾਤ ਅਗਲੇ ਹਫ਼ਤੇ ਕਰਾਂਗੇ। ਮੈਂ ਵੀ ਕੋਸ਼ਿਸ਼ ਕਰੂੰਗੀ, ਸਿਰਫ ਗੱਲਾਂ ਕਹਿਣ ਲਈ ਨਹੀਂ ਹੁੰਦੀਆਂ, ਹੈ ਨਾ, ਮੈਂ ਤੁਹਾਨੂੰ ਕਹੀ ਜਾਵਾਂ ਤੇ ਆਪ ਨਾ ਕਰਾਂ, ਪਰ ਮੈਂ ਇਹ ਚੀਜ਼ ਜ਼ਰੂਰ ਕਰੂੰਗੀ ਔਰ ਅਗਲੇ ਹਫ਼ਤੇ ਦੱਸੂੰਗੀ ਵੀ ਮੈਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਖੇਡੀਆਂ, ਉਹ ਕਿੱਦਾਂ ਮੈਂ ਆਪਣਾ ਵਿਹਲਾ ਸਮਾਂ ਰੱਖਿਆ ਆਪਣੇ ਲਈ ਤੇ ਉਸ ਵਿਹਲੇ ਸਮੇਂ ਨੂੰ ਮੈਂ ਕਿੱਦਾਂ ਯੂਜ਼ ਕੀਤਾ, ਇਹ ਗੱਲਬਾਤ ਕਰੂੰਗੀ ਮੈਂ। ਤੇ ਗੈਰੀ ਹੁਣੀ ਵੀ ਆ ਗਏ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਬੱਬੂ ਮਾਨ ਨਿਊ ਸੌਂਗ ਲਾ ਦਿਓ ਜੀ, ਜਸਟ ਜੁਆਇਨ ਨਾਓ। ਲਓ ਜੀ ਤੁਸੀਂ ਆਏ ਤੇ ਮੈਂ ਚੱਲੀ ਆ, ਹੈ ਪਰ ਕੋਈ ਗੱਲ ਨਹੀਂ, ਤੁਹਾਡੇ ਲਈ ਬੱਬੂ ਮਾਨ ਦਾ ਗੀਤ ਜ਼ਰੂਰ ਲਗਾ ਕੇ ਜਾਊਂਗੀ ਮੈਂ। ਬਹੁਤ ਸੋਹਣਾ ਵੈਦਰ ਤੁਸੀਂ ਨਾਲ ਜਿਹੜੀ ਤਸਵੀਰ ਭੇਜੀ ਹੋਈ ਨਹੀਂ, ਇਹ ਕੱਲ ਦੀ ਆ ਵੀਡੀਓ ਜਿਹੜੀ ਭੇਜੀ ਆ, ਠੀਕ ਹੈ, ਮੈਨੂੰ ਲੱਗਾ ਅੱਜ ਦੀ ਹੈ। ਤੇ ਲਓ ਜੀ ਮੇਰੀ ਭੈਣ ਰਮਨਦੀਪ ਪਟਵਾਲ ਵੀ ਆ ਗਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਰਾਜੀ ਖੁਸ਼ੀ ਹੋ ਜੀ। ਤੇ ਤੁਸੀਂ ਵੀ ਆਪਣੇ ਖੇਤਾਂ ਦੀ ਕੋਈ ਤਸਵੀਰ ਜ਼ਰੂਰ ਭੇਜਿਆ ਕਰੋ। ਤੇ ਮਨਪ੍ਰੀਤ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਸੋ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਜਗਤਾਰ ਭਾਜੀ ਨੇ ਫੋਟੋ ਭੇਜੀ ਆ ਮੈਨੂੰ, ਕਹਿੰਦੇ ਲੱਭੋ ਜੀ ਚੰਦ ਮਾਮਾ, ਮੈਨੂੰ ਲੱਭਣ ਦੀ ਕੋਈ ਲੋੜ ਆ, ਸਾਹਮਣੇ ਤਾਂ ਦੇਖੋ ਦਿਸਦਾ ਪਿਆ ਹੈ ਨਾ। ਔਰ ਭਾਜੀ ਨੇ ਇੱਕ ਫੋਟੋ ਭੇਜੀ ਸੀਗੀ, ਇੱਕ ਵਿਚਾਰ ਜਿਹਦਾ, ਬਹੁਤ ਸੋਹਣੀਆਂ ਤਸਵੀਰਾਂ ਭਾਜੀ ਜ਼ਿੰਦਗੀ ਦੇ ਵਿੱਚ। ਉਹੀ ਕਹਿੰਦੀ ਹੁੰਦੀ ਕਿ ਸਾਡੇ ਕੋਈ ਨਾ ਕੋਈ ਇੱਕ ਇੱਕ ਪੈਸ਼ਨ ਹੋਣਾ ਚਾਹੀਦਾ ਆ ਜਿਹਦੇ ਨਾਲ ਸਾਨੂੰ ਲੱਗੇ ਵੀ ਅੱਜ ਦਾ ਦਿਨ ਇਨਕੰਪਲੀਟ ਆ, ਚਾਹੇ ਉਹ ਚੰਦ ਦੇਖਣ ਦਾ ਹੋਵੇ, ਚਾਹੇ ਕੋਈ ਵੀ ਹੋਵੇ, ਕਿਸੇ ਨੂੰ ਕਿਸੇ ਦੀ ਇੱਕ ਤੁਹਾਡਾ ਜਜ਼ਬਾ ਹੋਵੇ ਵੀ ਅੱਜ ਮੈਂ ਕਿਸੇ ਨੂੰ ਹਸਾਉਣਾ ਆ, ਕਿਸੇ ਦੇ ਚਿਹਰੇ ਤੇ ਮੁਸਕੁਰਾਹਟ ਲੈ ਕੇ ਆਉਣੀ, ਕਿਸੇ ਲਈ ਕੁਛ ਕਰਨਾ ਆ, ਮੈਂ ਕੁਛ ਬੀਜਣਾ ਆ, ਕੁਛ ਨਵਾਂ ਕਰਨਾ ਆ। ਮੈਂ ਜਗਤਾਰ ਭਾਜੀ ਦੇ ਜਜ਼ਬੇ ਨੂੰ ਵੀ ਸਲਾਮ ਕਰਦੀ ਆ ਕਿ ਰੋਜ਼ ਉਹਨਾਂ ਨੇ ਕੋਈ ਨਾ ਕੋਈ ਫੋਟੋ ਔਰ ਉਹਦੇ ਅੱਗੇ ਇੰਨਾ ਸੋਹਣਾ ਵਿਚਾਰ ਲਿਖ ਕੇ ਸਾਡੇ ਸਾਰਿਆਂ ਦੇ ਵਿੱਚ ਉਹ ਸਾਡੇ ਸਾਰਿਆਂ ਨਾਲ ਸਾਂਝਾ ਕਰਦੇ ਆ। ਔਰ ਸਿਰਫ ਮੈਨੂੰ ਲੱਗਦਾ ਹਰਮਨ ਰੇਡੀਓ ਤੇ ਨਹੀਂ, ਆਪਣੇ ਰਿਸ਼ਤੇਦਾਰੀ ਚ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਕਰਦੇ ਹੋਣਗੇ। ਸੋ ਕਈ ਵਾਰੀ ਇਹ ਛੋਟੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਨੂੰ ਨਾ ਬੜਾ ਵੱਡਾ ਬਣਾ ਦਿੰਦੀਆਂ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ, ਇਹ ਖਾਸ ਤਸਵੀਰ ਜਿੱਥੇ ਉਹ ਚੰਦ ਮੈਨੂੰ ਝਾਤ ਕਰਕੇ ਦੇਖ ਰਿਹਾ। ਤੇ ਨਰਿੰਦਰ ਰਠੌਰ ਹੁਣਾਂ ਨੇ ਵੀ ਕਿਹਾ ਬਿਲਕੁਲ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਸਾਰੇ ਕਰਾਂਗੇ ਅਸੀਂ ਔਰ ਅਗਲੇ ਹਫ਼ਤੇ ਫਿਰ ਅਸੀਂ ਇੱਕ ਦੂਜੇ ਨੂੰ ਦੱਸਾਂਗੇ ਵੀ ਅਸੀਂ ਕਿੰਨੇ ਕੁ ਸਕਸੈਸਫੁਲ ਰਹੇ ਹਾਂ ਇਸ ਚੀਜ਼ ਦੇ ਲਈ, ਠੀਕ ਹੈ ਜੀ। ਸੋ ਮੈਨੂੰ ਹੁਣ ਤੁਸੀਂ ਦਿਓ ਇਜਾਜ਼ਤ, ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਤਰੱਕੀਆਂ ਕਰਦੇ ਰਹੋ, ਕੰਮ ਕਾਰ ਕਰਦੇ ਰਹੋ, ਔਰ ਕੰਮ ਕਾਰ ਕਰਦੇ ਕਰਦੇ ਅਸੀਂ ਖੋਜੀਏ ਨਾ, ਹੱਸਦੇ ਹਸਾਉਂਦੇ, ਜਿੰਨਾ ਕੁਛ ਵੀ ਜਿਹੜਾ ਵੀ ਕੰਮ ਆ ਸਾਡੇ ਤੋਂ ਜਿੰਨਾ ਹੁੰਦਾ ਸਾਡੀ ਬਾਡੀ ਦੀ ਜਾਂ ਸਾਡੇ ਮਾਇੰਡ ਦੀ ਜਿੰਨੀ ਕੁ ਕਪੈਸਿਟੀ ਆ ਉਹਦੇ ਹਿਸਾਬ ਨਾਲ ਕਰੀਏ, ਔਰ ਥੋੜਾ ਜਿਹਾ ਸਮਾਂ ਉਹਦੇ ਚੋਂ ਆਪਣਾ ਵਿਹਲਾ ਰੱਖੀਏ ਤੇ ਉਹ ਵਿਹਲੀਆਂ ਗੱਲਾਂ ਦੇ ਵਿੱਚ ਵਿਹਲੇ ਸਮੇਂ ਦੇ ਵਿੱਚ ਵਿਹਲੀਆਂ ਗੱਲਾਂ ਵੀ ਕਰੀਏ ਔਰ ਵਿਹਲੀਆਂ ਖੇਡਾਂ ਜਿਹੜੀਆਂ ਅਸੀਂ ਖੇਡਦੇ ਹੁੰਦੇ ਸੀ ਉਹ ਵੀ ਖੇਡਦੇ ਰਹੀਏ। ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਜਾਣ ਲਈ, ਪਰ ਮੈਨੂੰ ਜਾਣਾ ਪੈਣਾ ਆ। ਸੋ ਇਸ ਕਰਕੇ ਅੱਜ ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਾਂਗੀ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਗੱਲਾਂ ਦੇ ਨਾਲ। ਚਲੋ ਜੀ ਫੇਰ, ਵਸਦੇ ਹੱਸਦੇ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।